ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਾਵਨ ਚੰਦਨ ਆਖੀਐ ਬਹਾਲੇ ਬਿਸਿਅਰ ਬਹਿਲੇ
ਪਾਠ
ਬਹਿਲੇ ਬਿਸਿਅਰ ਤਿਸ ਲਪਟਾਹੀ
ਸਾਰੇ ਪੜ੍ਹੋ ਜੀ।
ਬਾਵਨ ਚੰਦਨ ਆਖੀਐ ਬਹਿਲੇ ਬਿਸਿਅਰ ਤਿਸ ਲਪਟਾਹੀ
ਆਖੀਐ ਤੇ ਵਿਸਰਾਮ ਹੈ। ਜਿਵੇਂ ਚੰਦਨ ਦੇ ਬੂਟੇ ਦੇ ਨਾਲ ਬਾਵਨ ਚੰਦਨ ਕਈ ਤਾਂ ਮੰਨਿਆ ਦੀ 52 ਉਂਗਲ ਦੀ ਲੰਬਾਈ ਦਾ ਬੂਟਾ 52 ਉਂਗਲ ਇੱਦਾਂ ਆਹ 4 ਉਂਗਲਾਂ ਐਂ 52 ਉਂਗਲਾਂ ਪਾ ਲਈਏ ਇੱਦਾਂ ਉਚਾਈ ਉਹਦੀ ਮਾਪ ਲਈਏ ਉਹਨੂੰ ਬਾਵਨ ਚੰਦਨ ਦਾ ਬੂਟਾ ਕਹਿੰਦੇ ਨੇ। ਸੰਪਰਦਾਇਕ ਗਿਆਨੀਆਂ ਦਾ ਇਹ ਮਤ ਹੈ ਪਰ ਇਉਂ ਵੀ ਮੰਨਿਆ 52 ਨਾਮ ਬਾਉਣੇ ਦਾ ਵੀ ਹੁੰਦਾ ਹੈ ਨਾ। 52 ਅਵਤਾਰ ਬਾਉਣੇ ਕੱਦ ਦਾ ਬੂਟਾ ਛੋਟੇ ਕੱਦ ਦਾ ਅਤੇ ਉਹਨੂੰ ਬਾਵਨ ਚੰਦਨ ਕਹਿ ਦਿੰਦੇ ਨੇ। ਜਾਂ 52 ਨਾਮ ਟੇਢੇ ਦਾ ਵੀ ਹੁੰਦਾ ਜਿਹਦੀਆਂ ਜੜ੍ਹਾਂ ਵੀ ਟੇਢਤਾ ਹੀ ਹੋਵੇ ਉਹਨੂੰ ਵੀ ਬਾਵਨ ਚੰਦਨ ਕਿਹਾ ਜਾਂਦਾ ਹੈ। ਸੋ ਬਾਵਨ ਚੰਦਨ ਆਖੀ ਹੈ ਜਿਹੜਾ ਬਾਵਨ ਚੰਦਨ ਬੂਟਾ ਆਖੀਂਦਾ ਹੈ ਇਹਦੇ ਨਾਲ ਬਹਿਲੇ ਬਿਸ਼ੀਅਰ ਬਹਿਲ ਮੈਨੇ ਬਹੁਤੇ ਬਿਸ਼ੀਅਰ ਮੈਨੇ ਸੱਪ ਬਹੁਤ ਜਿਹੜੇ ਸੱਪ ਨੇ ਉਹਦੇ ਨਾਲ ਲਪਟਾ ਹੀ ਚੁੰਬੜੇ ਹੁੰਦੇ ਨੇ ਪਰ ਉਹ ਇਹਨਾਂ ਸੱਪਾਂ ਦੇ ਚੁੰਮਣ ਕਰਕੇ ਸੰਗਤ ਕਰਨ ਕਰਕੇ ਆਪਣੀ ਠੰਡ ਨਹੀਂ ਤਿਆਗਦਾ ਉਹਨਾਂ ਨਾਲ ਜ਼ਹਿਰੀਲਾ ਨਹੀਂ ਹੋ ਜਾਂਦਾ। ਇਹ ਜਿਹੜਾ ਪੌੜੀ ਹੈ ਤਦਗੁਣ ਅਲੰਕਾਰ ਹੈ। ਤਦਗੁਣ ਅਲੰਕਾਰ ਕੀ ਹੁੰਦਾ ਜਿਹੜਾ ਕਿਸੇ ਦੀ ਦੂਜੇ ਦੀ ਸੰਗਤ ਕਰਕੇ ਆਪਣਾ ਸੁਭਾਅ ਨਾ ਤਿਆਗੇ ਆਪਣੀ ਪ੍ਰਕਿਰਤੀ ਦਾ ਤਿਆਗ ਨਾ ਕਰੇ ਉਹਨੂੰ ਕੀ ਕਹਿੰਦੇ ਨੇ ਤਦਗੁਣ ਅਲੰਕਾਰ। ਹਾਂ ਜਿਵੇਂ ਨਿੰਦਕ ਦਾ ਸੁਭਾਅ ਹੈ ਚਾਹੇ ਕਿੰਨੀ ਸੰਗਤ ਕਰ ਲੈ ਨਿੰਦਿਆ ਨਹੀਂ ਛੱਡਦਾ ਹੈ ਨੀ। ਤਦ ਗੁਣ ਅਲੰਕਾਰ ਅਤਦ ਐੜਾ ਤੱਤਾ ਦੱਦਾ ਅਤਦ ਗੁਣ ਅਲੰਕਾਰ ਜਿਹੜਾ ਆਪਣੇ ਦੂਜੇ ਦੀ ਸੰਗਤ ਕਰਨ ਤੋਂ ਆਪਣੇ ਸੁਭਾਅ ਦਾ ਤਿਆਗ ਨਾ ਕਰੇ ਅਤੇ ਉਹ ਸਾਰਾ ਇਹਦੇ ਵਿੱਚ ਆਉਣਾ। ਹੁਣ ਤਦ ਗੁਣ ਅਲੰਕਾਰ ਦਾ ਵੇਰਵੇ ਅਨੁਸਾਰ ਭਾਈ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਾਂਜੀ ਬਾਵਨ ਚੰਦਨ ਆਖੀਐ
ਬਾਵਨ ਚੰਦਨ ਆਖੀਐ
ਬਹਿਲੇ ਬਿਸਿਅਰ ਤਿਸਲ ਪਟਾਹੀ ਬਾਵਨ ਚੰਦਨ ਦੇ ਨਾਲ ਬਹੁਤੇ ਹੀ ਸੱਪਾ ਕੇ ਲੱਗੇ ਨੇ ਚੁੰਬੜਦੇ ਨੇ ਪਰ ਉਹ ਆਪਣਾ ਸੁਭਾਅ ਠੰਡ ਦੇਣ ਵਾਲਾ ਬਾਵਨ ਚੰਦਨ ਦਾ ਬੂਟਾ ਉਹ ਨਹੀਂ ਤਿਆਗਦਾ। ਇਸੇ ਤਰ੍ਹਾਂ ਜਿਵੇਂ ਬਾਣੀ ਜਾਂਦਾ ਸੰਤ ਨਾ ਸਾਡਾ ਸੰਤ ਹੀ ਜਾਂ ਕੋਟਕ ਮਿਲਿਆ ਸੰਤ ਹਜ਼ਾਰਾਂ ਨੂੰ ਕੁਸੰਗੀ ਮਿਲ ਜਾਣ ਆਪਣਾ ਸੰਤ ਬਣਿਆ ਵਾਲਾ ਸੁਭਾਅ ਨਹੀਂ ਤਿਆਗਦਾ। ਅੱਗੇ ਪਾਰਸ ਪੜ੍ਹੋ ਜੀ
ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਹੀ।
ਹਾਂ ਜਿਹੜੇ ਪਾਰਸ ਦੀ ਵੱਟੀ ਹੈ ਉਹ ਵੀ ਹੋਰ ਪੱਥਰਾਂ ਵਿੱਚ ਪੱਥਰਾਂ ਦੀ ਸੰਗਤ ਕਰਦੀ ਹੈ ਪੱਥਰਾਂ 'ਚ ਰਲੀ ਮਿਲੀ ਹੈ ਪਰ ਆਪ ਉਹਨਾਂ ਪੱਥਰਾਂ ਵਰਗਾ ਤਾਂ ਨਹੀਂ ਨਾ ਹੋ ਜਾਂਦਾ। ਪਾਰਸ ਬਣਿਆ ਵਾਲਾ ਸੁਭਾਅ ਨਹੀਂ ਛੱਡਦਾ ਉਹਦੀ ਸ਼ਕਤੀ ਉਹੀ ਹੁੰਦੀ ਹੈ ਜੋ ਕਿਸੇ 8 ਧਾਤਾਂ ਨਾਲ ਸੁਹਾ ਦੀਏ ਸੋਨਾ ਬਣਾਉਣ ਦੀ ਉਹ ਆਪਣਾ ਗੁਣ ਨਹੀਂ ਤਿਆਗਦਾ। ਅੱਗੇ
ਮਣੀ ਜਿਨ੍ਹਾਂ ਸੱਪਾਂ ਸ੍ਰੀ ਹੋਏ ਪੇ ਸੱਪਾਂ ਵਿੱਚ ਫੇਰ ਰਾਹੀ
ਠੀਕ ਹੈ। ਤੋ ਮਣੀ ਜਿਨ੍ਹਾਂ ਸੱਪਾਂ ਸ੍ਰੀ
ਜਿਨ੍ਹਾਂ ਸੱਪਾਂ ਸ੍ਰੀ
ਹੋਏ ਪੇ ਸੱਪਾਂ ਵਿੱਚ ਫੇਰ ਰਾਹੀ
ਹੋਏ ਪੇ ਸੱਪਾਂ ਵਿੱਚ ਫੇਰ ਰਾਹੀ
ਭੀ ਪਾਠ ਹੈ ਭੀ ਦੀ ਬਜਾਇ ਉੱਥੇ ਬਿਹਾਰੀ ਨਾ ਤੁਹਾਡੇ ਕੋਲ ਸਿਆਰੀ ਹੈ ਬਿਹਾਰੀ ਹੈ ਇਹਨਾਂ ਕੋਲ ਸਿਆਰੀ ਹੈ ਬਿਹਾਰੀ ਹੈ ਐਂ ਕਰੋ ਇਹਨੂੰ ਉੱਪਰ ਵੱਖਰਾ ਲਿਖ ਲਿਓ ਭੀ ਕੱਟਿਓ ਨਾ ਪਾਠ ਅੰਤਰ ਕਰ ਲਓ ਪਰ ਮੁੱਖ ਪਾਠ ਸਿਆਰੀ ਨਾਲ ਹੈ। ਮਣੀ ਜਿਨ੍ਹਾਂ ਸੱਪਾਂ ਸ੍ਰੀ ਜਿਹੜੇ ਮਣੀ ਵਾਲੇ ਸੱਪ ਨੇ ਉਹ ਜਦੋਂ ਦੂਜੇ ਸੱਪਾਂ 'ਚ ਜਾ ਰਲਦੇ ਜਿਨ੍ਹਾਂ ਦੇ ਮਣੀ ਹੁੰਦੇ ਨਹੀਂ ਕੀ ਉਹ ਮਣੀ ਦਾ ਤਿਆਗ ਕਰ ਦਿੰਦੇ ਨਹੀਂ ਉਹਨਾਂ ਦੀ ਸੰਗਤ ਕਰਕੇ ਜਿਹੜਾ ਉਹਨਾਂ ਦਾ ਮਣੀ ਵਾਲਾ ਗੁਣ ਹੈ ਉਹਨੂੰ ਉਸੇ ਤਰ੍ਹਾਂ ਆਪਣਾ ਬਰਕਰਾਰ ਰੱਖਦੇ ਨੇ। ਅੱਗੇ ਇਸੇ ਤਰ੍ਹਾਂ ਲਹਿਰੀ ਅੰਦਰ ਪੜ੍ਹੋ ਜੀ।
ਲਹਿਰੀ ਅੰਦਰ ਹੰਸਲੇ ਮਾਨਕ ਮੋਤੀ ਚੁਗ ਚੁਗ ਖਾਏ।
ਹੰਸ ਜਿਹੜਾ ਝੀਲ 'ਚੋਂ ਉੱਠੀਆਂ ਹੋਈਆਂ ਲਹਿਰਾਂ ਦੀ ਜੇ ਸੰਗਤ ਕਰਦਾ ਹੈ, ਇਹਨੀ ਕੋਲ ਲਹਿਰਾਂ ਦਾ ਪਾਣੀ ਜਿਹੜਾ ਹੈ ਉਹਦੇ ਨਾਲ ਆਪਣਾ ਗੁਣ ਮਿਲਾ ਲੈਂਦਾ ਹੈ। ਨਹੀਂ, ਆਪਣਾ ਮੋਤੀ ਚੁਗਣ ਵਾਲਾ ਸੁਭਾਅ ਉਹਦੇ ਵਿੱਚੋਂ ਵੀ ਮੋਤੀ ਚੁਗ ਲੈਂਦਾ ਹੈ, ਲਹਿਰਾਂ ਵਿੱਚੋਂ ਵੀ, ਲਹਿਰਾਂ ਦੀ ਸੰਗਤ ਕਰਕੇ ਵੀ। ਹਾਂਜੀ।
ਜਿਉਂ ਜਲ ਕਵਲ ਅਲਿਪਤ ਹੈ,
ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਅਲਿਪਤ ਰਹਿੰਦਾ। ਪਾਣੀ ਕਿੰਨਾ ਚਿੱਕੜ ਹੁੰਦਾ, ਪਾਣੀ 'ਚ ਆਪਣੇ ਆਪ ਨੂੰ ਖੜਾ ਕੇ ਰੱਖਦਾ। ਚਿੱਕੜ ਦਾ ਤਾਂ ਕੋਈ ਅਸਰ ਨਹੀਂ, ਆਪਣਾ ਗੁਣ ਨਹੀਂ ਛੱਡਦਾ, ਖੜਾਉ ਵਾਲਾ, ਸੁੰਦਰਤਾ ਵਾਲਾ, ਘਰ ਵਾਲਾ।
ਬਾਰੀ ਗੁਰਸਿੱਖ ਤੇ ਵਾਹੀ,
ਇਵੇਂ ਗ੍ਰਿਸ਼ਤੀ ਸਿੱਖ ਵੀ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ, ਗ੍ਰਿਸ਼ਤ ਦੇ ਜੰਜਾਲਾਂ ਵਿੱਚ ਰਹਿੰਦਾ ਹੋਇਆ, ਮਾਇਆ ਦੀ ਪਕੜ ਤੋਂ ਉੱਚਾ ਹੁੰਦਾ ਅਤੇ ਵਾਹੀ ਮੈਨੇ ਤਿਵੇਂ ਉਹ ਉਹਦਾ ਜੀਵਨ ਹੈ। ਜਿਵੇਂ ਉੱਪਰ ਦੱਸੇ ਪ੍ਰਮਾਣ ਨੇ ਨਾ, ਆਪਣੇ ਗੁਣ ਨਹੀਂ ਛੱਡਦੇ, ਇਵੇਂ ਗੁਰਮੁਖ ਗੁਰਮੁਖ ਪਿਆਰਾ ਜਿਹੜਾ ਗ੍ਰਿਸ਼ਤੀ ਸਿੱਖ ਹੈ, ਮਾਇਆ ਵਿੱਚ ਰਹਿੰਦਾ ਹੋਇਆ ਉਦਾਸ ਰਹਿੰਦਾ। ਹਾਂਜੀ। ਮਾਇਆ ਦੀ ਉਹਦੇ 'ਤੇ ਕੋਈ ਲਗਾਉ ਨਹੀਂ ਹੁੰਦੀ। ਗੁਰਪ੍ਰਸਾਦੀ ਜਿਨ੍ਹਾਂ ਨੇ ਬਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਇਹ ਅਵਸਥਾ ਦਾ ਆਪਣਾ ਗੁਣ ਦਾ ਤਿਆਗ ਨਹੀਂ ਕਰਦੇ। ਇਹ ਕਿਹੜਾ ਅਲੰਕਾਰ ਹੈ ਜੀ? ਅਤਦ ਗੁਣ ਅਲੰਕਾਰ। ਹੋਰ ਵੀ ਕਈ ਅਲੰਕਾਰ ਆਪਾਂ ਕਈ ਵਾਰੀ ਵਿਚਾਰੇ ਨੇ, ਕੋਈ ਹੈ ਯਾਦ ਉਹਨਾਂ 'ਚੋਂ? ਜਮਕ ਅਲੰਕਾਰ ਜੀਵਨ ਯਾਦ ਹੈ, ਸਲੇਸ਼ ਅਲੰਕਾਰ ਸਾਵਾਸ ਹੋ, ਬੇਬਸਾ ਅਲੰਕਾਰ ਵੀ ਹੈ। ਤੁਸੀਂ ਅਲੰਕਾਰ ਹੀ ਹੋ ਗਏ ਹੁਣ, ਹਾਂ, ਅਲੰਕਾਰਾਂ ਦਾ ਗਿਆਨ ਹੋਣ ਲੱਗਾ। ਚਲੋ।
ਆਸਾ ਵਿੱਚ ਨਿਰਾਸ਼ ਹੋਏ, ਹਾਂ, ਜੀਵਨ ਮੁਕਤ ਜੁਗਤ ਜੀਵਾਹੀ।
ਇਹ ਗੁਰਮੁਖ ਫਿਰ ਆਸਾ ਵਿੱਚ, ਸੰਸਾਰ ਦੀਆਂ ਆਸਾਂ ਵਿੱਚ ਰਹਿੰਦਾ ਹੋਇਆ, ਨਿਰਾਸ਼ ਹੋ ਕੇ ਰਹਿੰਦਾ ਅਤੇ ਤਿਆਗੀ ਹੋ ਕੇ ਰਹਿੰਦਾ, ਭਾਵ ਜੀਵਨ ਮੁਕਤ
ਜੀਵਨ
ਜੁਗਤ ਜੀਵਾਹੀ। ਹਾਂ, ਜੀਵਨ ਮੁਕਤਾਂ ਦੀ ਤਰ੍ਹਾਂ ਇਸ ਜੁਗਤੀ ਵਿੱਚ ਜੀਂਦਾ ਹੈ, ਜੀਵਾਹੀ ਮੈਨੇ ਜੀਵਨ ਬਸਰ ਕਰਦਾ ਹੈ। ਤਾਂ
ਸਾਧ ਸੰਗਤ ਕਿਤ ਮੂਹੇ ਸਾ ਲਾਹੀ।
ਮੁੱਖ ਹੈ, ਮੁੱਖ ਪਾਠ ਕਰ ਲਿਓ, ਮੁੱਖ
ਮੁੱਖ
ਕਟਣਾ ਨਹੀਂ, ਸਾਈਡ 'ਤੇ ਲਿਖ ਲਓ ਮੁੱਖ। ਸਾਧ ਸੰਗਤ ਇੱਥੇ ਵਿਸ਼ਰਾਮ ਕਰੋ।
ਸਾਧ ਸੰਗਤ
ਕਿਤ ਮੁੱਖ ਸਲਾਹੀ,
ਕਿਤ ਮੁੱਖ ਸਲਾਹੀ,
ਕੰਨਾ ਸਸਨ ਸਾ ਲਾਹੀ ਕਰੋ। ਸਾਧ ਸੰਗਤ,
ਸਾਧ ਸੰਗਤ
ਕਿਤ ਮੁੱਖ ਸਾ ਲਾਹੀ,
ਮੁੱਖ ਸਾ ਲਾਹੀ।
ਇਉਂ ਇਹ ਸਾਧ ਸੰਗਤ ਦੇ ਗੁਣ ਨੇ, ਕਿਹੜੇ ਮੁੱਖ ਨਾਲ ਸਲਾਹੁਣਾ ਕਰੀਏ?
ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ।
ਆਕਾਰ
ਆਕਾਰ ਬਣਾਇਆ,
ਧੰਨ ਨੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਨੇ ਜੀ। ਇਹ ਹੁਣ ਕਿਹੜਾ ਅਲੰਕਾਰ ਹੈ? ਧੰਨ ਧੰਨ ਸਤਿਗੁਰ ਪੁਰਖ ਲੱਭਿਓ ਤਾਂ ਭਲਾ, ਤੁਸੀਂ ਕਈ ਅਲੰਕਾਰ ਗਿਣੇ ਸੀ, ਉਹਨਾਂ ਅਲੰਕਾਰਾਂ ਵਿੱਚੋਂ ਕਿਹੜਾ ਹੈ? ਬੀਬਸਾ ਅਲੰਕਾਰ ਹੈ। ਕਿਉਂ ਬੀਬਸਾ? ਧੰਨ ਧੰਨ ਦੋ ਵਾਰੀ ਆਇਆ, ਸਪੈਲਿੰਗ ਵੀ ਉਹੀ ਨੇ, ਅਰਥ ਵੀ ਉਹੀ ਰੱਖਦਾ ਹੈ। ਸੋ ਜਿਹੜਾ ਸ਼ਬਦ ਕਿਸੇ ਲਾਈਨ ਵਿੱਚ ਦੋ ਜਾਂ ਤਿੰਨ ਜਾਂ ਇੱਦੋਂ ਵੀ ਵੱਧ ਕੇ ਆ ਜਾਵੇ ਅਤੇ ਸਪੈਲਿੰਗ ਉਹੀ ਰੱਖੇ, ਅਰਥ ਵੀ ਉਹੀ ਰੱਖੇ, ਉਹਨੂੰ ਕੀ ਕਹਿੰਦੇ ਨੇ? ਬੇਬਸਾ ਲੰਘ। ਜਿਵੇਂ ਸੁਖਮਨੀ ਸਾਹਿਬ 'ਚ ਸੱਤ 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 ਪ੍ਰਭ ਸੁਆਮੀ, ਤਿੰਨ ਵਾਰੀ ਸੱਤ ਸ਼ਬਦ ਆਇਆ, ਸਪੈਲਿੰਗ ਵੀ ਉਹੀ ਨੇ, ਅਰਥ ਵੀ ਉਹੀ ਨੇ। ਜਿਵੇਂ ਪਵਿੱਤਰ 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 ਪਨੀਤ, ਤਿੰਨ ਵਾਰੀ ਆ ਗਿਆ, ਅਰਥ ਉਹੀ ਰੱਖਦਾ, ਸਪੈਲਿੰਗ ਉਹੀ ਨੇ। ਸੋ ਅਜਿਹੀ ਰਚਨਾ ਨੂੰ ਕੀ ਕਹਿੰਦੇ ਨੇ? ਬੇਬਸਾ ਅਲੰਕਾਰ। ਸੋ ਇਹ ਬੇਬਸਾ ਅਲੰਕਾਰ ਵੀ ਆ ਗਿਆ ਇੱਥੇ, ਅਲੰਕਾਰਕ ਬਾਣੀ ਹੈ ਭਾਈ ਸਾਹਿਬ ਦੀ। ਧੰਨ ਧੰਨ ਸਤਿਗੁਰ ਪੁਰਖ ਪੁਰਖ
ਧੰਨ ਧੰਨ ਸਤਿਗੁਰ ਪੁਰਖ
ਨਿਰੰਕਾਰ ਆਕਾਰ ਬਣਾਇਆ,
ਨਿਰੰਕਾਰ ਆਕਾਰ ਬਣਾਇਆ।
ਧੰਨ ਹੈ ਜੀ, ਧੰਨ ਹੈ ਸਤਿਗੁਰੂ ਪੁਰਖ ਜਿਹੜਾ ਪੂਰਨ ਹੈ, ਜੋ ਇਹਦਾ ਆਕਾਰ ਕਿਹਨੇ ਬਣਾਇਆ? ਸਤਿਗੁਰੂ ਦਾ ਨਿਰੰਕਾਰ ਨੇ, ਆਪ ਪਰਮੇਸ਼ਰ ਨੇ ਇਸ ਰੂਪ ਨੂੰ ਬਣਾਇਆ ਸਤਿਗੁਰੂ ਦੇ ਨੂੰ, ਕਿਉਂਕਿ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਦੇ ਸਰੂਪ ਨੂੰ ਆਕਾਰ ਨੂੰ ਘੜਿਆ ਅਕਾਲ ਪੁਰਖ ਨੇ ਹੈ, ਉਹਦਾ ਹੀ ਰੂਪ ਹੈ, ਫਰਕ ਨਹੀਂ ਕੋਈ। ਸਤਿਗੁਰ ਮੇਰਾ ਪਰਮੇਸ਼ਰ, ਗੁਰਬਾਣੀ 'ਚ ਬੜੇ ਪ੍ਰਮਾਣ ਆਉਂਦੇ ਨੇ, ਗੁਰ ਪਰਮੇਸ਼ਰ ਏਕੋ ਜਾਣ, ਜੋਤ ਸੁਭਾਵ ਹੈ ਸੋ ਪ੍ਰਮਾਣ, ਗੁਰੂ ਪਰਮੇਸ਼ਰ ਫਰਕ ਨਹੀਂ ਕੋਈ।
ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸ਼ਰਨ ਗੁਰਸਿੱਖ ਜੋ ਆਇਆ।
ਹਾਂ, ਜੋ ਆਇਆ ਪਾਠ ਇਕੱਠਾ ਤਾਂ ਨਹੀਂ, ਅੱਡਾ ਨਾ, ਜੋ ਆਇਆ
ਜੋ ਆਇਆ
ਕਈਆਂ ਕੋਲ ਇਕੱਠਾ ਹੋਣਾ। ਅੱਡ ਕਰ ਲਿਓ ਜੋ ਆਇਆ
ਜੋ ਆਇਆ
ਧੰਨ ਧੰਨ ਸਤਿਗੁਰ ਸਿੱਖ ਸੋਹਣਾ
ਧੰਨ ਧੰਨ ਸਤਿਗੁਰ ਸਿੱਖ ਸੋਹਣਾ
ਚਰਨ ਸਰਨ
ਚਰਨ ਸ਼ਰਨ
ਗੁਰਸਿੱਖ ਜੋ ਆਇਆ
ਗੁਰਸਿੱਖ ਜੋ ਆਇਆ
ਜੋ ਗੁਰਸਿੱਖ ਸਤਿਗੁਰਾਂ ਦੀ ਚਰਨ ਸਰਨ ਵਿੱਚ ਆ ਗਿਆ ਅਤੇ ਸਤਿਗੁਰਾਂ ਦੀ ਸਿੱਖ ਸੁਣ ਸਤਿਗੁਰਾਂ ਦੀ ਸਿੱਖਿਆ ਨੂੰ ਸੁਣਿਆ ਬਈ ਉਹ ਸਿੱਖ ਵੀ ਜਿਹੜਾ ਸਤਿਗੁਰੂ ਦਾ ਧੰਨ ਹੈ ਧੰਨ ਹੈ ਪਹਿਲਾਂ ਸਤਿਗੁਰੂ ਧੰਨ ਸੀ ਹੁਣ ਸਤਿਗੁਰੂ ਦਾ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਅਤੇ ਗੁਰਾਂ ਦੀ ਸਿੱਖਿਆ ਸੁਣ ਸੁਣ ਲਈ ਗੁਰੂ ਦੀ ਸ਼ਰਨ ਵਿੱਚ ਆਇਆ ਅਤੇ ਉਹ ਸਿੱਖ ਵੀ ਭਾਈ ਸਤਿਗੁਰੂ ਦਾ ਧੰਨ ਹੈ ਧੰਨ ਹੈ ਅੱਗੇ
ਗੁਰਮੁਖ ਮਾਰਗ ਧੰਨ ਹੈ
ਹਾਂ
ਸਾਧ ਸੰਗਤ ਮਿਲ ਸੰਗ ਚਲਾਇਆ
ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਪੰਥ ਤੋਰਿਆ ਉਹ ਮਾਰਗ ਵੀ ਧੰਨ ਹੈ ਪਹਿਲਾਂ ਸਤਿਗੁਰੂ ਧੰਨ ਫਿਰ ਗੁਰੂ ਦੇ ਉਪਦੇਸ਼ 'ਤੇ ਚੱਲਣ ਵਾਲਾ ਸਿੱਖ ਧੰਨ ਜਿਹੜਾ ਮਾਰਗ ਹੈ ਉਹ ਮਾਰਗ ਵੀ ਧੰਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾਇਆ ਸਾਧ ਸੰਗਤ ਮਿਲ
ਸਾਧ ਸੰਗਤ ਮਿਲ
ਸੰਗ ਚਲਾਇਆ
ਸੰਗ ਚਲਾਇਆ
ਸੋ ਸਾਧ ਸੰਗਤ ਨਾਲ ਮਿਲ ਕੇ ਇਹ ਸੰਗ ਤੋਰਨਾ ਕੀਤਾ
ਧੰਨ ਧੰਨ ਸਤਿਗੁਰ ਚਰਨ ਧੰਨ ਮਸਤ
ਨਹੀਂ ਚਰਨ ਤੇ ਵਿਚਰਾ
ਧੰਨ ਧੰਨ ਸਤਿਗੁਰ ਚਰਨ ਧੰਨ
ਧੰਨ ਮਸਤਕ
ਧੰਨ ਮਸਤਕ ਗੁਰਚਰਣੀ ਲਾਇਆ
ਇਹਦਾ ਭੁਲੇਖਾ ਪੈਂਦਾ ਜੀ ਲੈਣ 'ਚ ਬਿਸ਼ਰਾਮ ਦਾ ਇਹਨੂੰ ਪਕਾਓ ਚੰਗੀ ਤਰ੍ਹਾਂ ਧੰਨ ਧੰਨ ਸਤਿਗੁਰ ਚਰਨ
ਧੰਨ ਧੰਨ ਸਤਿਗੁਰ ਚਰਨ
ਧੰਨ ਮਸਤਕ
ਧੰਨ ਮਸਤਕ
ਇੱਥੇ ਜਮਕ ਲਾ ਕੇ ਗੁਰਚਰਣੀ ਲਾਇਆ
ਗੁਰਚਰਣੀ ਲਾਇਆ
ਧੰਨ ਨੇ ਸਤਿਗੁਰੂ ਦੇ ਹੁਣ ਚਰਨ ਵੀ ਧੰਨ ਨੇ ਜੀ ਸਤਿਗੁਰੂ ਦੇ ਚਰਨ ਅਤੇ ਉਹਨਾਂ ਚਰਨਾਂ ਦੇ ਉੱਤੇ ਜਿਹੜੇ ਸਿੱਖ ਨੇ ਆਪਣਾ ਮੱਥਾ ਰੱਖਤਾ ਨਾ ਭਾਈ ਉਹ ਮੱਥਾ ਵੀ ਧੰਤਾ ਯੋਗ ਬਟਭਾਗਾ ਹੋ ਗਿਆ ਮੱਥਾ ਜੋ ਗੁਰਚਰਨਾਂ ਨਾਲ ਲੱਗ ਗਿਆ ਸੋ ਲਾ ਦਿਆ ਕਰੋ ਮੱਥਾ ਜਦੋਂ ਮੱਥਾ ਟੇਕਦੇ ਹੁੰਦੇ ਹੋ ਕਈਆਂ ਦੇ ਕੱਪੜੇ ਜੇ ਮੱਥਾ ਲੱਗਣੇ ਨਹੀਂ ਦਿੰਦੇ ਬਸ ਦੂਰੋਂ ਹੀ ਐਂ ਜੇ ਕਰ ਦਿੰਦੇ ਨੇ ਬਸ ਜੋ ਗੁਰਗੂਠਾ ਦਿਖਾਉਂਦਾ ਤਾਂ ਕੁਝ ਹੋਰ ਅਰਥ ਹੁੰਦਾ ਨਾ ਇਹ ਅਰਥ ਵਿੱਚ ਵੀ ਆ ਜਾਂਦਾ ਸੋ ਮਾਰਨ ਇਹ ਕਰਦੇ ਹਾਂ ਆਪਾਂ ਚੰਗੀ ਤਰ੍ਹਾਂ ਮੱਥਾ ਪੂਰਾ ਲਾਇਆ ਚਲ ਤਾਂ ਹੋ ਜਾਣ ਸਿੱਧੇ ਕਿਤੇ ਲੇਖ ਮੱਥੇ ਦੇ ਲਿਖੇ ਹਾਂ
ਸਤਿਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰਸਿੱਖ ਪਰਸਨ ਆਇਆ
ਜੀ ਧੰਨ ਹੈ ਫਿਰ ਗੁਰੂ ਦਾ ਦਰਸ਼ਨ ਵੀ ਜਿਹੜੇ ਕਰ ਲੈਂਦੇ ਨੇ ਉਹ ਗੁਰੂ ਦੇ ਸਿੱਖ ਜਿਹੜੇ ਦਰਸ਼ਨ ਕਰ ਦਰਸ਼ਨਾਂ ਦਾ ਪਰਸਨ ਕਰ ਲੈਂਦੇ ਨੇ ਨਾ ਸਿੱਖ ਵੀ ਧੰਨ ਜਿਹਨਾਂ ਨੂੰ ਰੋਜ਼ ਗੁਰੂ ਦਾ ਦਰਸ਼ਨ ਹੁੰਦਾ ਗੁਰੂ ਘਰ ਆਉਂਦੇ ਨੇ ਅਤੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਰੁਮਾਲ ਸਾਹਿਬ ਰੁਮਾਲਾ ਸਾਹਿਬ ਪਹਿਲਾਂ ਕਰਕੇ ਹੁਕਮਨਾਮਾ ਲੈ ਕੇ ਉਹ ਦਰਸ਼ਨ ਹੈ ਗੁਰੂ ਦੇ ਸ਼ਬਦ ਦਾ ਜਦੋਂ ਉਹ ਕਰ ਲੈਂਦੇ ਨੇ ਬਈ ਧੰਤਾ ਯੋਗ ਹੋ ਜਾਂਦੇ ਨੇ ਧੰਨ ਸੋ ਵੇਲਾ ਦੇ ਦਰਸ਼ਨ ਕਰਨਾ ਹੋਮ ਬਲਿਹਾਰੀ ਸਤਿਗੁਰ ਚਰਨਾ ਹਾਂਜੀ ਸੋ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਉਹ ਦਰਸ਼ਨ ਧੰਨ ਨੇ ਜਿਹੜਾ ਸਿੱਖ ਗੁਰੂ ਦਾ ਕਰਦਾ ਹੈ ਕਿਉਂਕਿ ਦਰਸ਼ਨ ਕਰਨ ਨਾਲ ਦਰਸ਼ਨ ਡਿੱਠੇ ਨਹਿਣ ਬਜੋਗਾ ਜੀਓ ਸਾਰੇ ਝੋਰੇ ਲੱਥ ਜਾਂਦੇ ਨੇ ਸੋ ਇਹ ਉਹ ਦਰਸ਼ਨ ਨੇ ਭਾਈ ਦਰਸ਼ਨ ਪਿਆ ਸੀ ਦਿਨ ਸਰਾਤ ਚਿੱਤ ਵੰਦਨ ਨੀ ਇਹ ਅਵਸਥਾ ਬਣੀ ਰਹੇ ਕਦੋਂ ਦਰਸ਼ਨ ਹੋਣ ਜਦੋਂ ਦਰਸ਼ਨ ਹੋ ਜਾਂਦੇ ਨੇ ਮਨ ਖਿੜਿਆ ਹਰਿਆ ਬਾਗ ਇਹ ਬਣ ਜਾਂਦਾ ਦਰਸ਼ਨ ਕਰਨ ਨਾਲ ਦਰਸ਼ਨ ਪਰਸਿਆ ਗੁਰੂ ਕਾ ਕੀ ਹੁੰਦਾ ਫਿਰ ਜਨਮ ਮਰਨ ਦੁੱਖ ਜਾਏ ਇਹ ਪ੍ਰਾਪਤੀ ਹੈ ਦਰਸ਼ਨ ਕਰਨ ਦੀ ਹਾਂ
ਭਾਉ ਭਗਤ ਗੁਰਸਿੱਖ ਵਿੱਚ ਹੋਏ ਦਿਆਲ ਗੁਰੂ ਮੋਹਲਾਇਆ
ਠੀਕ ਹੈ ਇੱਥੇ ਤਾਂ ਨਹੀਂ ਮੁੱਖ ਮੋਹੇ ਪਾ ਠੀਕ ਹੈ ਪੜ੍ਹ ਲਓ ਸਾਰੇ
ਭਾਉ ਭਗਤ ਗੁਰਸਿੱਖ
ਭਾਉ ਭਗਤ ਗੁਰਸਿੱਖ ਵਿੱਚ
ਭਾਉ ਭਗਤ ਗੁਰਸਿੱਖ
ਆਹ ਗੁਣਾ ਗੁਰੂ ਦੇ ਸਿੱਖ ਵਿੱਚ ਕੀ ਹੈ ਭਾਉ ਭਗਤੀ ਪ੍ਰੇਮਾ ਭਗਤੀ ਹੁੰਦੀ ਹੈ ਗੁਰਸਿੱਖ ਵਿੱਚ ਕਿਵੇਂ ਕਰਦਾ ਹੈ ਹੋਏ ਦਿਆਲ ਗੁਰੂ ਮੋਹਲਾਇਆ
ਗੁਰੂ ਮੋਹਲਾਇਆ
ਹਾਂ ਉਹਨੂੰ ਦਿਆਲੂ ਹੋ ਕੇ ਗੁਰੂ ਸਾਹਿਬ ਜੀ ਫਿਰ ਨਾ ਪ੍ਰੇਮੀ ਭਗਤੀ ਕਰਨ ਵਾਲੇ ਨੂੰ ਸਤਿਗੁਰੂ ਤਾਂ ਦਿਆਲੂ ਹੋ ਜਾਂਦੇ ਮੇਰੀ ਭਗਤੀ ਕਰ ਰਿਹਾ ਬਾਈ ਫਿਰ ਦਿਆਲੂ ਜਦੋਂ ਹੋ ਗਏ ਗੁਰੂ ਸਾਹਿਬ ਨੂੰ ਮੂੰਹ ਲਾ ਲੈਂਦੇ ਨੇ ਆਪਣੇ ਮੁੱਖ ਲਾ ਲੈਂਦੇ ਨੇ ਆਪਣਾ ਬਣਾ ਲੈਂਦੇ ਨੇ ਕਿ ਆਪਾਂ ਕਹਿੰਦੇ ਆਪਣੀ ਬੋਲੀ 'ਚ ਮੈਂ ਨਹੀਂ ਉਹਨੂੰ ਮੂੰਹ ਲਾਉਣਾ ਅੱਜ ਤੋਂ ਬਾਅਦ ਗੁਰੂ ਸਾਹਿਬ ਆਪਣੇ ਮੂੰਹ ਲਾ ਲੈਂਦੇ ਨੇ ਸੋ ਪ੍ਰੇਮਾ ਭਗਤੀ ਨੌ ਪ੍ਰਕਾਰ ਦੀਆਂ ਭਗਤੀਆਂ ਨੇ ਹੈਗੀ ਕੋਈ ਯਾਦ ਸੋਹਣਾ ਭਗਤੀ ਸਰਵਣ ਭਗਤੀ ਹੋ ਗਈ ਹਾਂਜੀ ਇੱਕ ਸਰਵਣ ਭਗਤੀ ਹੋਰ ਹਾਂ ਕੀਰਤਨ ਭਗਤੀ ਯਾਦ ਆ ਗਿਆ ਉਹਨਾਂ ਨੂੰ ਦਾਸਾ ਭਗਤੀ ਤਿੰਨ ਹੋ ਗਈਆਂ ਛੇ ਕੌਣ ਯਾਦ ਕਰੂ ਹਾਂ ਨੌ ਭਗਤੀਆਂ ਨੇ ਸਰਵਣ ਭਗਤੀ, ਦੂਜੀ ਹੈ ਸਿਮਰਨ ਭਗਤੀ, ਸਰਵਣ ਸਿਮਰਨ, ਫਿਰ ਤੀਜੀ ਕੀਰਤਨ ਭਗਤੀ, ਕੀਰਤਨ ਕਰਨਾ ਅਤੇ ਸੁਣਨਾ, ਤੀਜੀ ਹੈ ਪਾਤਸ਼ੇਵ, ਗੁਰੂ ਦੇ ਚਰਨਾਂ ਦੀ ਸੇਵਾ ਕਰਨੀ, ਚਰਨਾਂ 'ਚ ਆ ਕੇ ਸੇਵਾ ਹਰ ਪ੍ਰਕਾਰ ਨਿਭਾਉਣੀ, ਚਰਨਾਂ ਦੀ ਸੇਵਾ, ਸੋਹਣੇ ਰੁਮਾਲੇ ਲਾਉਣੇ, ਵਸਾਈ ਠੀਕ ਕਰਨੀ, ਅਤੇ ਉਹ ਸਾਰਾ ਜਿੰਨਾ ਵੀ ਸਫਾਈ ਹੋ ਸਕੇ ਗੁਰੂ ਮਹਾਰਾਜ ਦੀ, ਪੀੜਾ ਸਾਹਿਬ ਦਾ, ਹੋਰ ਸਾਰਾ ਤਖਤ ਸਾਹਿਬ ਦੀ, ਤਾਂ ਉਹ ਸਾਰੀ ਜਿਹੜੀ ਹੈ ਚਰਨਾਂ ਦੀ ਸੇਵਾ, ਦਾਸਾ ਭਗਤੀ ਨਹੀਂ, ਸਰਵਣ ਸਿਰਵਣ ਕੀਰਤਨ ਪਾਦ ਸੇਵ, ਚਰਨਾਂ ਦੀ ਭਗਤੀ। ਅੱਗੇ ਅਰਚਾਨ ਭਗਤੀ, ਅਰਚਾਨ ਭਗਤੀ ਕੀ ਹੈ, ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਸੁਗੰਧੀ ਵਾਲੇ ਆਤਰ ਛਿੜਕਣੇ, ਸਿਹਰੇ ਚੜ੍ਹਾਉਣੇ, ਫੁੱਲ ਰੱਖਣੇ, ਇਹ ਅਰਚਾਨ ਭਗਤੀ ਹੈ। ਹੋਰ ਪਾਦ ਸੇਵ ਅਰਚਾਨ, ਦਾਸਾ, ਦਾਸਾ ਭਗਤੀ, ਆਪਣੇ ਆਪ ਨੂੰ ਸੇਵਾ ਕਰਦੇ ਹੋਏ ਦਾਸ ਹੀ ਸਮਝਣਾ, ਵੱਡਾ ਨਾ ਕਹਾਉਣਾ ਵੀ ਲਓ ਮੈਂ ਤਾਂ ਬਹੁਤ ਵੱਡਾ ਸੇਵਾਦਾਰ ਹਾਂ, ਨਹੀਂ, ਦਾਸ ਸੇਵਾ ਕੀਤੀ ਲੰਗਰਾਂ 'ਚ ਗੁਰੂ ਤਖਤ ਦੀ, ਆਪਣੇ ਆਪ ਨੂੰ ਦਾਸ ਸਮਝਣਾ, ਦਾਸਾ ਭਗਤੀ, ਜਥੇਦਾਰ ਨਹੀਂ ਕਹਾਉਣਾ ਆਪਣੇ ਆਪ, ਸੰਗਤਾਂ ਤਾਂ ਕਹਿਣਗੀਆਂ ਉਹ ਜਿਹੜਾ ਹੈ ਸੇਵਾ ਕਰਨ ਵਾਲੇ ਨੂੰ, ਆਪਣੇ ਆਪ ਨਹੀਂ। ਦਾਸਾ ਸਖਾ, ਸਭ ਨੂੰ ਆਪਣਾ ਮਿੱਤਰ ਜਾਣਨਾ, ਸਭ ਕੋ ਮੀਤ ਹਮ ਆਪਣ ਕੀਨਾ, ਹਾਂਜੀ, ਉਹ ਦਾਸਾ ਭਗਤੀ ਹੈ, ਨਾ ਕੋ ਵੈਰੀ ਵਾਹਿਗੁਰੂ, ਸਖਾ ਭਗਤੀ ਹੈ, ਨਹੀਂ ਬੇਗਾਨਾ, ਸਖਾ ਭਗਤੀ। ਅੱਗੇ ਬੰਦਨਾ, ਆਪਣੇ ਗੁਰੂ ਨੂੰ ਨਮਸਕਾਰ ਸ਼ਰਧਾ ਨਾਲ ਕਰਨੀ, ਵੀ ਮੱਥਾ ਲੱਗਾ ਮੈਂ ਟੇਕਣ, ਲਓ ਮਹਾਰਾਜ ਜੀ ਹੁਣ ਮੇਰੇ ਜਿਹੜੇ ਨੇ ਇਹ ਮੱਥੇ ਦੇ ਭਾਗ ਸਿੱਧੇ ਕਰ ਦਿਓ, ਅੱਜ ਤੁਹਾਡੇ ਚਰਨਾਂ 'ਤੇ ਮੱਥਾ ਰੱਖਿਆ, ਸਫਲਾ ਕਰ ਦਿਓ ਇਹਨੂੰ, ਸ਼ਰਧਾ ਨਾਲ ਮੱਥਾ ਟੇਕਣਾ, ਫਾਰਮੈਲਿਟੀ ਨਹੀਂ ਕਰਨੀ, ਅਤੇ ਇਉਂ ਇਉਂ ਵੀ ਆਇਆ ਗੁਰੂ ਚਲੋ ਮੱਥਾ ਮਾਰ ਚੱਲੀਏ, ਉਹ ਨਹੀਂ ਕਹਿਣਾ, ਮੱਥਾ ਟਿਕਾਉਣਾ। ਇਹ ਹੋ ਗਿਆ ਜੀ ਫਿਰ ਬੰਦਨਾ ਭਗਤੀ। ਸਰਵ ਨਿਵੇਦਨ ਜਾਣ, ਨੌਵੀਂ ਭਗਤੀ ਇਹ ਹੈ, ਸਰਵ ਨਿਵੇਦਨ, ਸਭ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਲਓ ਮਹਾਰਾਜ ਅੱਜ ਤੋਂ ਤਨ ਵੀ ਆਪ ਜੀ ਦਾ ਹੈ, ਮੇਰਾ ਨਹੀਂ ਹੈਗਾ, ਇਹਨੂੰ ਜਿਵੇਂ ਰੱਖਿਓ ਠੀਕ ਰੱਖਿਓ, ਬਿਮਾਰ ਰੱਖਿਓ, ਚੜ੍ਹਦੀ ਕਲਾ 'ਚ ਤੁਹਾਡਾ ਹੁਣ ਇਹ ਤਨ ਤੁਹਾਡਾ ਹੋ ਗਿਆ, ਇਹ ਤੋਂ ਜੋ ਮਰਜ਼ੀ ਕਰਾਇਓ ਤੁਸੀਂ ਕਰਾਉਣਾ ਇਹਨੂੰ, ਇਹ ਤੋਂ ਮੇਰਾ ਨਹੀਂ ਹੁਣ ਇਹ ਹੈ, ਆਹ ਮਨ ਵੀ ਮਹਾਰਾਜ ਤੇਰਾ ਹੁਣ, ਇਹ ਮਨ ਤੋਂ ਜਿਵੇਂ ਮਰਜ਼ੀ ਇਹੋ ਜਿਹੇ ਫੁਰਨੇ ਉਠਾਉਣੇ ਤੁਸੀਂ ਉਠਾਇਓ, ਜਾਂ ਇਹਨੂੰ ਫੁਰਨਿਆਂ ਤੋਂ ਰੋਕਣਾ, ਇਹਨੂੰ ਟਿਕਾਉਣਾ, ਇਹ ਹੁਣ ਮਾੜਾ ਮਨ ਤੁਹਾਡਾ ਹੋ ਗਿਆ, ਅਤੇ ਇਹਨੂੰ ਇਸੇ ਤਰ੍ਹਾਂ ਤਨ ਵੀ ਧਨ ਵੀ ਮਾੜਾ ਹੁਣ ਤੁਹਾਡਾ, ਸਮਰਪਿਤ ਕਰਨਾ ਗੁਰੂ ਨੂੰ, ਸੌਂਪ ਦੇਣਾ, ਉਹ ਸਰਵ ਨਿਵੇਦਨ ਹੈ। ਹੋ ਮਨ ਅਰਪੀ ਸਭ ਧਨ ਅਰਪੀ, ਅਰਪੀ ਸਭ ਦੇਸਾਂ, ਇਹੋ ਹੀ ਨੌ ਪ੍ਰਕਾਰ ਦੀ ਭਗਤੀ ਦੇ ਨਾਲ ਦਸਵੀਂ ਕਿਹੜੀ ਹੈ, ਪ੍ਰੇਮਾ ਭਗਤੀ। ਉਹ ਮੁਕਾਨੇ ਪਾਓ ਭਗਤ ਗੁਰਸਿੱਖ ਵਿੱਚ, ਗੁਰਸਿੱਖ ਵਿੱਚ ਸਾਰੀਆਂ ਭਗਤੀਆਂ ਨੇ ਭਾਈ, ਹੋਏ ਦਇਆਲ, ਜਦੋਂ ਇਹਨਾਂ ਦੇ ਉੱਤੇ ਗੁਰੂ ਦਿਆਲੂ ਹੋ ਜਾਂਦਾ ਭਗਤੀ ਕਰਦੇ, ਤੇ ਗੁਰੂ ਮੋਹ ਲਾਇਆ, ਗੁਰੂ ਨੇ ਆਪਣੇ ਮੋਹ ਲਾ ਲਿਆ ਉਹਨੂੰ, ਇਹ ਮੇਰਾ ਜੀ ਹੁਣ ਇਹ, ਹਾਂਜੀ, ਆਪਣਾ ਬਣਾ ਲੈਂਦੇ ਨੇ ਗੁਰੂ ਸਾਹਿਬ। ਫਿਰ ਅੱਗੇ ਜੀ,
ਦੁਰਮਤ ਦੂਜਾ ਭਾਉ ਮਿਟਾਇਆ,
ਇਉਂ ਦੁਰਮਤ ਹੈ ਕਿ ਗੁਰਮਤ ਹੈ, ਦੁਰਮਤ ਹੈ, ਇਹ ਦੂਜਾ ਪਾਠ ਗੁਰਮਤ ਲਿਖ ਲਿਓ, ਗੁਰਮ ਤੁਹਾਡੇ ਕੋਲ ਦੁਰਮਤ ਹੈ ਦੱਦੇ ਨਾਲ, ਸੋ ਇਸ ਤਰ੍ਹਾਂ ਗੁਰਮਤ ਦੇ, ਜੇ ਗੁਰਮਤ ਆਊਗਾ ਤਾਂ ਆਊਗਾ ਗੁਰਮਤ ਦੁਆਰਾ ਦੂਜਾ ਭਾਵ ਮਿਟ ਗਿਆ, ਜੇ ਹੁਣ ਦੁਰਮਤ ਹੈ, ਦੁਰਮਤ ਵੀ ਮਿਟ ਗਈ, ਦੁਆਇਤ ਭਾਵ ਵੀ ਮਿਟ ਗਿਆ, ਅਰਥ ਦੋਵੇਂ ਪਾਸੇ ਵੀ ਇੱਦਾਂ ਟਿਕਾਉਣੇ ਪੈਣਗੇ, ਸਾਈਡ 'ਤੇ ਗੁਰਮਤ ਲਿਖ ਲਿਓ ਕੱਟੇ ਹੋ ਨਾ, ਹਾਂਜੀ,
ਧੰਨਪਲ ਜਸਾਂ,
ਬੋਲੋ ਜੀ,
ਧੰਨਪਾਲ ਜਸਾਂ ਘੜੀ ਪਹਿਰ, ਧੰਨ ਧੰਨ ਤਿੱਥ ਸੌ ਵਾਰ ਸੁਭਾਗੇ,
ਪੜ੍ਹੋ ਜੀ ਸਾਰੇ,
ਧੰਨ 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 ਤਿੱਥ ਸੌ ਵਾਰ ਸੁਭਾਗੇ,
ਕਈ ਉੱਠ ਗਏ ਵਿਸ਼ਰਾਮ ਵਿੱਚ, ਪਹਿਰ 'ਤੇ ਵਿਸ਼ਰਾਮ ਕਰੋ, ਧੰਨ ਪਲ ਚਸਾ ਘੜੀ ਪਹਿਰ,
ਧੰਨ ਪਲ ਚਸਾ ਘੜੀ ਪਹਿਰ,
ਧੰਨ ਧੰਨ ਥਿਤ,
ਧੰਨ ਧੰਨ ਥਿਤ
ਸੋ ਵਾਰ,
ਸੋ ਵਾਰ
ਸੁਭਾਗੇ,
ਸੁਭਾਗੇ।
ਹਾਂ, ਹੁਣ ਸਮੇਂ ਦੀ ਸਫਲਤਾ ਹੈ, ਜਿਹੜਾ ਸਮਾਂ ਰੱਬ ਦੀ ਯਾਦ ਵਿੱਚ ਲੱਗਦਾ ਹੈ, ਉਹਦੀ ਬੰਦਗੀ ਵਿੱਚ ਲੱਗਦਾ ਹੈ, ਉਹ ਜਿਹੜਾ ਵੀ ਜਿੰਨਾ ਕੁ ਲੱਗ ਗਿਆ ਉਨਾ ਸਫਲ ਹੈ, ਜੇ ਇੱਕ ਪਲ ਲੱਗ ਗਿਆ ਉਹ ਪਲ ਧੰਨ ਹੈ, ਪਲ ਕਿੰਨੇ ਸਮੇਂ ਨੂੰ ਕਹਿੰਦੇ ਨੇ ਜੀ, ਚਸਾ ਤੋਂ ਚੱਲੂਗਾ। ਚਸਾ ਕਿਹਨੂੰ ਕਹਿੰਦੇ ਨੇ? ਕਿੰਨੇ ਕੁ ਸਮੇਂ ਦਾ ਨਾਂ ਚਸਾ ਹੈ? ਉਹ ਇੱਥੇ ਵਾਲਾ ਨੇ ਜਿਹੜਾ ਤੁਹਾਨੂੰ ਪਹਿਲਾਂ ਲਿਖਾਇਆ ਹੈ, ਪੰਦਰਾਂ ਹਾਂਜੀ ਹਾਂ, ਉਹ ਵਿਸ਼ਾ ਹੁੰਦਾ, ਪੰਦਰਾਂ ਵਿਸ਼ਿਆਂ ਦਾ ਇੱਕ ਚਸਾ ਹੁੰਦਾ ਹੈ। ਉੱਥੋਂ ਸ਼ੁਰੂ ਉਹਨਾਂ ਨੇ ਕੀਤਾ, ਪੰਦਰਾਂ ਵਾਰੀ ਅੱਖ ਖੋਲ ਲਈਏ ਮੀਟ ਲਈਏ, ਜਿੰਨਾ ਅੱਖ ਖੋਲਣ ਮੀਟਣ ਨੂੰ ਪੰਦਰਾਂ ਵਾਰੀ ਸਮਾਂ ਲੱਗਿਆ, ਉਹਨੂੰ ਕਹਿੰਦੇ ਨੇ ਇੱਕ ਵਿਸ਼ਾ ਆਉਂਦਾ ਸੋਲੇ ਵਿੱਚ, ਵਿਸ਼ੋਏ ਚਸਿਆਂ, ਉਹ ਇੱਕ ਵਿਸ਼ਾ ਹੁੰਦਾ। ਪੰਦਰਾਂ ਵਿਸ਼ਿਆਂ ਦਾ ਇੱਕ ਹੁੰਦਾ ਚਸਾ ਜਿਹੜਾ ਇੱਥੇ ਆਇਆ, ਪੰਦਰਾਂ ਵਿਸ਼ਿਆਂ ਦਾ ਇੱਕ ਚਸਾ। ਸੋ ਇਹ ਟਾਈਮ ਜਿੰਨਾ ਕੁ ਸਮਾਂ ਇੰਨਾ ਕੁ ਕਿਤੇ ਬੰਦਗੀ 'ਚ ਲੱਗ ਗਿਆ ਸਫਲ ਹੈ, ਉਹ ਚਸੇ ਸਫਲੇ ਨੇ। ਅੱਗੇ ਫਿਰ ਆ ਗਿਆ ਜੀ ਚਸਿਆਂ ਤੋਂ ਬਾਅਦ ਘੜੀ, ਕਿੰਨੇ ਕੁ ਪਹਿਰ ਆ ਗਿਆ, ਪਲ ਆ ਗਿਆ, ਪਲ ਕਿੰਨੇ ਸਮੇਂ ਨੂੰ ਕਹਿੰਦੇ ਨੇ? ਨਹੀਂ ਪਲ ਪਲ ਦਿਨ ਦਿਨ ਗੱਲ ਹੋਈ, ਪਲ ਸਮਾਂ ਕਿੰਨਾ ਹੁੰਦਾ ਹੈ? ਤੀਹ ਚਸਿਆਂ ਦਾ ਇੱਕ ਪਲ ਕਹਿ ਦਿਓ, ਮੁੜ ਕੇ ਅੱਖਾਂ 'ਤੇ ਹੀ ਖੜ੍ਹੇ ਨੇ, ਉਹ ਮੜਕਾਈ ਜਾਂਦੇ ਨੇ। ਤੀਹ ਚਸਿਆਂ ਦਾ ਇੱਕ ਪਲ, ਅਤੇ ਫਿਰ ਘੜੀ ਮਿੰਟ ਦੀ ਤਾਂ ਹੋ ਗਈ, ਕਿੰਨੇ ਪਲ ਦੀ? ਸੱਠ ਪਲ ਦੀ ਇੱਕ ਘੜੀ, ਉਹ ਘੜੀ 24 ਮਿੰਟ ਦਾ ਹੁੰਦੇ ਟਾਈਮ ਮੁਤਾਬਕ ਨਾ, ਪੁਰਾਤਨ ਟਾਈਮ ਦਾ 60 ਪਲ ਦੀ ਇੱਕ ਘੜੀ, ਹੁੰਦੇ ਸਮੇਂ ਮੁਤਾਬਕ 24 ਮਿੰਟ ਦੀ ਇੱਕ ਘੜੀ। ਗੁਰਜੀਤ ਸਿੰਘ ਸਮਝ ਆ ਰਿਹਾ? ਥੋੜ੍ਹਾ ਬਹੁਤ ਕਿੱਥੇ ਗੜਬੜ ਹੈ, ਦੱਸ ਕਮੀ ਕਿੱਥੇ ਹੈ? ਠੀਕ ਕਰੀਏ, ਬਹੁਤ ਸੌਖਾ ਤਾਂ। ਅਤੇ ਪੰਦਰਾਂ ਵਾਲੀ ਅੱਖ ਖੋਲ ਅਤੇ ਮੀਚ ਇੱਕ ਵਿਸ਼ਾ ਬਣ ਗਿਆ ਖੇਨ, ਹਾਂਜੀ। ਅਤੇ ਇਉਂ ਇਹ ਪੁਰਾਣਾ ਸਮਾਂ ਹੁੰਦਾ ਸੀ, ਇੱਦਾਂ ਵਾਪਸੀ 24 ਮਿੰਟ ਦੀ ਘੜੀ, ਬਸ ਮੜਕਾਉਣੀ ਨਹੀਂ, ਖੋਲ ਹੀ ਰੱਖੋ, ਮਿੱਟੀ ਰੱਖੋ, ਖੋਲ ਤੋਂ ਮਿੱਟੋ। ਹਾਂ ਅਤੇ ਹਜੇ ਅੱਗੇ ਐਵੇਂ ਨਿਮਕ ਹੁੰਦਾ, ਨਿਮਕ ਜਿਹੜੀ ਆ ਇੱਕ ਵਾਰੀ ਆ ਖੋਲੋ ਮਿੱਟੋ, ਨਿਮਕ ਹੁੰਦਾ ਇੱਕ ਵਾਰੀ ਆ ਖੋਲੋ ਮਿੱਟੋ, ਇੱਕ ਨਿਮਕ ਘੱਟ ਸ਼ਬਦ ਕਹਿ ਦਿਓ, ਘੱਟ ਕਹਿਤਾ ਨਾ, ਇਹ ਇੱਕ ਖਿੰਨ ਹੁੰਦਾ, ਘੱਟ ਸ਼ਬਦ ਕਹਿ ਦਈਏ, ਘੱਟ ਬੋਲਤਾ, ਇਹ ਖਿੰਨ ਲੰਘ ਗਿਆ। ਸੋ ਇਹ ਪੁਰਾਣੇ ਸਮੇਂ ਦੀ ਮਿਣਤੀ ਗਿਣਤੀ ਸੀ। ਸੋ ਇਉਂ ਹੁਣ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਪਲ ਲੱਗ ਗਿਆ ਸਿਮਰਨ ਵਿੱਚ ਸਫਲ ਹੈ, ਧੰਨ ਆ ਉਹ ਪਲ। ਭਾਈ ਨੰਦ ਲਾਲ ਜੀ ਵੀ ਕਹਿੰਦੇ ਨੇ ਆਪਣੀ ਬਾਣੀ ਵਿੱਚ, ਸਾ ਘੜੀ ਵਿੱਚ ਲਿਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਉਹ ਮੁਜਰੇ ਪੈ ਜਾਂਦੀ ਹੈ, ਥਾਂ ਪੈਂਦੀ ਹੈ, ਧੰਨ ਆ ਉਹ ਸਮਾਂ। ਕਬੀਰ ਇਹ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤ ਨੂੰ ਛੇਤੀ ਗੋਸ਼ਟੇ ਜੋ ਕਿਨੋ ਸੋਲਾ। ਸੋ ਧੰਨ ਉਹ ਪਾਲਾ ਹੈ, ਧੰਨ ਉਹ ਚਸਾ ਹੈ, ਉਹ ਘੜੀ ਵੀ ਧੰਨ ਹੈ। ਫਿਰ ਅੱਗੇ ਆ ਗਿਆ ਪਹਿਰ, ਪਹਿਰ ਕਿੰਨਾ ਹੁੰਦਾ ਹੈ? 8 ਘੰਟੇ ਦਾ ਪਹਿਰ, 3 ਘੰਟੇ ਦਾ ਪਹਿਰ, 3 ਘੰਟੇ ਦਾ ਇੱਕ ਪਹਿਰ ਹੋ ਗਿਆ। ਫਿਰ ਧੰਨ ਧੰਨ ਥਿੱਤ, ਉਹ ਥਿੱਤ ਵੀ ਧੰਨ ਹੈ, ਥਿੱਤ ਦਾ ਜਾਣਦੇ ਹਾਂ ਕੀ ਥਿੱਤ? ਏਕ ਮੰਦੂਜ ਵਾਲੀ 15 ਥਿੱਤਾਂ ਚੰਦਰਮਾ ਮੁਤਾਬਕ, ਚੰਦਰਮਾ ਮੁਤਾਬਕ ਏਕ ਮੰਦੂਜ 30 ਚੌਥ ਆਉਂਦੀਆਂ ਨਾ ਪੂਰਨਮਾਸੀ ਤੱਕ। ਸੋ ਉਹ ਥਿੱਤਾਂ ਧੰਨ ਨੇ, ਅਤੇ ਵਾਰ ਇਹ ਤਾਂ ਸੁੱਖ ਹੀ ਹੈ, ਹਾਂ 7 ਵਾਰ ਧੰਨ ਨੇ। ਜਦੋਂ ਇਹ ਜਿਹੜੇ ਸਿਮਰਨ 'ਚ ਲੱਗ ਗਏ ਬਈ ਸੁਭਾਗੇ ਹੋ ਗਏ, ਸਫਲੇ ਹੋ ਗਏ, ਭਾਗਾਂ ਵਾਲੇ ਹੋ ਗਏ, ਉਹ ਸਮੇਂ ਧੰਨ ਵੀ ਹੋ ਗਏ, ਭਾਗ ਭਾਗਾਂ ਵਾਲੇ ਹੋ ਗਏ। ਚਲੋ
ਧੰਨ ਧੰਨ,
ਇੱਕ ਮਿੰਟ ਰੁਕੋ ਜੀ, ਹਾਂਜੀ ਨਹੀਂ ਥਿੱਤ ਉਹ ਜਿਹੜੇ ਉਹਦੇ ਮੁਤਾਬਕ ਜਿਹੜਾ ਚੰਦਰਮਾ ਮੁਤਾਬਕ ਜਿਹੜੇ ਦਿਨ ਆਉਂਦੇ ਨੇ ਉਹਨੂੰ ਥਿੱਤਾਂ ਕਹਿੰਦੇ ਨੇ। ਜਿਵੇਂ ਚੰਦਰਮਾ ਜਿਵੇਂ ਸਟਾਰਟਿੰਗ ਹੋਇਆ ਏਕਮ ਤੋਂ, ਨਹੀਂ ਉਹ ਦਿਨ ਚੜ੍ਹਿਆ, 2 ਆ ਗਿਆ ਥੋੜ੍ਹਾ ਜਿਹਾ ਦਿਖਾਈ ਦਿੱਤਾ, 3 ਹੋ ਗਈ ਥੋੜ੍ਹਾ ਹੋਰ ਵੱਧ ਗਿਆ, 4 ਗਈ ਹੋਰ ਵੱਧ ਗਿਆ ਚੰਦਰਮਾ, ਇਉਂ ਵਾਧਾ ਵਾਧਾ 10ਵੀਂ ਤੱਕ। ਤੋਂ ਬਾਅਦ ਫਿਰ ਕਹਿੰਦੇ ਉਹਨੇ ਇਕਾਦਸ਼ੀ, 10 ਤੱਕ ਤਾਂ ਹੀ ਜਾਣਾ ਨਾ, 10ਵੀਂ ਹੋ ਗਈ, ਉਦੋਂ ਆਗਲੀਆਂ ਇੱਥੇ ਤੱਕ ਨੇ 10ਵੀਂ ਤੋਂ ਬਾਅਦ ਇਕਾਦਸ਼ੀ, ਦੁਆਦਸ਼ੀ, ਤ੍ਰੋਦਸ਼ੀ, 14 ਅਤੇ ਪੂਰਨਮਾਸੀ ਜਿਹਨੂੰ ਫੁੱਲ ਮੂਨ ਹੁੰਦਾ, 15 ਦਿਨ ਹੋ ਗਏ। ਸੋ ਜਿਹੜੇ ਇਹਨਾਂ ਮੁਤਾਬਕ ਦਿਨ ਆਉਂਦੇ ਨੇ ਉਹਨਾਂ ਨੂੰ ਥਿੱਤ ਕਹਿੰਦੇ ਨੇ। ਚਲੋ
ਧੰਨ ਧੰਨ ਦਿਓ ਰਾਤ ਹੈ,
ਹੁਣ ਦਿਨ ਅਤੇ ਰਾਤ ਆ ਗਏ, ਦਿਓ ਮਨ ਦਿਨ, ਉਹ ਦਿਓ ਉਹ ਦਿਨ ਧੰਨ ਹੈ, ਉਹ ਰਾਤ ਧੰਨ ਹੈ, ਹੋਰ ਕੀ?
ਪੱਖ ਮਾਂ ਰੁੱਤ ਸਮਤ ਜਾਗੇ,
ਸਮੰਤ ਨਹੀਂ ਸੰਮਤ,
ਸੰਮਤ ਜਾਗੇ।
ਪੜ੍ਹੋ ਸਾਰੇ। ਧਨ ਧਨ ਦੇਹੋ ਰਾਤ ਹੈ,
ਦਿਨ ਧਨ ਦਿਨ ਰਾਤ ਹੈ,
ਪੱਖ ਮਾਹ ਰੁੱਤ ਸੰਮਤ ਜਾਗੇ,
ਪੱਖ ਮਾਹ ਰੁੱਤ ਸੰਮਤ ਜਾਗੇ।
ਫਿਰ ਪੜ੍ਹ ਲਓ ਇੱਕ ਵਾਰੀ।
ਧਨ ਦਿਓ ਰਾਤ ਹੈ, ਪੱਖ ਮਾਹ ਰੁੱਤ ਸੰਮਤ ਜਾਗੇ।
ਧਨ ਦੇਣਾ ਹੈ ਬਈ ਜਿਹੜਾ ਸਿਮਰਨ 'ਚ ਲੱਗਦਾ ਹੈ, ਗੁਰਸੇਵਾ ਵਿੱਚ ਲੱਗਦਾ ਹੈ। ਧਨ ਆ ਉਹ ਰਾਤ ਜਿਹੜੀ ਉਹਦੀ ਬੰਦਗੀ 'ਚ ਲੰਘਦੀ, ਉਹਦੇ ਭਾਣੇ 'ਚ ਲੰਘਦੀ ਹੈ। ਪੱਖ ਆਹ 15 ਦਿਨ ਦਾ ਪੱਖ ਹੁੰਦਾ ਹੈ, ਜਿਹੜਾ ਚੰਦਰਾਂ ਮੁਤਾਬਕ 15 ਹਨੇਰ ਦੇ ਦਿਨ ਆਉਂਦੇ ਨੇ, 15 ਚਾਨਣ ਦੇ ਆਉਂਦੇ ਨੇ, ਉਹਨੂੰ ਪੱਖ ਕਹਿੰਦੇ ਨੇ। 15 ਦਿਨਾਂ ਦੇ ਇਕੱਠ ਨੂੰ ਇੱਕ ਪੱਖ, ਅਤੇ ਉਹ ਪੱਖ ਵੀ ਭਾਈ ਧੰਨ ਹੈ। ਮਹੀਨਾ ਕਿੰਨੇ ਪੱਖਾਂ ਦਾ ਹੁੰਦਾ ਹੈ? 2 ਪੱਖਾਂ ਦਾ, 30 ਦਿਨ ਹੁੰਦੇ ਨੇ। ਇੱਕ ਪੱਖ 15 ਦਿਨਾਂ ਦਾ ਹੁੰਦਾ, ਅਤੇ ਮਹੀਨੇ 'ਚ ਕਿੰਨੇ ਹੋ ਗਏ?
30
ਪੱਖ ਹੋ ਗਏ ਮਹੀਨੇ। ਬੋਲੋ ਵਾਹਿਗੁਰੂ।
2 ਪੱਖ,
2 ਪੱਖ ਹੋਏ, ਦਿਨ 30 ਹੋਏ।
ਅੱਛਾ,
ਅਤੇ ਰੁੱਤਾਂ ਕਿੰਨੀਆਂ? 6। ਉਹ ਸਿੱਤ ਸੰਮਤ ਹੋ ਗਿਆ ਸਾਲ, ਸਾਰਾ ਹੀ ਭਾਈ ਜਾਗੇ ਤੋਂ ਭਾਵ ਹੈ, ਉਹਦਾ ਸ੍ਰੇਸ਼ਟ ਹੈ, ਸ਼ੁਭ ਹੈ ਉਹਦਾ, ਜਿਹਦਾ ਇਹ ਸਮਾਂ ਉਹਦੀ ਯਾਦ ਵਿੱਚ ਲੰਘਦਾ ਹੈ। ਇੱਕ ਵਾਰੀ ਮਰਦਾਨੇ ਸਾਹਿਬ ਗੁਰੂ ਨਾਨਕ ਸਾਹਿਬ ਇੱਕ ਨਗਰ 'ਚ ਗਏ ਨੇ। ਆਮ ਮਾਰੇ ਦਾ ਸੁਭਾਅ ਹੁੰਦਾ ਸੀ ਪਿੰਡ ਤੋਂ ਬਾਹਰ ਵਿਚਰਦੇ, ਇਕੱਠੇ ਜਾਂਦੇ ਕਿਸੇ ਪਿੰਡ ਵਿੱਚ ਕਿਸੇ ਖਾਸ ਕਾਰਨ ਨੂੰ ਲੈ ਕੇ, ਨਹੀਂ ਪਿੰਡ ਤੋਂ ਬਾਹਰ ਬਹਿੰਦੇ। ਲਾਗੇ ਮੜੀਆਂ ਸੀ, ਜਿੱਥੇ ਮੜੀਆਂ ਸੀ ਨਾ, ਉੱਥੇ ਮੜੀਆਂ ਦੇ ਉੱਤੇ ਹਰੇਕ ਦੀ ਉਮਰ ਲਿਖੀ ਹੋਈ, ਉਹ ਪਿੰਡ ਵਾਲਿਆਂ ਜਿੰਨੇ ਮਰੇ ਸਭ ਦੀ ਉਮਰ, ਕਿਸੇ ਦੀ 2 ਸਾਲ ਦੀ, ਕਿਸੇ ਦੀ 3 ਸਾਲ ਦੀ, ਕਿਸੇ ਦੀ 4 ਦੀ, ਵੱਧ ਕੇ ਕਿਸੇ ਦੀ 5 ਕੁ ਸਾਲ ਦੀ ਉਮਰ ਸੀ। ਇੱਦੋਂ ਵੱਧ ਉਮਰ ਨਹੀਂ ਲਿਖੀ। ਮਰਦਾਨੇ ਨੇ ਪੜ੍ਹਿਆ ਸਾਰਾ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਜੀ ਕੀ ਇਹ ਪਿੰਡ ਵਿੱਚ ਕੋਈ 5 ਸਾਲ ਤੋਂ ਵੱਡੀ ਉਮਰ ਦਾ ਹੋ ਕੇ ਮਰਿਆ ਹੀ ਨਹੀਂ? ਕੋਈ 2 ਸਾਲ ਦਾ, ਕੋਈ 3 ਸਾਲ ਹੈ, ਕੋਈ ਸਾਲ ਇਹ ਹੈ, ਕਿਸੇ ਦੀ ਵੱਧ ਤੋਂ ਵੱਧ 5 ਹੈ, ਕੀ ਕਾਰਨ ਹੈ? ਮੈਂ ਕਹਿੰਦੇ ਪਿੰਡ ਵਾਲਿਆਂ ਨੂੰ ਪੁੱਛਦੇ ਹਾਂ। ਪੁੱਛਿਆ ਪਿੰਡ ਵਾਲਿਆਂ ਨੂੰ, ਦੱਸੋ ਭਾਈ ਆਹ ਤੁਹਾਡੇ ਇੱਥੇ ਮੜੀਆਂ ਕਬਰਾਂ 'ਚ ਉਮਰ ਲਿਖੀ ਹੈ, ਤੁਹਾਡੇ ਪਿੰਡ ਦੇ ਨਗਰ ਦੇ ਲੋਕਾਂ ਦੀ ਕੀ ਇੰਨੀ ਉਮਰ ਦੀ ਹੋ ਕੇ ਮਰ ਕੇ ਜਾਂਦੇ ਰਹੇ ਨੇ? ਕਹਿੰਦੇ ਨਹੀਂ ਮਹਾਰਾਜ, ਇਹਦਾ ਭਾਵ ਇਹ ਹੈ ਫਕੀਰ ਜੀ, ਵੀ ਅਸੀਂ ਉਮਰ ਉਹ ਗਿਣਦੇ ਹਾਂ ਜਿਹੜੀ ਕਿਸੇ ਦੀ ਬੰਦਗੀ 'ਚ ਲੱਗੀ ਆ। ਜੇ ਕਿਸੇ ਬੰਦੇ ਨੇ 1 ਸਾਲ ਬੰਦਗੀ ਦਾ ਹਿੱਸਾ ਗਿਣ ਲਿਆ ਸੀ, ਉਹਦੀ ਸਾਲ ਉਮਰ ਇੱਥੇ ਲਿਖੀ ਹੈ। ਜਿਹਨੇ ਆਪਣੇ ਜ਼ਿੰਦਗੀ ਕਾਲ 60 ਸਾਲਾਂ ਵਿੱਚ ਬੰਦਗੀ ਇੰਨੀ ਕੀਤੀ, 5 ਸਾਲ ਉਹਦੀ ਬੰਦਗੀ 'ਚ ਲੰਘ ਗਏ, ਅਸੀਂ ਉਮਰੇ ਉਹਨੂੰ ਮੰਨਦੇ ਹਾਂ, ਬਾਕੀ ਉਮਰੇ ਨਹੀਂ ਮੰਨਦੇ ਅਸੀਂ। ਇਸ ਲਈ ਭਾਈ ਉਹ ਸਮਾਂ ਉਹੀ ਸਫਲਾ ਗਿਣਿਆ ਜਾਂਦਾ ਹੈ ਜਿਹਦੀ ਉਹਦੀ ਬੰਦਗੀ ਵਿੱਚ ਲੰਘਦਾ ਹੈ। ਹਾਂ,
ਧਨ ਅਪੀਚ ਨਛੱਤਰ ਹੈ,
ਠੀਕ,
ਕਾਮ ਕ੍ਰੋਧ ਹੰਕਾਰ,
ਹੰਕਾਰ ਨਹੀਂ ਅਹੰਕਾਰ,
ਅਹੰਕਾਰ ਤਿਆਗੇ।
ਪੜ੍ਹਾਂਗੇ ਸਾਰੇ।
ਅਹੰ ਧਨ ਅਪੀਚ ਨਛੱਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ।
ਹਾਂਜੀ, ਫਿਰ ਪਕਾ ਲਓ ਇੱਕ ਵਾਰੀ।
ਧਨ ਅਪੀਚ ਨਛੱਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ।
ਹਾਂਜੀ, ਅਤੇ ਇਹ ਜਿਹੜਾ ਜੀ ਥੋੜ੍ਹੀ ਸਮਝਣ, ਤੁਹਾਨੂੰ ਤੀਖਣ ਬਿਰਤੀ ਨਾਲ ਸਮਝਣੀ ਪਊਗੀ ਇਹ ਗੱਲ। ਅਭੀਚ ਕੀ ਹੈ, ਨਛੱਤਰ ਕੀ ਹੈ? ਇੱਥੇ ਤਾਂ ਉਹਨਾਂ ਨੇ ਅਰਥ ਮੁਕਾ ਦਿੱਤਾ ਵੀ ਅਭੀਚ ਨਛੱਤਰ ਦਾ ਨਾਂ ਹੈ, ਕਰਾ ਤੁਹਾਡੇ 'ਤੇ ਨਾ ਭੱਲੇ ਪਿਆ ਕੁਛ, ਇੱਥੇ ਹੇਠਾਂ ਦਿੱਤਾ ਉਹਨਾਂ 'ਤੇ ਅਰਥ, ਜਿੱਥੇ ਅਰਥ ਆ ਦਿੱਤਾ ਉਹਨਾਂ ਟੀਕਿਆਂ 'ਚ ਅਭੀਚ ਨਛੱਤਰ ਕਹਿ ਦਿੱਤਾ, ਜਦਕਿ ਅਭੀਚ ਕੋਈ ਨਛੱਤਰ ਹੈ ਨਹੀਂ, ਉੱਥੇ ਉਕਤਾਈ ਹੋਈ ਹੈ ਟੀਕਾਕਾਰ ਤੋਂ। ਸੋ ਨਛੱਤਰ ਕਿਹਨੂੰ ਕਹਿੰਦੇ ਨੇ? ਨਛੱਤਰ ਇੱਕ ਵੱਖਰੀ ਚੀਜ਼ ਹੈ, ਅਭੀਚ ਇੱਕ ਵੱਖਰੀ ਚੀਜ਼ ਹੈ। ਨਛੱਤਰ ਜਿਹੜੇ ਨੇ ਤਾਰਿਆਂ ਦੇ ਇੱਕ ਪਿੰਡ ਦਾ ਨਾਂ ਹੈ, ਜਿਹਨੂੰ ਨਛੱਤਰ ਕਹਿੰਦੇ ਨੇ। ਆਕਾਸ਼ ਮੰਡਲ ਵਿੱਚ, ਖਗੋਲ ਵਿੱਚ, ਤੋ ਜਿਹੜੇ ਨੇ ਉੱਥੇ ਇੱਕ ਤਰ੍ਹਾਂ ਦੇ ਤਾਰੇ ਨੇ ਜਿਨ੍ਹਾਂ ਦਾ ਸੰਗ੍ਰਹਿ ਇਕੱਠਾ ਪਿੰਡ ਕਹਿੰਦੇ ਉਹਨੂੰ। ਉਹ ਜਿਹੜੇ ਤਾਰੇ ਨੇ ਉਹ ਚੰਦਰਮਾ ਨੂੰ ਰਾਹ ਦਿਖਾਉਂਦੇ ਨੇ, ਰਸਤਾ ਬਣਾਇਆ ਉਹਨਾਂ ਨੇ ਚੰਦਰਮਾ ਵਾਸਤੇ, ਧਰਤੀ ਦੀਆਂ ਪਰਿਕਰਮਾ ਕਰਦਾ ਨਾ ਚੰਦ, ਅਤੇ ਇਹ ਫਿਰ ਇਹ ਜਿਹੜੇ ਤਾਰੇ ਨੇ ਉਹਨੂੰ ਰਸਤਾ ਦਿਖਾਉਂਦੇ ਨੇ ਵੀ ਆਹ ਰਸਤਾ ਹੈ, ਆਹ ਰਸਤੇ ਚੱਲ। ਚੰਦਰਮਾ ਨੂੰ ਰਸਤਾ ਦਿਖਾਉਣ ਵਾਲੇ ਤਾਰਿਆਂ ਦਾ ਨਾਂ ਨਛੱਤਰ ਹੈ, ਇਉਂ ਸਮਝੋ। ਉਹਨਾਂ ਦੀ ਗਿਣਤੀ ਕਿੰਨੀ ਕੁ ਹੈ? 27 ਗਿਣਤੀ ਹੈ, 27 ਨਛੱਤਰ ਨੇ। ਕਈ ਕਹਿੰਦੇ ਫਲਾਂ ਦਾ ਨਛੱਤਰ ਚੰਗਾ, ਉਹ ਨਛੱਤਰ ਤੋਂ ਭਾਵਦਾ ਵੀ ਉਸ ਨਛੱਤਰ 'ਚ ਉਹਦਾ ਜਨਮ ਹੋਇਆ ਹੋਣਾ, 27 ਨਛੱਤਰਾਂ ਵਿੱਚੋਂ ਉਹ ਗਿਣਤੀ 27 ਹੈ ਉਹਨਾਂ ਦੀ। ਰੋਹਣੀ ਨਛੱਤਰ ਕਹਿ ਜੀ, ਹਾਂ 27 ਇਕੱਠਾ ਝੁੰਡ ਹੈ। ਅਸ਼ਵਨੀ ਨਛੱਤਰ ਕਹਿ ਦਿੰਦੇ ਨੇ, ਭਰਣੀ ਨਛੱਤਰ ਕਹਿ ਦਿੰਦੇ ਨੇ, ਕਿਰਤਕਾ ਨਛੱਤਰ ਕਹਿ ਦਿੰਦੇ ਨੇ, ਰੋਹਣੀ ਨਛੱਤਰ ਕਹਿ ਦਿੰਦੇ ਨੇ, ਜੇਸ਼ਠ ਨਛੱਤਰ ਕਹਿ ਦਿੰਦੇ ਨੇ, ਵਿਸਾਖਸ਼ਠ ਨਛੱਤਰ ਕਹਿ ਦਿੰਦੇ ਨੇ, ਇਹ ਨੇ ਉਹ ਨਛੱਤਰ। ਉਤਰਾ ਨਛੱਤਰ ਕਹਿ ਦਿੰਦੇ, ਫਲਗੁਣੀ ਨਛੱਤਰ, ਅਤੇ ਉਹ ਇਹ ਜਿਹੜੇ ਨੇ 27 ਗਿਣਤੀਆਂ ਨੇ। ਚਿਤਰਾ ਨਛੱਤਰ ਸਮਝ ਲਓ ਨਾ, ਪੁਨਰਵਾਸ ਨਛੱਤਰ ਹੈ, ਹਾਂਜੀ, ਹਸਤ ਨਛੱਤਰ ਹੈ, ਇਉਂ ਇਹ 27 ਨਛੱਤਰਾਂ ਦਾ ਨਾਂ ਤਾਰਿਆਂ ਦਾ ਨਛੱਤਰ ਹੈ, ਜਿਹੜੇ ਚੰਦਰਮਾ ਨੂੰ ਰਾਹ ਦੱਸਦੇ ਨੇ। ਉਸ ਰਸਤੇ ਚੱਲ ਕੇ ਚੰਦਰਮਾ ਧਰਤੀ ਦੀ ਪ੍ਰਦਖਣਾ ਕਰਦਾ। ਇਹਨਾਂ ਨੂੰ ਕਹਿੰਦੇ ਨੇ ਨਛੱਤਰ। ਸੋ ਕਿਸੇ ਦਾ ਜਨਮ ਕਿਸੇ ਨਛੱਤਰ 'ਚ ਹੁੰਦਾ, ਕਿਸੇ ਦਾ ਕਿਸੇ 'ਚ ਹੁੰਦਾ, ਅਤੇ ਉਹ ਜੋ ਉਹਦੇ ਫਿਰ ਕਰਮ ਮੁਤਾਬਕ ਐਸਟ੍ਰੋਲੋਜੀ ਵਾਲੇ ਲਾ ਲੈਂਦੇ ਨੇ, ਜੋਤ ਸਾਰੇ ਪੱਤਰੀ ਜਨਮ ਪੱਤਰੀ ਉਹਦੇ ਮੁਤਾਬਕ ਬਣਾਉਂਦੇ ਨੇ। ਅਤੇ ਇਉਂ ਉਹ ਜਿਹੜੇ ਨਛੱਤਰ ਨੇ, ਇੱਕ ਹੋ ਗਿਆ ਅਭੀਚ, ਅਭੀਚ ਇਹ ਦੋ ਸ਼ਬਦਾਂ ਦਾ ਸੰਧੀ ਮੰਨਿਆ ਗਿਆ ਹੈ। ਦੋ ਸ਼ਬਦ ਕੀ? ਅਭੀ ਪਲੱਸ ਜਿੱਤ, ਉਹ ਤੋਂ ਅਭੀ ਅਭੀਜਿਤ ਤੋਂ ਅਭੀਚ ਬਣਿਆ। ਅਭੀ ਪਲੱਸ ਜਿੱਤ, ਅਭੀਚ ਦਾ ਅਰਥ ਹੁੰਦਾ ਸਾਹਮਣੇ, ਜਿੱਤ ਨਾਮ ਜਿੱਤਣਾ, ਸਾਹਮਣੇ ਹੋ ਕੇ ਜਿੱਤਣਾ ਦੁਸ਼ਮਣ ਨੂੰ, ਯਾਨੀ ਕਿ ਧੋਖੇ ਨਾਲ ਪਿੱਛੋਂ ਦੀ ਆ ਕੇ ਮਾਰਨਾ, ਸਨਮੁਖ ਸਾਹਮਣੇ ਹੋ ਕੇ ਲੜਨਾ, ਉਹਨੂੰ ਕਹਿੰਦੇ ਨੇ ਅਭੀਜਿਤ। ਤਾਂ ਇੱਕ ਲਗਨ ਵੀ ਆ ਅਭੀਜਿਤ, ਇੱਕ ਪੁਰਬ ਵੀ ਹੈ ਆਉਂਦਾ ਗੁਰਬਾਣੀ, ਲੱਗਾ ਪੁਰਬ ਅਭੀਚ ਦਾ, ਗੁਰੂ ਗ੍ਰੰਥ ਸਾਹਿਬ ਹੀ ਨਾ, ਗੁਰ ਸਤਿਗੁਰ ਦਰਸ਼ਨ ਪਿਆ, ਹਾਂ, ਨਿਕ ਹਰਿਦੁਆਰ ਉੱਥੇ ਲੱਗਾ, ਅਤੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਸੰਗਤਾਂ ਨੇ ਕੀਤਾ, ਭੀਚ ਦਾ ਪੁਰਬ ਲੱਗਿਆ ਸੀ, ਅਤੇ ਉਹ ਪੁਰਬ ਕੀ ਆ ਭੀਚ ਦਾ, ਉਹ ਸਮਝਣ ਵਾਲੀ ਗੱਲ, ਉੱਥੇ ਧਿਆਨ ਦਿਓ, ਬੇਟੀ ਹੁਣ ਦੁੱਧ ਨਾਲ ਲੈ ਕੇ ਜਾਓ ਤਾਂ ਸਮਝੋ ਤੁਹਾਨੂੰ। ਇਹ ਹੁੰਦਾ ਜੀ ਦੁਪਹਿਰ ਦੇ ਵੇਲੇ, ਜਦੋਂ ਪੂਰਾ ਦੁਪਹਿਰਾ ਹੋਵੇ ਤਾਂ ਉੱਥੇ ਐਤਵਾਰ ਵਾਲੇ ਦਿਨ, ਅਤੇ 20 ਉਂਗਲਾਂ ਲੰਬੀ ਇੱਕ ਸੀਖ, ਸੀਖ ਪਤਲੀ ਛੋਟੀ ਕਹਿ ਲਓ, ਪਤਲਾ ਡੱਕਾ ਕਹਿ ਲਓ, ਸੌਖੀ ਪੰਜਾਬੀ 'ਚ, ਉਹ ਕਿੰਨਾ ਕੁ ਲੰਮਾ ਹੋਵੇ? 20 ਉਂਗਲਾਂ, ਆ 4 ਉਂਗਲ, ਫਿਰ 4 ਪਾ ਲਓ, ਇਉਂ 20 ਇੰਚ ਸਮਝ ਲਓ ਅੰਦਾਜ਼ਾ ਜਿਹਾ, ਅਤੇ 20 ਉਂਗਲਾਂ ਡੱਕਾ ਜਿਹੜਾ ਸੀ ਦੁਪਹਿਰ ਵੇਲੇ ਐਤਵਾਰ ਨੂੰ ਇੱਦਾਂ ਖੜ੍ਹਾ ਕਰ ਲੈਣਾ ਜਿਹੜਾ ਸੀਖ ਹੈ। ਸੂਰਜ ਦੀ ਜਿਹੜੀ ਧੁੱਪ ਦੇ ਉੱਤੇ ਪੈਣੀ ਹੈ, ਜੇ ਤਾਂ ਉਹਦੀਆਂ ਉਹਦੀ ਸੂਰਜ ਦੀ ਧੁੱਪ ਉੱਤੇ ਪੈਣ ਨਾਲ ਛਾਂ ਜਿਹੜੀ ਹੈ ਡੱਕੇ ਦੀ ਜੜ੍ਹਾਂ 'ਚ ਆ ਗਈ, ਮੈਨੂੰ ਅਭੀਚ ਹੈ, ਉਹਨੂੰ ਅਭੀਚ ਕਹਿੰਦੇ ਨੇ। ਡੱਕਾ ਖੜ੍ਹਾ ਕੀਤਾ ਦੁਪਹਿਰ ਵੇਲੇ, ਸੂਰਜ ਦਾ ਉੱਤੇ ਪ੍ਰਕਾਸ਼, ਸੂਰਜ ਦਾ ਉੱਤੇ ਉਹਦੇ ਉੱਤੇ ਪਿਆ, ਜਿਹੜਾ ਡੱਕੇ ਦਾ ਸ਼ੈਡੋ ਸੀ, ਜੇ ਤਾਂ ਖੱਬੇ ਨੂੰ ਗਿਆ ਸੱਜੇ ਨੂੰ ਗਿਆ ਅਭੀਚ ਨਹੀਂ ਬਣਿਆ, ਖੱਬੇ ਸੱਜੇ ਹੁੰਦੇ ਨਾ ਸਾਂ, ਜਾਂ ਹੋਰ ਪਾਸੇ ਨੂੰ ਹੋ ਗਈ, ਚਾਹੋ ਪਾਸੇ ਨੂੰ ਹੋ ਗਈ ਡੱਕੇ ਦੇ, ਉਹ ਭੀਚ ਨਹੀਂ ਬਣਿਆ। ਜੇ ਕਿਤੇ ਉਹਦੇ ਜੜ੍ਹਾਂ 'ਚ ਆ ਜਾਵੇ ਉਹ ਸ਼ੈਡੋ, ਫਿਰ ਉਹਨੂੰ ਭੀਚ ਮੰਨਦੇ ਨੇ ਜੋਤਿਸ਼ ਵਾਲੇ, ਕਹਿੰਦੇ ਵੀ ਉਦੋਂ ਦਾ ਕੀਤਾ ਹੋਇਆ ਦਾਨ, ਉਦੋਂ ਦਾ ਕੀਤਾ ਹੋਇਆ ਸਨਾਨ ਬਹੁਤ ਫਲ ਰਿਹਾ, ਉਹਨੂੰ ਭੀਚ ਕਹਿੰਦੇ ਉਹ। ਜਾਂ ਫਿਰ ਇਹ ਸੀ ਐਤਵਾਰ ਵਾਲੇ ਦਿਨ ਦੀ ਗੱਲ, ਉਹ ਆਹ ਦੱਸਣਗੇ ਨਾ ਅੱਗੇ ਭਾਈ ਸਾਹਿਬ ਕੀ ਕਹਿੰਦੇ ਨੇ ਇਹਦੇ ਬਾਰੇ। ਅਤੇ ਉਹ ਇਹ ਹਿੰਦੂ ਲੋਕਾਂ ਐਸਟ੍ਰੋਲੋਜੀ ਦਾ ਨਿਯਮ ਹੈ। ਐਸਟ੍ਰੋਲੋਜਰ ਕਹਿੰਦੇ ਨੇ ਵੀ ਜਿੱਦਣ ਇਹ ਭੀਚ ਹੁੰਦਾ ਹੈ, ਉਦੋਂ ਲੋਕ ਇਕੱਠਾ ਹੋ ਕੇ ਨਹਾਉਣ ਜਾਂਦੇ ਨੇ, ਦੱਸਦੇ ਨੇ ਵੀ ਅੱਜ ਅਭੀਚ ਹੈ, ਚਲੋ ਹਰਿਦੁਆਰ ਨੂੰ, ਚਲੋ ਉੱਥੇ ਕੁਰਸ਼ੇਤ ਹੋਰ ਪਾਸੇ ਨੂੰ। ਇਸੇ ਕਰਕੇ ਗੁਰੂ ਅਮਰਦਾਸ ਜੀ ਭੀਚ ਵਾਲੇ ਪੁਰਬ ਨੂੰ ਉਦੋਂ ਉੱਥੇ ਗਏ ਹਰਿਦੁਆਰ, ਸੰਗਤਾਂ ਨੇ ਦਰਸ਼ਨ ਕੀਤੇ, ਗੁਰੂ ਅਮਰਦਾਸ ਦਾ ਦਰਸ਼ਨ ਜਿਹੜਾ ਸੀ ਉਹਨਾਂ ਤੀਰਥਾਂ ਨੂੰ ਕਿਤੇ ਵੱਧ ਕੇ ਜਿਹੜਾ ਸੀ ਹੋਇਆ, ਉਸ ਭੀਚ ਨਾਲੋਂ ਗੁਰੂ ਦਾ ਦਰਸ਼ਨ ਵੱਧ ਕੇ ਹੈ, ਉਹ ਗੱਲ ਭਾਈ ਸਾਹਿਬ ਇੱਥੇ ਕਹਿ ਰਹੇ ਨੇ। ਹੋਰ ਭੀਚ ਕੀ ਹੈ? ਇਹ ਤਾਂ ਅਸੀਂ ਐਤਵਾਰ ਦੀ ਗੱਲ ਕਹਿੰਦੇ ਨੇ। ਸੋਮਵਾਰ ਨੂੰ 16 ਉਂਗਲ ਲੰਬੀ ਸੀਖ, ਜਦੋਂ ਸੋਮਵਾਰ ਹੋਵੇ ਉਦੋਂ 20 ਉਂਗਲ ਨਹੀਂ ਲੈਣੀ, ਉਦੋਂ 16 ਉਂਗਲ, 16 ਉਂਗਲ ਉਹ ਸੀਖ ਜਿਹੜੀ ਖੜ੍ਹੀ ਕਰਕੇ ਧੁੱਪ ਦੇ ਵਿੱਚ ਦੁਪਹਿਰ ਵੇਲੇ, ਅਤੇ ਜੇ ਉਹਦਾ ਸੂਰਜ ਦਾ ਸ਼ੈਡੋ ਫਿਰ ਉੱਦਾਂ ਹੀ ਉਹਦੇ ਜੜ੍ਹਾਂ 'ਚ ਆ ਗਿਆ, ਸੋਮਵਾਰ ਨੂੰ ਭੀਚ ਮੰਨ ਲੈਂਦੇ ਨੇ ਵੀ ਅੱਜ ਉਹ ਭੀਚ ਹੋ ਗਿਆ, ਅਤੇ ਉਦੋਂ ਦਾਨ ਪੁੰਨ ਕਰਨਾ ਅਤੇ ਨਹਾਉਣਾ ਉਹ ਬਹੁਤ ਪੁੰਨ ਮੰਨਦੇ ਨੇ। ਹੁਣ ਰਹੀ ਮੰਗਲਵਾਰ ਦੀ ਗੱਲ, ਮੰਗਲਵਾਰ ਨੂੰ 15 ਉਂਗਲ, ਇੱਕ ਉਂਗਲ ਘਟਾਈ ਜਾਣੀ ਹੈ, 15 ਉਂਗਲ ਲੈ ਕੇ ਫਿਰ ਸ਼ੈਡੋ ਲੈਣਾ ਅਤੇ ਉਦੋਂ ਫਿਰ ਦੇਖਣਾ। ਹੁਣ ਆ ਗਿਆ ਇਹ ਮੰਗਲਵਾਰ ਦੀ ਸੀ, ਹੁਣ ਬੁੱਧਵਾਰ, ਬੁੱਧਵਾਰ ਨੂੰ ਉਹ ਕਿੰਨੇ ਉਂਗਲ ਸੀ? ਇਹ 14 ਤੋਂ 13 ਕਰ ਲਓ, ਅਤੇ 20, ਹਾਂਜੀ 15 ਕਰ ਲਓ, ਇੱਕ ਇੱਕ ਘਟਾਈ ਜਾਓ, ਸ਼ੁੱਕਰਵਾਰ ਤੱਕ ਇੱਕ ਇੱਕ ਉਂਗਲ ਘਟਾਈ ਜਾਣੀ ਹੈ, 12 ਰਹਿ ਜਾਣੀਆਂ ਉੱਥੇ ਸ਼ੁੱਕਰਵਾਰ ਤੱਕ। ਆ ਗਿਆ ਸ਼ਨਿਚਰਵਾਰ, ਹੁਣ ਉੱਥੇ 11 ਨਹੀਂ ਕਹਿੰਦੇ ਕਰਨੀਆਂ, 12 ਹੀ ਰੱਖੋ, ਸ਼ਨਿਚਰਵਾਰ ਨੂੰ ਵੀ 12 ਉਂਗਲ ਦੀ ਸੀਖ ਜਿਹੜੀ ਆ ਧੁੱਪੇ ਖੜ੍ਹਾ ਕੇ, ਜੇ ਉਹਦਾ ਸ਼ੈਡੋ ਜੜ੍ਹਾਂ 'ਚ ਆ ਗਿਆ, ਬਸ ਸ਼ਨਿਚਰਵਾਰ ਨੂੰ ਕਹਿੰਦੇ ਅੱਜ ਵੀਚ ਹੈ ਜੀ, ਇਹ ਉਹਨਾਂ ਦਾ ਜੋਤਸ਼ੀਆਂ ਦੇ ਖਿਆਲ ਮੁਤਾਬਕ ਹਿਸਾਬ ਹੈ ਉਹਨਾਂ ਦਾ ਇਹ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਧਨ ਅਪੀਚ ਨਛੱਤਰ ਹੈ,
ਅਪੀਚ ਨਛੱਤਰ ਹੈ,
ਕਾਮ ਕ੍ਰੋਧ ਅਹੰਕਾਰ ਤੇ ਆ ਗਏ,
ਕਾਮ ਕ੍ਰੋਧ ਅਹੰਕਾਰ ਤੇ।
ਹੁਣ ਅਭੀ ਜਿੱਦਾਂ ਤੁਹਾਨੂੰ ਦੱਸ ਪਹਿਲਾਂ ਦੱਸਿਆ, ਅਭੀ ਮੈਨੇ ਸਾਹਮਣੇ ਸਾਹਮਣੇ ਹੋ ਕੇ ਜਿੱਤਣਾ, ਕਿਹਨਾਂ ਨੂੰ ਜਿੱਤਿਆ? ਕਾਮ ਨੂੰ ਸਾਹਮਣੇ ਹੋ ਕੇ ਜਿੱਤਿਆ, ਕ੍ਰੋਧ ਨੂੰ, ਹੰਕਾਰ ਨੂੰ, ਪੰਜਾਂ ਨੂੰ ਜਿਹਨਾਂ ਨੇ ਉਹ ਸਨਮੁਖ ਹੋ ਕੇ ਜਿੱਤ ਲਿਆ, ਬਸ ਉਹਨਾਂ ਲਈ ਉਹੀ ਭੀਚ ਨਛੱਤਰ, ਉਹ ਭੀਚ ਉਹੀ ਹੈ, ਉਹਨਾਂ ਲਈ ਨਛੱਤਰ ਵੀ ਸਤਾਈ ਉਹੀ ਨਹੀਂ। ਭਾਈ ਸਾਹਿਬ ਇਹ ਕਹਿ, ਹੁਣ ਸਮਝ ਆ ਗਈ ਕਿ ਨਹੀਂ? ਹਾਂ, ਉੱਥੇ ਹੁਣ ਇਹੋ ਜਿਹਾ ਕੁਛ ਇੱਥੇ ਲਾ ਲਓ ਜੰਤਰ ਮੰਤਰ, ਉਹ ਸਾਰੇ ਇਹ ਹਿਸਾਬ ਕਿਤਾਬ ਸਾਰੇ ਸਟੋਰੀ ਜੀ ਦੇ ਨੇ। ਜੋਤਿਸ਼ ਇੱਕ ਵਿੱਦਿਆ ਜੋਤਿਸ਼ ਹੈ, ਕਈ ਚੀਜ਼ਾਂ ਨਾਲ ਬਹੁਤ ਠੀਕ ਆਉਂਦੀਆਂ ਨੇ। ਗ੍ਰਹਿਣ ਜੇ ਕੋਈ ਦੋਸ਼ ਜੋਤਿਸ਼ ਪਹਿਲਾਂ ਵਾਲੇ ਦੱਸ ਦਿੰਦੇ ਨਾ ਵੀ ਅੱਜ ਚੰਦਰਮਾ ਨੂੰ ਗ੍ਰਹਿਣ ਲੱਗਣਾ, ਹਿਸਾਬ ਲਾ ਲੈਂਦੇ, ਹਿਸਾਬ ਹੈ ਵਿੱਦਿਆ ਹੈ। ਹਾਂ, ਸਾਰੇ ਸਟੋਲਜੀ ਅਪੀਚ ਤੁਸੀਂ ਸਮਝ ਲਿਆ, ਦੇਖ ਲਿਓ ਕਦੇ ਦੁਪਹਿਰ ਵੇਲੇ ਡੱਕਾ ਕੱਢ ਕੇ ਉੱਥੇ ਮੈਂ ਤਾਂ ਬਾਹਰ ਆਊਗਾ, ਪਰ ਇੱਥੇ ਧੁੱਪੇ ਨਹੀਂ ਆਉਂਦੀ, ਕੀ ਕਰੀ?
ਘਰਦਿਆਂ ਨੇ ਕਹਿਣਾ ਟੂਨੇ ਟਾਮਨ ਕਰ ਕੇ
ਮਿਲ ਜਾਂਦੇ। ਚਲੋ ਅੱਗੇ, ਹੁਣ ਬਸ ਅੱਗੇ ਚੱਲੀਏ।
ਧੰਨ ਧੰਨ ਸੰਯੋਗ ਹੈ ਅੱਠ ਸੱਠ ਤੀਰਥ ਰਾਜ ਪਰਾਗੇ।
ਹਾਂਜੀ, ਰਾਜ ਪਰਾਗੇ, ਪਰਾਗ ਇਹਨੇ ਇਕੱਲਾ ਪ੍ਰਯਾਗ ਦੇਖਦਾ ਹੁਣ ਇੱਥੇ ਅਰਥ ਵਿੱਚ, ਤੁਹਾਨੂੰ ਵੀ ਪਰਾਗ ਕੀ ਹੁੰਦਾ? ਪ੍ਰਯਾਗਰਾਜ, ਪ੍ਰਯਾਗਰਾਜ ਸਭ ਤੋਂ 68 ਤੀਰਥ ਮੰਨੇ ਹਿੰਦੂਆਂ ਦੇ, ਉਹਨਾਂ ਦੀ ਗਿਣਤੀ 68 ਹੈ। ਉਹ 68 ਤੀਰਥਾਂ ਦਾ ਇਹ ਜਿਹੜਾ ਰਾਜਾ ਹੈ, ਇਹ ਜਿਹੜਾ ਪ੍ਰਾਗ ਤੀਰਥ ਹੈ, ਕਿੱਥੇ ਹੈ ਇਹ ਪ੍ਰਯਾਗਰਾਜ? ਅੱਜ ਕੱਲ੍ਹ ਉਹਦਾ ਨਾਮ ਇਲਾਹਾਬਾਦ ਕਹਿੰਦੇ ਨੇ, ਯੂਪੀ ਦੀ ਸਟੇਟ ਵਿੱਚ, ਉੱਤਰਪ੍ਰਦੇਸ਼ ਵਿੱਚ। ਇਹ ਇਲਾਹਾਬਾਦ ਕਿਉਂ ਨਾਮ ਰੱਖਿਆ, ਪ੍ਰਯਾਗਰਾਜ ਕਿਉਂ ਨਾਮ ਰੱਖਿਆ, ਇਹ ਵੀ ਸਮਝੋ। ਸੋ ਇਹ ਜਿਹੜਾ ਸੀ ਪ੍ਰਯਾਗਰਾਜ, ਇੱਥੇ ਕਹਿੰਦੇ ਨੇ ਵੀ ਤਿੰਨ ਨਦੀਆਂ ਦਾ ਸੰਗਮ ਹੈ, ਜਮਨਾ, ਗੰਗਾ, ਉਹ ਤਾਂ ਇਕੱਠੀਆਂ ਹੁੰਦੀਆਂ ਦੀਂਦੀਆਂ ਨੇ ਉੱਥੇ। ਤੀਜੀ ਗੁਪਤ ਹੈ ਜਿਹੜੀ ਸਰਸਵਤੀ ਹੈ, ਮਿਲਦੀ ਹੈਗੀ ਹੈ ਪਰ ਉਹ ਦੀਂਦੀ ਨਹੀਂ, ਉਹਦਾ ਗੁਪਤ ਵਾਸ ਹੈ ਉਹਦੇ 'ਚ। ਜਿੱਥੇ ਤਿੰਨਾਂ ਦਾ ਸੰਗਮ ਹੈ ਉਹਨੂੰ ਇਹ ਪ੍ਰਯਾਗਰਾਜ ਦਾ ਨਾਂ ਦਿੱਤਾ ਹੈ, ਸਭ ਤੋਂ ਵੱਡਾ ਤੀਰਥ ਇਹ ਮੰਨਿਆ। ਨਹੀਂ, ਪ੍ਰਯਾਗਰਾਜ ਉਹ ਕਰਨ ਪ੍ਰਯਾਗ ਹੋ ਰਿਹਾ, ਕਰਨ ਪ੍ਰਯਾਗ ਹੋ ਰਿਹਾ, ਇਹ ਇਕੱਲਾ ਪ੍ਰਯਾਗਰਾਜ ਹੈ ਇਲਾਹਾਬਾਦ। ਅਤੇ ਉੱਥੇ ਇੱਕ ਬ੍ਰਿਕਸ ਹੁੰਦਾ ਜਿਹਦਾ ਨਾਮ ਸੀ ਅਖਾਇਆ ਭੱਟ, ਪ੍ਰਯਾਗਰਾਜ ਵਿੱਚ ਬ੍ਰਿਕਸ ਦਾ ਨਾਮ ਸੀ ਅਖਾਇਆ ਭੱਟ, ਬਰੋਟਾ ਕਹਿ ਲਓ ਉੱਦਾਂ ਦਾ, ਬੋਰਡ ਕਹਿ ਲਓ, ਜਿਹਦਾ ਨਾਮ ਸੀ ਅਖਾਇ। ਇਹਦੇ ਉੱਤੇ ਚੜ੍ਹ ਕੇ ਛਾਲ ਮਾਰ ਕੇ ਮਰਨਾ ਹਿੰਦੂ ਮੁਕਤੀ ਮੰਨਦੇ ਸੀ। ਹਾਂ, ਇਹੋ ਜਿਹਾ ਉਹਨਾਂ ਦਾ ਮੰਤ ਸੀ। ਇਹ ਜਦੋਂ ਜਹਾਂਗੀਰ ਦਾ ਰਾਜਾ ਉਹਨੇ ਵਢਾ ਦਿੱਤਾ, ਮੁਸਲਮਾਨ ਜਹਾਂਗੀਰ ਵੱਡੋ ਨੂੰ ਕਿਹੜਾ ਪਖੰਡ ਬਣਾ ਕੇ ਰੱਖਿਆ, ਤੁਸੀਂ ਵੱਢਤਾ ਇਹਨਾਂ ਨੇ, ਅਤੇ ਉਹ ਉਦੋਂ ਦਾ ਫਿਰ ਜਿਹੜਾ ਉੱਥੇ ਨਹੀਂ ਹੋਣਾ, ਇਹਨਾਂ ਨੇ ਹੋਰ ਇੱਕ ਨਿਸ਼ਚਾ ਕਰ ਲਿਆ ਉੱਥੇ ਵੀ ਇੱਥੇ ਖਾਏ ਬੈਠ ਸੀ। ਇਸੇ ਤਰ੍ਹਾਂ ਇਹਦਾ ਨਾਂ ਇਲਾਹਾਬਾਦ ਕਿਉਂ ਪਿਆ, ਪ੍ਰਯਾਗਰਾਜ ਦਾ, ਹੁਣ ਇਲਾਹਾਬਾਦ ਹੈ ਨਾ। ਇਸ ਵੇਲੇ ਜਦੋਂ ਅਕਬਰ ਦਾ ਰਾਜ ਹੋਇਆ ਉਹਨੇ ਇਹਨਾਂ ਦਾ ਇਹ ਨਾਂ ਬਦਲ ਕੇ ਆਪਣੇ ਰਾਜ ਵਿੱਚ ਇਹਨਾਂ ਨੂੰ ਇਲਾਹਾਬਾਦ ਰੱਖਿਆ, ਅੱਲਾਹ ਦੇ ਨਾਂ 'ਤੇ ਇਲਾਹਾਬਾਦ। ਉਹ ਅਜੇ ਤੱਕ ਚੱਲਿਆ ਹੁੰਦਾ, ਜੇ ਕਿਤੇ ਇਹਨਾਂ ਹਾਲੇ ਪਤਾ ਨਹੀਂ ਇਹਨਾਂ ਨੂੰ ਵੀ ਕਿਉਂ ਇਲਾਹਾਬਾਦ ਪਿਆ ਇਹਨਾਂ ਨੇ। ਇਹਨਾਂ ਨੇ ਮੁੜ ਕੇ ਉਹ ਅਯੋਧਿਆ ਮੰਗੂ ਜਿਵੇਂ ਢਾ ਤੀ ਮਸੀਤ, ਅਤੇ ਉਹੀ ਕਰ ਦੇਣਾ ਉਹ ਉੱਥੇ ਰਾਮ ਚੰਦਰ ਜਨਮ ਹੋਣ ਕਰਕੇ ਪ੍ਰਯਾਗਰਾਜ। ਹੁਣ ਇਹ ਸਮਝ ਲਓ ਤੁਸੀਂ, ਧੰਨ ਧੰਨ ਸੰਯੋਗ, ਧੰਨ ਧੰਨ ਸੰਯੋਗ ਹੈ,
ਧੰਨ ਧੰਨ ਸੰਯੋਗ ਹੈ,
ਅੱਠ ਸੱਠ ਤੀਰਥ ਰਾਜ ਪਰਾਗੇ,
ਅੱਠ ਸੱਠ ਤੀਰਥ ਰਾਜ ਪਰਾਗੇ।
ਸੋ ਭਾਈ ਜਿਹੜਾ ਧੰਨ ਹੈ, ਧੰਨ ਸੰਯੋਗ ਕਿਹਦੇ ਨਾਲ ਸੰਯੋਗ? ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਜਿਹਨੂੰ ਸੰਯੋਗ ਹੋਇਆ। ਮੰਨ ਲਓ ਬਈ ਇਹ 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਪ੍ਰਯਾਗਰਾਜ ਦਾ ਇਸ਼ਨਾਨ ਹੋ ਗਿਆ, ਗੁਰੂ ਦੇ ਦਰਸ਼ਨ ਹੋ ਗਏ, ਅਤੇ ਇਉਂ ਇੰਨਾ ਫਲ ਹੈ ਗੁਰਦਰਸ਼ਨਾਂ ਦਾ। ਹਾਂ, ਸੋ ਖੁੰਝਾ ਨਾ ਕਰੋ ਦਰਸ਼ਨ ਕਰਨ ਵੇਲੇ ਗੁਰੂ ਘਰ, ਹਾਂਜੀ ਕਿਤੇ ਦੇਖ ਲਾਂਗੇ ਸੰਗਰਾਂਦ ਵੇਲੇ ਜਾ ਆਵਾਂਗੇ, ਪਰ ਇਸ ਤਾਂ ਮਾਰੀ ਕਿਰਪਾ ਬਹੁਤ। ਸੰਗਤਾਂ 2:30 ਵਜੇ ਆ ਜਾਂਦੀਆਂ ਨੇ, ਆ ਕੇ ਸਿਮਰਨ ਕਰਦੇ ਨੇ ਗੁਰੂ ਨੌਜਵਾਨ, ਕਈ ਵੀਰ ਬੈਠ ਕੇ ਸੰਗਤਾਂ। ਸੋ ਅਤੇ ਉਦੋਂ ਤੋਂ ਸੰਗਤ ਸ਼ੁਰੂ ਹੋ ਜਾਂਦੀ ਹੈ ਆਉਣੀ, ਮੱਥਾ ਟੇਕ ਕੇ ਆਪਣੇ ਕੰਮਾਂ ਨੂੰ ਜਾਂਦੇ, ਕਈ ਆਉਂਦੇ ਨੇ, ਕਿਸੇ ਆਪਣੀ ਸ਼ਿਫਟ ਖਤਮ ਕਰਕੇ ਆਉਂਦੇ ਨੇ, ਵਿਚਾਰੇ ਥੱਕੇ ਹਾਰੇ, ਪਤਾ ਲੱਗਦਾ ਸ਼ਿਫਟ ਖਤਮ ਕਰਕੇ ਆਇਆ। ਜਿਹੜਾ ਜਿਹਨੇ ਜਾ ਕੇ ਸ਼ੁਰੂ ਕਰਨਾ ਥੋੜ੍ਹਾ ਅਲਰਟ ਹੁੰਦਾ, ਉਹਦਾ ਪੈਰ ਚੰਗੂ ਉੱਠਦਾ ਹੈ, ਜਿਹੜਾ ਕਰਕੇ ਆਇਆ ਹੁੰਦਾ ਉਹ ਥੋੜ੍ਹਾ ਢਿੱਲਾ ਜਿਹਾ ਹੋਇਆ ਲੱਗਦਾ, ਪਤਾ ਨਹੀਂ ਜੋਬ ਕਰਕੇ ਆ, ਪਰ ਫਿਰ ਵੀ ਮੱਥਾ ਟੇਕਣ 'ਤੇ ਆਇਆ ਨਾ, ਭਾਗਾਂ ਵਾਲਾ ਆਪਣੀ ਕਿਰਤ ਕਰੀ ਹੈ ਕਰਕੇ, ਨਾਲੇ ਫਿਰ ਗੁਰੂ ਦੇ ਚਰਨਾਂ 'ਤੇ ਆਏ, ਜਾਣ ਲੱਗਿਆ ਵੀ ਟੇਕ ਕੇ ਗਿਆ ਹੁਣ, ਪਰ ਪਿੰਡਾਂ 'ਚ ਆਪਣੇ ਗੁਆਚ ਗਿਆ ਕੰਮ ਇਹ। ਪੰਜਾਬ ਵਿੱਚ ਸੰਗਰਾਂਦ ਨੂੰ ਦੋ ਚਾਰ ਬੜੇ ਬੈਠੇ ਹੁੰਦੇ ਹੋਣ, ਜਿਹੜੇ ਉਹ ਵੀ ਘਰੋਂ ਕੱਢੇ ਹੋਣਗੇ, ਅਤੇ ਬਾਕੀ ਤੀ ਨੌਜਵਾਨ ਪਤਾ ਹਾਨੀ ਹੋ ਰਿਹਾ। ਇਸ ਲਈ ਸੰਯੋਗ ਧੰਨ ਹੈ ਉਹ, ਜਿਹੜੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਦੀਦਾਰ ਹੋ ਗਏ, ਤੀਰਥ ਰਾਜ ਬਣ ਗਿਆ, ਤੀਰਥ ਰਾਜ ਪਰਾਗ ਰਾਜ ਬਣ ਗਿਆ, ਤੀ ਰਾਜ ਪਰਾਗ ਤੀਰਥ ਨਾਲ ਨਹੀਂ ਲਾਉਣਾ, ਅੜਸੱਠ ਤੀਰਥ ਅੜਸੱਠ ਨਾਲ ਲਾਉਣੇ, ਅੜਸੱਠ ਤੀਰਥ ਰਾਜ ਪਰਾਗੇ,
ਰਾਜ ਪਰਾਗੇ
ਪਰਾਗ ਰਾਜ ਦਾ ਸਨਾਨ ਹੋ ਗਿਆ। ਉਹਨੂੰ ਤ੍ਰਿਵੈਣੀ ਵੀ ਕਹਿੰਦੇ, ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਜਿੱਥੇ ਅੰਚਲ
ਗੁਰਦੁਆਰਾ ਆਏ ਕਹਿ
ਗੁਰੂ ਦੁਆਰਾ,
ਹਾਂਜੀ ਗੋਰੀ ਹੈ
ਗੁਰਦੁਆਰਾ,
ਨਹੀਂ ਇਕੱਲੇ ਗੋਰਾ,
ਹਾਂਜੀ
ਇਕੱਲੇ ਗੋਰਾ ਜੀ
ਗੁਰਦੁਆਰਾ,
ਹਾਂਜੀ
ਇਕਲਾ ਹੈ ਦੁਆਰਾ ਕੌਣ ਗੁਰੂ ਦੁਆਰਾ
ਸਾਡੇ ਕੋਲ,
ਇੱਕ ਮਿੰਟ ਬਾਕੀ ਚੁੱਪ ਰਹੋ ਜੀ, ਹਾਂਜੀ ਫਿਰ ਇਕਲਾ ਹੈ ਰਾਧੇ ਦੇ, ਹਾਂ ਫਿਰ ਗੁਰੂ ਦੁਆਰੇ ਆਏ ਕੈ,
ਗੁਰੂ ਦੁਆਰਾ ਆਏ ਕੈ
ਚਰਨ ਕਮਲ ਰਸ ਅੰਮ੍ਰਿਤ ਪਾਗੇ,
ਚਰਨ ਕਮਲ ਰਸ ਅੰਮ੍ਰਿਤ ਪਾਗੇ,
ਹਾਂ ਇਉਂ ਗੁਰੂ ਘਰ ਆਉਂਦੇ ਨੇ, ਗੁਰਦੁਆਰ 'ਤੇ ਆ ਕਰਕੇ ਫਿਰ ਉੱਥੇ ਕੀ ਕਰਦੇ ਨੇ, ਚਰਨ ਕਮਲ ਦਾ ਰਸ, ਉਹ ਰਸ ਕੈਸਾ ਹੈ ਅੰਮ੍ਰਿਤ ਵਰਗਾ, ਗੁਰੂ ਚਰਨਾਂ ਦੇ ਜੋ ਗੁਰੂ ਮਹਾਰਾਜ ਦੇ ਚਰਨਾਂ ਕਮਲ ਦਾ ਰਸ ਜਿਹੜਾ ਅੰਮ੍ਰਿਤ ਗੁਰੂ ਦਾ ਸ਼ਬਦ ਪਾਗੇ ਉਹਦੇ ਵਿੱਚ ਪੁੱਗ ਜਾਂਦੇ ਨੇ, ਪਾਗੇ ਦਾ ਤਾਂ ਪੁੱਗ ਜਾਂਦੇ ਨੇ ਜਾਂ ਮਿਲ ਜਾਂਦੇ ਨੇ।
ਗੁਰ ਉਪਦੇਸ਼ ਅਵੇਸ ਕਰ ਅਨਭੈ ਪੈਰਮ ਪ੍ਰੀ ਅਨੁਰਾਗੇ,
ਗੁਰ ਉਪਦੇਸ਼ ਅਵੇਸ ਕਰ
ਅਵੇਸ ਕਰ,
ਜਦੋਂ ਗੁਰੂ ਘਰ ਆ ਗਏ ਫਿਰ ਜਿਹੜਾ ਗੁਰੂ ਦਾ ਉਪਦੇਸ਼ ਸੁਣਿਆ ਨਾ ਉੱਥੇ ਵੀ ਗੁਰੂ ਸਾਨੂੰ ਕੀ ਕਹਿੰਦੇ ਨੇ, ਉਸ ਉਪਦੇਸ਼ ਨੂੰ ਅਵੇਸ਼ ਕਿੱਥੇ ਕੀਤਾ, ਹਿਰਦੇ ਵਿੱਚ, ਹਿਰਦੇ 'ਚ ਪ੍ਰਵੇਸ਼ ਕਰ ਲੈਂਦੇ ਨੇ। ਜਦੋਂ ਉਹ ਉਪਦੇਸ਼ ਹਿਰਦੇ 'ਚ ਵਸ ਗਿਆ ਫਿਰ ਕੀ ਅਵਸਥਾ ਪ੍ਰਾਪਤ ਹੁੰਦੀ ਹੈ ਉਹਨੂੰ, ਅਨਭੈ ਅਨੁਭਵ ਪ੍ਰਕਾਸ਼ ਹੋ ਜਾਂਦਾ, ਅਨੁਭਵ ਪ੍ਰਕਾਸ਼ ਅਮਤੋਜ ਖਿਜਾਉਂਦਾ ਨਾ, ਅਨੁਭਵ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਂਦਾ ਉਹਨੂੰ, ਇਹ ਅਨੁਭਵ ਪ੍ਰਕਾਸ਼ ਇਹ ਗਿਆਨ ਹੋ ਜਾਂਦਾ ਬ੍ਰਹਮ ਦਾ। ਅਤੇ ਹੋਰ ਕੀ ਹੁੰਦਾ, ਪਿਰਮ ਪਿਰੀ ਅਨੁਰਾਗੇ, ਅਨਭੈ ਪਿਰਮ
ਅਨਭੈ ਪਿਰਮ
ਪਿਰੀ ਅਨੁਰਾਗੇ,
ਪਿਰੀ ਅਨੁਰਾਗੇ
ਪਿਰੀ ਕੌਣ ਹੈ, ਪਰਮੇਸ਼ਰ, ਪਰਮੇਸ਼ਰ ਦਾ ਪ੍ਰੇਮ ਦੇ ਪ੍ਰੇਮੀ ਬਣ ਜਾਂਦੇ ਨੇ, ਅਨੁਰਾਗੇ ਮੈਨੇ ਪ੍ਰੇਮ, ਪਰਮੇਸ਼ਰ ਦੇ ਪ੍ਰੇਮ ਦੇ ਪ੍ਰੇਮੀ ਹੋ ਜਾਂਦੇ ਨੇ ਉਹ। ਪ੍ਰੇਮੀ ਹੋਇਆ ਨੂੰ ਅਵਸਥਾ ਕੀ ਹੈ, ਅਨੁਭਵ ਅਵਸਥਾ ਬਣ ਜਾਂਦੀ ਹੈ, ਅਨੁਭਵ ਰੱਬ ਦਾ ਪ੍ਰਕਾਸ਼। ਹਾਂਜੀ
ਸ਼ਬਦ ਸੁਰਤ ਲਿਵ ਸਾਧ ਸੰਗ ਅੰਗ ਅੰਗ ਇੱਕ ਰੰਗ ਸਮਾਗੇ,
ਹਾਂ ਜਦੋਂ ਉਹਨਾਂ ਦੀ ਸੁਰਤ ਗੁਰਦੁਆਰੇ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਨੂੰ ਕਮਾ ਲਿਆ, ਹਿਰਦੇ 'ਚ ਵਸਾ ਲਿਆ, ਅਤੇ ਫਿਰ ਸਾਧ ਸੰਗ 'ਚ ਬੈਠੇ ਹੋਇਆਂ ਦੀ ਲਿਵ ਲੱਗ ਗਈ, ਸੁਰਤ ਜਿਹੜੀ ਸੀ ਸ਼ਬਦ ਨਾਲ ਜੁੜ ਗਈ, ਸਮਾਧੀ 'ਚ ਚੱਲ ਗਏ, ਸੁਲਿਵ ਹੋ ਗਈ ਸਮਾਧੀ, ਉੱਥੇ ਐਸੀ ਸਮਾਧੀ ਲੱਗੀ ਤਾਂ ਫਿਰ ਤਾਂ ਜੀ ਅੰਗ ਅੰਗ ਇੱਕ ਇੱਕ ਅੰਗ ਦੇ ਵਿੱਚ ਗੱਗਿਆਂ ਨੂੰ ਸਿਆਰੀਆਂ ਹੋਣਗੀਆਂ ਤੁਹਾਡੇ ਕੋਲ,
ਹਾਂਜੀ
ਸਿਆਰੀਆਂ ਹੁਣ ਵਿੱਚ ਦੇ ਹੱਥ ਦੇ ਰਹੀਆਂ ਨੇ। ਸੱਤਵੀਂ ਵਿਭਕਤੀ ਲੱਗ ਗਈ, ਅੰਗ 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 ਦੇ ਵਿੱਚ ਕੀ ਸਮਾ ਗਿਆ ਜੀ, ਇੱਕ ਰੰਗ, ਇੱਕ ਪਰਮੇਸ਼ਰ ਦਾ ਪ੍ਰੇਮ ਸਮਾ ਗਿਆ, ਇੱਥੇ ਰੰਗ ਦਾ ਅਰਥ ਹੁਣ ਪ੍ਰੇਮ। ਹਾਂਜੀ ਲਓ ਅੰਗ ਅੰਗ ਇੱਕ ਰੰਗ ਸਮਾ ਗਿਆ, ਇੱਕ ਇੱਕ ਅੰਗ ਵਿੱਚ ਇੱਕ ਰੱਬ ਦਾ ਜਿਹੜਾ ਸੀ, ਉਹ ਕਿਹੜਾ ਅੰਗ ਆ ਜਿੱਥੇ ਰੱਬ ਦਾ ਪ੍ਰੇਮ ਨਹੀਂ ਸਮਾਇਆ। ਹਾਂਜੀ ਉਹਦਾ ਨਾ ਇੱਕ ਵਾਰੀ ਸੰਤ ਸੁੰਦਰ ਸਿੰਘ ਜੀ ਨੂੰ ਡਾਕਟਰ ਮਿਲਣ ਆਇਆ ਪਿੰਡਾਂ ਵਾਲਿਆਂ ਨੂੰ, ਅਤੇ ਕਹਿਣ ਲੱਗਿਆ ਜੀ ਸੰਤ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਕੋਈ ਸਵਾਲ ਕਰੋ ਤਾਂ ਬੋਲਦੇ ਨਹੀਂ, ਐਵੇਂ ਆਮ ਖਾਸ ਨਹੀਂ ਗੱਲਬਾਤ ਕਰਨੀ। ਸਿਆਣਾ ਸੀ ਡਾਕਟਰ, ਸੰਤ ਮਸਤੂਆਣਾ ਦੇ ਵੀ ਦਰਸ਼ਨ ਕੀਤੇ ਹੋਏ ਸੀ, ਸੰਗਤ ਕੀਤੀ ਸੀ। ਸੰਤ ਸੁੰਦਰ ਸਿੰਘ ਨਾਲ ਕਹਿੰਦਾ ਜੀ ਮੈਂ ਆਪ ਜੀ ਨੂੰ ਬਚਨਾਂ ਰੂਪੀ ਡੱਗਾ ਮਾਰਦਾ, ਕਿਉਂਕਿ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਢੋਲ ਪਿਆ ਡੱਗਾ ਮਾਰੂ ਵੱਜਦਾ ਨਹੀਂ ਵੱਜਦਾ, ਮੈਂ ਆਪ ਨੂੰ ਜੀ ਮਾਂ ਜੀ ਬੇਨਤੀ ਰੂਪੀ ਬਚਨਾਂ ਵਾਲਾ ਡੱਗਾ ਮਾਰ ਕੇ ਬੇਨਤੀ ਕਰ ਰਿਹਾ, ਅਤੇ ਮੈਂ ਮਸਤੂਆਣਾ ਦੀ ਵੀ ਸੰਗਤ ਕੀਤੀ ਆ, ਉਹਨਾਂ ਨੇ ਮੈਨੂੰ ਕਈ ਅਨੁਭਵ ਦੀਆਂ ਗੱਲਾਂ ਦੱਸੀਆਂ, ਤੁਸੀਂ ਵੀ ਆਪਣਾ ਕੋਈ ਅਨੁਭਵ ਮੈਨੂੰ ਦੱਸੋ। ਮਹਾਂਪੁਰਖ ਕਹਿੰਦੇ ਭਾਈ ਜਿਹੜੇ ਰੋਗ ਨੂੰ ਲੱਭਣ ਵਾਸਤੇ ਆ ਪਹਿਲਾਂ ਉਹ ਦੇਖ, ਸਾਨੂੰ ਦੇਖ ਤੂੰ ਆਇਆ ਨਾ ਵੀ ਇਹਨਾਂ ਨੂੰ ਰੋਕ ਹੀ ਹੈ, ਪਹਿਲਾਂ ਰੋਕ ਤਾਂ ਲੱਭ ਕੋਈ, ਫਿਰ ਤੈਨੂੰ ਭਾਵ ਦੀ ਗੱਲ ਹੋਜੂ। ਉਹ ਜਿਹੜੀ ਲਾਉਣ ਦਿੰਦਾ ਟੁੱਟੀ ਜੀ, ਉਹ ਜਿੱਥੇ ਅੰਗ ਨੂੰ ਲਾਉਣ ਉੱਥੇ ਵਾਹਿਗੁਰੂ ਸਿਮਰਨ ਚੱਲ ਰਿਹਾ, ਜਿੱਥੇ ਲਾਉਣ ਸਿਮਰਨ ਚੱਲ ਰਿਹਾ, ਜਿੱਥੇ ਲਾਉਣ ਸਿਮਰਨ ਚੱਲ ਰਿਹਾ। ਉਹਦੇ ਵਿੱਚ ਇੰਨਾ ਲੀਨ ਹੋ ਗਿਆ ਉਹ ਸਿਮਰਨ ਵਿੱਚ, ਡਾਕਟਰ ਜਿਹੜਾ ਸੀ ਛੱਡੇ ਹੀ ਨਾ, ਜਿੱਥੇ ਲਾ ਕੇ ਇੱਕ ਥਾਂ ਲਾ ਕੇ ਬਹਿ ਗਿਆ। ਅਤੇ ਮਹਾਂਪੁਰ ਕਹਿਣ ਲੱਗੇ ਤੂੰ ਦੱਸਦਾ ਕੁਛ ਨਹੀਂ, ਚੁੱਪ ਕਰਕੇ ਬੈਠਾ ਹੈ, ਕੋਈ ਰੋਗ ਦੱਸ। ਕਹਿੰਦੀ ਜਿੱਥੇ ਰੋਗ ਮੈਂ ਕੀ ਦੱਸਾਂ, ਸਿਮਰਨ ਤੋਂ ਬਿਨਾਂ ਕੋਈ ਸੁਣਦਾ ਹੀ ਨਹੀਂ, ਕਿਹੜਾ ਇੱਥੇ ਰੋਗ ਮੈਂ ਕਿਹੜਾ ਦੱਸਾਂ। ਸੋ ਉਹ ਕਰਕੇ ਅਤੇ ਮਹਾਂਪੁਰ ਕਹਿਣ ਲੱਗੇ ਹੁਣ ਸਾਡਾ ਤਾਂ ਲੱਭ ਲਿਆ, ਤੂੰ ਆਪਣਾ ਵੀ ਦੱਸ, ਤੇਰਾ ਕੀ ਅਨੁਭਵ ਹੈ ਬਾਈ, ਤੂੰ ਮਹਾਂਪੁਰਖਾਂ ਦੀ ਸੰਤਾਂ ਦੀ ਉਹਨਾਂ ਦੀ ਸੰਗਤ ਕੀਤੀ ਆ ਮਹਾਂਤਮਾ, ਤੇਰਾ ਕੀ ਅਨੁਭਵ ਹੈ। ਕਹਿੰਦਾ ਮਹਾਂਪੁਰਖੋ ਜਦੋਂ ਮੈਂ ਗੱਡੀ ਚਲਾਉਂਦਾ ਨਾ, ਜਦੋਂ ਸਟਾਰਟ ਕਰਕੇ ਗੱਡੀ ਤੋਰਦਾ, ਐਕਸੀਲੇਟਰ ਦਿੰਦਾ, ਜਿਹੜੀ ਘੂੰ ਘੂੰ ਦੀ ਆਵਾਜ਼ ਜਿਹੜੀ ਸੁਣਦੀ ਹੈ, ਮੈਨੂੰ ਵਾਹਿਗੁਰੂ ਹੀ ਸੁਣਦਾ ਹੈ, ਬਸ ਮੈਨੂੰ ਸਾਰੇ ਪਾਸੇ ਉਹੀ ਸੁਣਦਾ। ਅਤੇ ਉਹਦੇ ਵਿੱਚ ਫਿਰ ਵਿਦਿਆਰਥੀ ਸੁਣ ਇਹ ਗੱਲਾਂ ਉਹ ਦੇਖ ਰਹੇ ਸੁਣਦੇ ਸੀ, ਕਹਿੰਦੇ ਮਹਾਂਪੁਰਖੋ ਵੀ ਇਹਨੂੰ ਘੂੰ ਘੂੰ ਸੁਣਦੀ ਆ, ਇਹਨੇ ਕੰਨ ਲਾ ਕੇ ਸੁਣ ਲਿਆ ਤੁਹਾਡੇ ਲਾ ਕੇ, ਇਹ ਸਿਮਰਨ ਸਾਨੂੰ ਵੀ ਸੁਣਾ ਦਿਓ ਕਿਤੇ। ਅਤੇ ਕਹਿਣ ਲੱਗੇ ਵੀ ਪੰਕਤੀ ਉਦੋਂ ਪੜ੍ਹੀ ਸਿੰਘਾਂ ਨੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ, ਸਰ ਹਰ ਹਰ ਨਾਮ 'ਤੇ ਆ ਸਭ ਹਰ ਹਰ ਨਾਮ 'ਤੇ ਆਵੇ ਰਾਮ। ਧਰਤ ਵੀ ਧਿਆਉਂਦੀ ਹੈ, ਪਤਾਲ ਵੀ ਧਿਆਉਂਦੇ ਨੇ, ਜਦੋਂ ਇਹ ਅਵਸਥਾ ਬਣਦੀ ਹੈ ਸਾਰਾ ਸਿਮਰਨ ਸੁਣਦਾ। ਜੋ ਬੋਲਤਾ ਮਿਰਗ ਮੀਨ ਪੰਖ ਖੇਰੂ, ਸੋ ਬਿਨ ਹਰ ਜਾਪਤ ਨਹੀਂ ਹੋਰ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮਿਰਗ ਵੀ ਮੀਨ ਵੀ ਮੱਛੀਆਂ ਵੀ ਜਪਦੇ ਹੀ ਸੁਣਦੇ ਨੇ। ਜੀ ਮਹਾਰਾਜ ਸਾਨੂੰ ਵੀ ਇਹ ਵਸਦਾ ਸੁਣਾ ਦਿਓ। ਮਹਾਂਪੁਰ ਕਹਿਣ ਲੱਗੇ ਭਾਈ ਆ ਕੰਧਾਂ ਨੂੰ ਕੰਨ ਲਾ ਕੇ ਖੜ੍ਹ ਕੇ ਸੁਣੋ ਜਰਾ। ਫਿਰ ਸਾਰੇ ਵਿਦਿਆਰਥੀ ਉਦੋਂ ਇੰਨੇ ਬਹੁਤੇ ਨਹੀਂ ਸੀ ਹੁੰਦੇ, ਉਹ ਨਿਰਮਲ ਕੁਟੀਆ ਉੱਥੇ ਬਣੀ ਆ, ਉਹਦੇ ਵਿੱਚ ਸਾਰਿਆਂ ਨੇ ਕੰਨਾਂ ਨੂੰ, ਕਿਸੇ ਨੇ ਦਰਵਾਜ਼ੇ ਦੇ ਨਾਲ ਕੰਨ ਲਾ ਲਏ, ਕਿਸੇ ਨੇ ਕੰਧਾਂ ਨੂੰ ਲਾ ਲਏ, ਬਸ ਉੱਥੋਂ ਕੰਧਾਂ 'ਚੋਂ ਸਿਮਰਨ ਸੁਣ ਰਿਹਾ। ਇੰਨੀ ਬਖਸ਼ਿਸ਼ ਹੋਈ, ਸਾਰੀ ਕਾਇਨਾਤ ਵਿੱਚ ਸਿਮਰਨ ਸਿਮਰਨ ਹੀ ਚੱਲ ਰਿਹਾ। ਛੱਡਣ ਨਾ, ਮਹਾਂਪੁਰ ਕਹਿੰਦੇ ਭਾਈ ਛੱਡ ਦਿਓ ਹੁਣ, ਜੇ ਨਹੀਂ ਛੱਡਣ ਨੂੰ ਜੀ ਕਰਦਾ ਸੁਣੀ ਜਾਈਏ। ਹੱਸੋ ਚੱਲੇ ਭਾਈ, ਉਹ ਅੰਗ ਅੰਗ ਇੱਕ ਇੱਕ ਰੋਮ ਵਿੱਚ, ਅੰਗ ਅੰਗ ਵਿੱਚ ਉਹ ਸਮਾਇਆ ਹੁੰਦਾ ਹੈ, ਕੋਈ ਅੰਗ ਨਹੀਂ ਜਿੱਥੋਂ ਨਾ ਹੋਵੇ। ਇਹ ਅਵਸਥਾ ਬਣ ਜਾਂਦੀ ਹੈ ਸਿਮਰਨ ਕਰਨ ਵਾਲਿਆਂ ਦੀ, ਉਹ ਇਹ ਗੁਰਸਿੱਖ ਪਏ ਨੇ। ਹਾਂ ਗੁਰੂ ਜੀ ਤਾਂ ਵੱਡੀ ਗੱਲ ਹੈ, ਸਿੱਖਾਂ ਦੀ ਗੱਲ ਨਹੀਂ ਦੱਸ ਰਹੇ ਨੇ ਭਾਈ ਗੁਰਦਾਸ ਜੀ। ਹਾਂ ਸ਼ਾਬਾਸ਼।
ਰਤਨ ਮਾਲ ਕਰ ਕੱਚੇ ਧਾਗੇ,
ਮਾਲ ਤੇ ਵਿਸਰਾਮ। ਰਤਨ ਮਾਲ,
ਰਤਨ ਮਾਲ
ਕਰ ਕੱਚੇ ਧਾਗੇ,
ਕਰ ਕੱਚੇ ਧਾਗੇ।
ਆ ਸਰੀਰ ਕੱਚਾ ਧਾਗਾ ਹੀ ਹੈ, ਪਤਾ ਨਹੀਂ ਕਦੋਂ ਟੁੱਟ ਜਾਏ। ਇਹ ਜਿਹੜਾ ਸਰੀਰ ਕੱਚਾ ਧਾਗਾ ਹੈ ਨਾ, ਇਹ ਫਿਰ ਰਤਨ ਮਾਲ ਬਣ ਜਾਂਦਾ, ਰਤਨਾਂ ਦੀ ਮਾਲਾ। ਸਵਾਸ ਸਵਾਸ ਜਦੋਂ ਸਿਮਰਨ ਕਰਦਾ, ਸਵਾਸ ਇਹ ਮਾਲਾ ਬਣ ਜਾਂਦੇ ਨੇ। ਇਉਂ ਇਹ ਕੱਚੇ ਧਾਗੇ ਨੂੰ ਫਿਰ ਜਿਹੜਾ ਸੀ ਇਉਂ ਸਫਲਾ ਕਰਦੇ ਨੇ ਰਤਨ ਮਾਲ ਬਣਾ ਕੇ।
ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਾਪੈ।
ਬੋਲੇ ਗੁਰਮੁਖ ਮਿੱਠਾ ਬੋਲਣਾ,
ਜੋ ਬੋਲੇ
ਬੋਲਾ ਹੀ ਕਰ ਲਿਓ ਕੋਈ ਇੱਕ ਵਚਨ ਆ ਨਾ ਗੁਰਮੁਖ ਦਾ ਬੋਲਣਾ। ਜੇ ਬਹੁ ਵਚਨ ਹੈ ਫਿਰ ਬੋਲੇ ਕਰਿਓ, ਪਰ ਬਹੁ ਵਿੱਚ ਅੱਛੇ ਗੁਰਸਿੱਖਾਂ ਦੀ ਗੱਲ ਹੋ ਰਹੀ ਹੈ, ਬੋਲੇ ਹੀ ਠੀਕ ਹੈ। ਗੁਰਮੁਖ ਮਿੱਠਾ ਬੋਲਣਾ,
ਗੁਰਮੁਖ ਮਿੱਠਾ ਬੋਲਣਾ,
ਜੋ ਬੋਲੇ ਸੋਈ ਜਪ ਜਾਪੈ,
ਜੋ ਬੋਲੇ ਸੋਈ ਜਪ ਜਾਪੈ।
ਗੁਰਮੁਖ ਭਾਈ ਜਿਹੜੇ ਨੇ ਉਹ ਮਿੱਠਾ ਬੋਲਦੇ, ਕਦੇ ਕੜਵਾ ਨਹੀਂ ਬੋਲਦੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ, ਉਹ ਮਿੱਠਾ ਹੀ ਬੋਲਦਾ। ਤੋ ਮਿੱਠ ਬੋਲੜੇ ਨੇ ਜੋ ਬੋਲਦੇ ਨੇ ਸੋਈ ਜਪ ਜਾਪੈ, ਜਾਣੀ ਉਹ ਬੋਲ ਉਹਨਾਂ ਦੇ ਬੋਲਾਂ ਵਿੱਚ ਵੀ ਉਹ ਲੱਗਦਾ ਵੀ ਕੋਈ ਜਾਪ ਹੈ, ਕੋਈ ਸਿਮਰਨ 'ਚੋਂ ਬੋਲਦੇ ਨੇ ਪਦ ਵੀ। ਉਹ ਜਿਹੜਾ ਉਹਨਾਂ ਦਾ ਬੋਲਣਾ ਸਿਮਰਨ ਪਦ 'ਚੋਂ ਹੀ ਬੋਲਦੇ ਨੇ, ਜਾਪ 'ਚੋਂ ਹੀ ਬੋਲਦੇ ਨੇ, ਉਹ ਤੋਂ ਵਾਪਰਾਂ ਨੇ ਇੱਧਰ ਉੱਧਰ ਹੋ ਕੇ ਨਹੀਂ ਬੋਲਦੇ। ਹਾਂ
ਗੁਰਮੁਖ ਅੱਖੀਂ ਦੇਖਣਾ, ਬ੍ਰਹਮ ਧਿਆਨ ਧਰੇ ਆਪ ਆਪੈ।
ਹਾਂਜੀ ਕੀ ਹੋ ਗਿਆ ਡਿਫਰੈਂਟ? ਆਪ ਸੋ ਆਪੈ ਦਾ ਪਾਠ ਹੈ, ਇਹ ਵੱਖਰਾ ਲਿਖ ਲਿਓ ਜੀ। ਗੁਰਮੁਖ ਅੱਖੀਂ ਦੇਖਣਾ,
ਗੁਰਮੁਖ ਅੱਖੀਂ ਦੇਖਣਾ,
ਬ੍ਰਹਮ ਧਿਆਨ
ਧਿਆਨ
ਧਰੈ ਆਪ ਆਪੈ,
ਧਰੈ ਆਪ ਆਪੈ।
ਇਹ ਤਾਂ ਇੱਕ ਹੈ, ਦੂਜਾ ਕੀ ਸੀ? ਹਾਂ ਬ੍ਰਹਮ ਧਿਆਨ ਅੱਗੇ ਕਰ ਲਓ ਧਰ, ਫਿਰ ਆਪ ਸੋ ਆਪੈ, ਉਹ ਬ੍ਰੈਕਟ 'ਚ ਪਾ ਕੇ ਲਿਖ ਲਿਓ। ਪਾਠ ਅੰਤਰ ਹੈ, ਪਾਠ ਦਾ ਭੇਦ ਹੈ। ਹਾਂਜੀ ਗੁਰਮੁਖਾਂ ਨੇ ਫਿਰ ਅੱਖਾਂ ਨਾਲ ਕੀ ਦੇਖਦੇ ਨੇ? ਉਹ ਬ੍ਰਹਮ ਧਿਆਨ, ਉਹ ਅੱਖਾਂ ਨਾਲ अपने आप का ध्यान भाई जरा धारते हैं ब्रह्म ब्रह्म का ध्यान नहीं हो के ना ब्रह्म नूं वेख के जो ध्यान लाते हैं ध्यान में ब्रह्म नूं वेख लेंगे अखां दे नाल जो ये देख लिया फिर अपने आपे नूं देखी जाते हैं भी मैं की हाँ आत्मा नूं देखते हैं फिर शरीर नूं नहीं आत्मक दर्शी हो जाते हैं आत्मा के दर्शन करते हैं आत्मा कितने है कितने अपने कोई आत्मा की है हाँ जी हाँ परमेश्वर जेड़े आप बोल रहे आत्मा ही बोल रहा है वो ही बोल रहा है शरीर नहीं बोल रहा वेखदा कौन है आत्मा ही वेख रहा सुनता कौन है आत्मा ही एक रब की अंश है एक रब की शक्ति है उन्होंने आत्मा कहते नहीं साड़ी अंदर विराजमान है उदे करके शरीर तुरदा फिरदा चलदा सुनदा बोलदा वेखदा क्रियावां करदा वो फिर उदा उदे दर्शन करने वाले हो जाते शरीर तो परे हो के आत्मा बन जाते ने ता आप आपे अपने आपे की सोझी वाले हो जाते हाले आपां तो यही नहीं पता भी मैं की हाँ शरीर मनी जाने मैं शरीर हाँ सारा जीवन ये शरीर के पालन पोषण से लाता आत्मा नूं जानण ते नहीं लाया सो शरीर तो एक जड़ वस्तु है किसी शक्ति का चलाया हुआ चल रहा है सो उहनूं प्राप्त करना साड़ी मंजिल है वो साड़ा आपा है उन्होंने कहते हैं आत्मा है आत्मदर्शी हूँ वह हाले आत्मा का ज्ञान वह शरीर दियाँ गल्लां ने शरीर भी काम भी शरीर में है क्रोध भी शरीर में है किड़े शरीर है सूक्ष्म शरीर में है तीन शरीर ने किड़ा एक है एक असूल शरीर एक सूक्ष्म शरीर एक कारण शरीर सो ये जड़ा असूल जो अपन मोटा दींद है ये असूल शरीर है सूक्ष्म है मन है बुद्ध है चित्त है अहंकार है उत्थे फिर काम भी पे है क्रोध भी पे है लोभ भी पे है अहंकार पे है वो शरीर है आत्मा बिच नहीं जिदन आत्मा का उन्होंने ज्ञान हो गया ये भज जाएंगे चलो अगे आना तो आप सुनिया सी ना अभीच वाला काम अभिजत उन्होंने सामने होकर काम करो उन्होंने जित लिया आत्मदर्शियां ने जितया दुआ नहीं जित सकता चलो
गुरमुख सुनना सुरत कर
हाँ जी
पंच शब्द गुर शब्द अलापै
गुरमुख सुनना उसी वेखना गुरमुख का ब्रह्म नूं वेखदे ने हुण गुरमुख जिहड़े ने ब्रह्मे सुनदे ने ब्रह्म दिसै ब्रह्म सुनी है एक एक बखाणी है ब्रह्मे दींदा उन्हां नूं ब्रह्मे सुनदा सारिआं च सभा कट राम बोला है रामा बोला है राम बिना को बोला है नहीं सो सुनना भी उन्होंने भाई सुरत करके सुनते हैं कि पंच शब्द पंजे शब्द जोड़े लिखाए ने उन्होंने तो परे जोड़ा श्रेष्ठ शब्द है गुरु का अग्या ना गुर शब्द अलाप है गुरु के शब्द का अलाप ही सुनता उन्होंने कलों में ये स्रोते होंगे ने फिर जिधर देखते शब्द सुनता उन्होंने हाँ
गुरमुख किरत कमावनी
फिर उन्होंने कमाई कह दी है किरत भाई सच्ची किरत करते हैं जिहड़ी गुरु नानक साहब ने किरत करनी वंड छकना ये धारा विच रहिंदे ने सच्ची किरत कमाउंदे ने जिहड़ी किरत है वह हराम की कमाई नहीं करते लोगों का धन चुरा के लिया के नहीं करदे उन्हें दिंदे जां गलत तरीके नाल माया नूं इकट्ठी नहीं करते जे हुंदी भी नहीं भाई बहुती इकट्ठी पापा बिना माना बचन ने पापा बाझो होवे ना ही मोया साथ ना जाए बहुत ही ज्यादा जिहड़े आराम दे ला रहे ना मोर्चा लाया उही माया है वो किन्ने अरब खरब जिहड़ा बाहरले मुल्कां दे बैंकां च पिया होया उत्थे उहनूं किते किरत नाल थोड़ो इकट्ठा होया हाँ सो ओ दो नंबर दा जिहड़ा धन है काला धन जिहनूं आपां कहिंदे आ पापा नाल इकट्ठा होंदा हाँ जी सो ओ सिख नहीं करदा उहदी सच्ची किरत है हाँ जी
नमस्कार डंडौत जापै
फिर करनी की है सिख दी पहला आके अपने गुरु नूं नमस्कार करता है रह नहीं सकता मत्था टेके बिना जिदों ना कि टेकया जाए होर तरह ही लगता है भी अज मत्था टेकिया ही नहीं जी तो कोई घाटा जहा महसूस होंदा है इउं नमस्कार करता है नंडौत करता है इउं सिख दी सियाण है सिंजापै इउं पहचान है उहदी करनी दी सिंजापै ओके
गुरमुख मार्ग चलना पर दखना पूर्ण प्रताप है
गुरमुख मार्ग ते तुरदा है चन चलो मार्ग गोविंद ए राधा पंधी बनदा होर पेंडे पेंदा ही नहीं ए राय तुरदा है ਫਿਰ ਤੁਰ ਕੇ ਜਦੋਂ ਆ ਗਿਆ ਜਿਸ ਜਿੱਥੇ ਜਿਹੜੀ ਮੰਜ਼ਿਲ 'ਤੇ ਤੁਰਨਾ ਚਾਹੁੰਦਾ ਸੀ, ਜਿੱਥੇ ਪਹੁੰਚ ਗਿਆ ਗੁਰੂ ਘਰ, ਫਿਰ ਕੀ ਕਰਦਾ? ਪ੍ਰਦਖਣਾ, ਗੁਰੂ ਦੀਆਂ ਪ੍ਰਕਰਮਾ ਕਰਦਾ। ਕਈ ਕਹਿੰਦੇ ਸੰਗ ਜੀ ਲੱਗਦੀ ਹੈ ਜੀ, ਕੀ ਕਹਿਣਗੇ ਲੋਕ, ਗੇੜੇ ਜੇ ਕੱਢੀ ਜਾਂਦੇ, ਨਾ ਹੀ ਕਰੋ ਚੰਗਾ। ਨਹੀਂ ਭਾਈ, ਕਰਨੀ ਹੈ। ਅੱਗੇ ਆਪਾਂ ਆਵਾਂ, 12 'ਚ ਆਊਗਾ ਭਾਈ ਗੁਰਦਾਸ ਜੀ ਦੱਸਣਗੇ, ਚਰਨ ਸਫਲ ਪ੍ਰਦਖਣਾ ਕਰਨ ਕਹਿ। ਚਰਨ ਸਫਲੇ ਹੁੰਦੇ ਨੇ ਪ੍ਰਕਰਮਾ ਕਰਨ ਨਾਲ। ਸੋ ਆ ਸਵੇਰੇ ਬੀਬੀ ਨੇ ਇੱਕ ਨੇ ਸਵਾਲ ਕੀਤਾ ਜੀ, ਉਹ ਜਦੋਂ ਐਤਵਾਰ ਹੁੰਦਾ ਜੀ ਭੀੜ ਹੁੰਦੀ ਹੈ, ਉਦੋਂ ਜਿਹੜੇ ਨੇ ਫਿਰ ਲੋਕ ਕਹਿੰਦੇ ਨੇ ਇਹ ਹੁਣ ਖੜ੍ਹਾ ਮੁਕਾਉਂਦਾ ਨਹੀਂ, ਆਪਣੀ ਅਰਦਾਸ ਕਰੀ ਜਾਂਦਾ ਕਿ ਸਾਨੂੰ ਵਾਲੀ ਨਹੀਂ ਹੁੰਦੀ। ਉਹ ਜੀ ਐਸਾ ਹੁੰਦਾ ਐਤਵਾਰ ਵਾਲੇ ਨੇ ਕਰਿਆ ਕਰੋ ਵੀ ਆਪਣੇ ਦੋ ਬਾਹਰ ਪ੍ਰਕਾਸ਼ ਹੋਰ ਹੁੰਦੇ ਨੇ, ਉੱਥੇ ਜਾ ਕੇ ਕਮਰੇ 'ਚ ਅਰਦਾਸ ਕਰ ਲਈ। ਉਹਨਾਂ ਨੂੰ ਮਿਲਣਾ, ਚਲੋ ਤਾਂ ਆਪਾਂ ਤੰਗ ਨਹੀਂ ਕਰਨਾ, ਆਓ ਭਾਈ ਟੇਕੋ ਮੱਥੇ, ਉੱਥੇ ਅਰਦਾਸ ਕਰ ਲਈ, ਪ੍ਰਕਰਮਾ ਉੱਥੇ ਕਰ ਲਈਆਂ, ਪ੍ਰਕਰਨੀਆਂ ਜ਼ਰੂਰ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦਾਂ ਗੁਰਤਾ ਗੱਦੀ ਦਿੱਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, 5 ਪ੍ਰਕਰਮਾ ਕੀਤੀਆਂ ਅਤੇ ਫਿਰ ਗੁਰਤਾ ਗੱਦੀ ਦਿੱਤੀ। ਆਪ ਪ੍ਰਕਰਮਾ ਕਰਕੇ ਆਪਣਾ ਆਪ ਜਿਹੜਾ ਸੀ ਲਾ ਉਮਰ ਤੁਹਾਨੂੰ ਅਰਪਣ ਕਰ ਦਿੱਤਾ ਹੈ। ਸੋ ਪ੍ਰਕਰਮਾ ਤਾਂ ਭਾਵ ਮੈਂ ਅਰਪਣ ਕਰ ਰਿਹਾ ਤੁਹਾਨੂੰ, ਦੇ ਤੁਹਾਨੂੰ ਸੌਂਪ ਰਿਹਾ। ਜਦੋਂ ਮੱਥਾ ਟੇਕ ਕੇ ਖੱਬੇ ਪਾਸੇ ਤੋਂ ਸ਼ੁਰੂ ਕਰ ਦੇਣੀ ਹੈ, ਜਿੱਧਰਲੇ ਪਾਸੇ ਆਪਣੀ ਕਿਰਪਾਨ ਪਾਈ ਹੁੰਦੀ ਹੈ ਨਾ, ਉਸ ਪਾਸਿਓਂ। ਪਰ ਹੁਣ ਕਹੋਗੇ ਕਿ ਸਾਡੇ ਪਾਈ ਨੂੰ ਸਾਨੂੰ ਕਿੱਦਾਂ ਪਤਾ ਲੱਗੇ? ਆਪਣਾ ਖੱਬਾ ਹੱਥ ਰੱਖ ਕੇ ਉਧਰੋਂ ਸ਼ੁਰੂ ਕਰ ਲਓ, ਸੱਜੇ ਪਾਸੇ ਨੂੰ ਤੁਰਿਆ ਹੋ, ਬਸ ਨਿਹੰਗ ਪੁੱਠੀ ਕਰਦੇ ਨੇ। ਉਹ ਕਿਉਂ ਕਰਦੇ ਨੇ? ਉਹ ਕਿਰਪਾਨ ਦਾ ਸਤਿਕਾਰ ਕਰਦੇ ਨੇ। ਉਹ ਕਹਿੰਦੇ ਕਿਰਪਾਨ ਦਾ ਸਤਿਕਾਰ ਵੱਡਾ ਜਾਣ ਕੇ ਇਹਨੂੰ ਅਸੀਂ ਬਾਹਰ ਨਹੀਂ ਰੱਖਣਾ, ਅੰਦਰਲੇ ਪਾਸੇ ਰੱਖਣਾ। ਉਹ ਸੱਜੇ ਪਾਸਿਓਂ ਸ਼ੁਰੂ ਕਰਦੇ ਨੇ। ਉਹਨਾਂ ਦਾ ਆਪਣਾ ਮਤ ਵੀ ਠੀਕ ਹੈ, ਕਿਸੇ ਕਿਰਪਾਨ ਦਾ ਸਤਿਕਾਰ ਕਰਦੇ ਹਨ ਨਾਲ ਗੁਰੂ ਦਾ। ਹਾਂਜੀ, ਹਾਂ ਉੱਦਾਂ ਹੀ ਕਰ ਲੈਂਦੇ ਹੋਣਗੇ, ਕਿਉਂਕਿ ਉਹਨਾਂ ਦੀ ਸਿੰਗਣੀ ਨੇ ਅੰਮ੍ਰਿਤ ਛਕਿਆ ਹੁੰਦਾ। ਹਾਂ, ਬੇਅਮਰਤੀ ਨਾਲ ਵਿਆਹ ਨਹੀਂ ਕਰਾਉਂਦੇ ਉਹ। ਚਲੋ ਅੱਗੇ ਚਲੋ।
ਗੁਰਮੁਖ ਖਾਣਾ ਪਹਿਨਣਾ।
ਹਾਂ, ਗੁਰਮੁਖਾਂ ਦਾ ਹੁਣ ਖਾਣਾ ਵੀ ਪਹਿਨਣਾ ਵੀ ਗੁਰਮੁਖਤਾਈ ਵਾਲਾ ਹੀ ਹੁੰਦਾ। ਉਹ ਖਾਣਾ ਵੀ ਦੇਖਣਾ ਵੀ ਜਿਵੇਂ ਸਾਨੂੰ ਗੁਰੂ ਨੇ ਕਿਹਾ ਉੱਦਾਂ ਦਾ ਖਾਣਾ, ਅਲਸੂ ਪਲਸੂ ਨਹੀਂ ਖਾਣਾ, ਮਾਸ ਮਿੱਠੀ ਨਹੀਂ ਖਾਣਾ। ਜਿੱਥੇ ਦੇਖਿਆ ਜਿਹੜੇ ਹੋਟਲ 'ਤੇ ਜਾ ਕੇ ਲਾਲਾਂ ਛੱਡਦੀਆਂ ਛਕ ਲਿਆ ਉੱਥੇ। ਉਹਨਾਂ ਦਾ ਖਾਣਾ ਵੀ ਗੁਰਮਤ ਅਨੁਸਾਰ ਹੈ। ਮਾਲੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਥੇ ਖਾਧਾ ਤਨ ਪੀੜੀਆ ਮਨ ਮੈਂ ਚੱਲਿਆ ਵਿਕਾਰ। ਪਹਿਨਣਾ ਵੀ ਗੁਰਮਤ ਅਨੁਸਾਰ, ਜਿਹਾ ਜਿਹਾ ਪਹਿਨਣਾ ਗੁਰੂ ਮਹਾਰਾਜ ਨੇ ਦੱਸਿਆ ਹੈ ਅਤੇ ਉਹੀ ਪਹਿਨਣਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਦਾ ਤਨ ਪੀੜੀ ਹੈ ਮਨ ਮੈਂ ਚੱਲਿਆ ਵਿਕਾਰ। ਜਿਹੋ ਜਿਹਾ ਬਾਣਾ ਮਹਾਰਾਜ ਨੇ ਦਿੱਤਾ ਉਹ ਬਾਣੇ ਵਿੱਚ ਰਹਿ ਕੇ, ਚਲੋ ਕੰਮਾਂ ਕਰਦਾ ਜਿਹੋ ਜਿਹਾ ਤੁਹਾਨੂੰ ਦੂਜਾ ਵਸਤਰ ਪਾਉਣੇ ਪੈਂਦੇ ਨੇ ਪਾ ਲਓ, ਪਰ ਜਦੋਂ ਗੁਰੂ ਘਰ ਆਉਂਦੇ ਉਦੋਂ ਤਾਂ ਬਾਣਾ ਪਾ ਕੇ ਆਉਣ। ਉਦੋਂ ਵੀ ਕਈ ਵਾਰੀ ਅਜਿਹਾ ਜਿਹਾ ਲਿਬਾਸ ਦੇਖੀਦਾ ਆਪਣੀ ਅੱਖਾਂ ਹੀ ਮੀਚਣੀਆਂ ਪੈਂਦੀਆਂ ਨੇ, ਇਹੋ ਜਿਹੇ ਰੂਪ ਵਿੱਚ ਵੀ ਆਉਂਦੇ ਨੇ ਕੁਝ। ਅਤੇ ਚਲੇ ਪਹਿਨਣਾ ਵੀ ਗੁਰਮੁਖ ਦਾ, ਗੁਰਮੁਖਾਂ ਵਾਲਾ ਆਪੇ ਰੱਖਿਆ ਕਰਦੇ ਮਹਾਰਾਜ ਪਾਤਸ਼ਾਹ ਕਰੇ ਸਹੀ ਸਟੈਂਡ ਬੰਦਾ ਵਰਤ ਜਾਂਦੇ ਨੇ ਮਹਾਰਾਜ ਜੀ। ਗੁਰਮੁਖਾਣਾ ਪਹਿਨਣਾ,
ਗੁਰਮੁਖ ਖਾਣਾ ਪਹਿਨਣਾ।
ਸੋ ਗੁਰਮੁਖਾਂ ਵਾਲਾ ਖਾਣਾ ਉਹੀ ਪਹਿਨਣਾ, ਹੋਰ ਅੱਗੇ ਯੋਗ ਭੋਗ ਸੰਯੋਗ ਪਛਾਪੈ।
ਯੋਗ ਭੋਗ ਸੰਯੋਗ,
ਯੋਗ ਜਿਹੜਾ ਯੋਗ ਮਤ ਸਿੱਖ ਦਾ ਗੁਰੂ ਦੇ ਸੰਯੋਗ, ਗੁਰੂ ਨਾਲ ਮੇਲ ਕਰਨਾ, ਇਹ ਉਹਦੇ ਲਈ ਯੋਗ ਹੈ। ਇਹ ਯੋਗ ਵਿੱਚ ਜੁੜਨਾ, ਭੋਗ ਹੋ ਗਿਆ ਗ੍ਰਿਸਤੀ, ਇਉਂ ਗ੍ਰਿਸਤ ਇਹ ਜਿਹੜਾ ਸੀ ਗੁਰੂ ਸੱਚੇ ਪਾਤਸ਼ਾਹ ਦਾ ਸੰਯੋਗ ਮਿਲਾ ਕਰਕੇ ਹੀ ਪਛਾਣਿਆ ਜਾਂਦਾ। ਇਹਨਾਂ ਮਰਜ਼ਾਵਾਂ ਵਿੱਚ ਚੱਲਣੀ ਉੱਪਰ ਦੱਸੀਆਂ ਨੇ, ਇਹੀ ਸਿੱਖ ਲਈ ਯੋਗ ਹੈ, ਇਹੀ ਸਿੱਖ ਲਈ ਭੋਗ ਹੈ, ਜੋ ਉੱਪਰ ਮਰਜ਼ਾਦਾ ਸਾਰੀ ਦੱਸੀ ਹੈ ਭਾਈ ਸਾਹਿਬ ਨੇ, ਪਹਿਨਣ ਦੇ, ਖਾਣ ਦੇ, ਸੁਣਨ ਦੇ, ਦੇਖਣ ਦੇ। ਹਾਂਜੀ, ਹਾਂ ਚਲੋ।
ਗੁਰਮੁਖ ਸਵਣ ਸਮਾਧ ਹੈ।
ਇੱਕ ਮਿੰਟ ਜੀ, ਕਿੱਥੇ ਜੀ? ਯੋਗ ਕਰ ਲਿਓ, ਤੁਹਾਡੇ ਕੋਲ ਯੋਗ ਹੈ? ਯੋਗ ਠੀਕ ਹੈ, ਜੱਗ ਨਹੀਂ ਯੋਗ ਹੈ ਪਾਠ। ਅੱਗੇ ਜੀ, ਗੁਰਮੁਖ।
ਗੁਰਮੁਖ ਸਵਣ ਸਮਾਧ ਹੈ,
ਹਾਂ
ਆਪੇ ਆਪ ਨਾ ਥਾਪ ਅਥਾਪੇ।
ਜਦੋਂ ਗੁਰਮੁਖ ਦੀ ਸਾਰਾ ਧਿਆਨ ਜਿਹੜਾ ਸੀ ਸਿਮਰਨ 'ਚ ਲੱਗਿਆ ਹੋਊਗਾ ਨਾ, ਵੱਧ ਤੋਂ ਵੱਧ ਟਾਈਮ ਸਿਮਰਨ 'ਚ ਲੱਗਿਆ ਹੋਊਗਾ, ਜਦੋਂ ਸੌਂਦਾ ਫਿਰ ਸਮਾਧੀ ਸੌਂਦਾ। ਨਹੀਂ ਜਿਹੜੇ ਦਿਨ 'ਚ ਵੀ ਜਿਹੜੇ ਦੁੱਧ ਦੇ ਖਿਆਲ ਵੈਰ ਭਾਵ ਵਾਲੇ ਪਹਿਲਾਂ ਨੀਂਦ ਨਹੀਂ ਆਉਂਦੀ, ਜਾਂ ਮਾਇਆ ਵਾਲਿਆਂ ਨੂੰ ਬਹੁਤਿਆਂ ਨੂੰ ਉਹਨੂੰ ਟੀਕਾ ਲਾ ਕੇ ਸੌਣਾ ਪੈਂਦਾ, ਜਿੰਨਾ ਕੁ ਜ਼ਿਆਦਾ ਕਿਤੇ ਟੈਕਸ ਵਾਲੇ ਨਾ ਲੈ ਜਾਣ, ਕਿਤੇ ਚੋਰ ਨਾ ਲੈ ਜਾਣ, ਜਾਂ ਕਿਤੇ ਇਹ ਮੁੰਡਿਆਂ ਤੋਂ ਲੁਕੋ ਲਓ, ਘਰਦਿਆਂ ਤੋਂ ਲੁਕੋ ਲਓ, ਇਹੋ ਜਿਹਾ ਕੁਛ, ਉਹੋ ਜਿਹੇ ਸੰਸਿਆ ਵਿਕਾਰਾਂ ਵਿੱਚ ਉਹਦਾ ਨੀਂਦ ਨਹੀਂ ਆਉਂਦੀ, ਗੋਲੀ ਗੋਲੀ ਲੈ ਕੇ ਸੌਂਦੇ ਨੇ, ਜਾਂ ਠੀਕ ਆ ਫਿਰ ਵੱਧ ਕੇ। ਪਰ ਜਿਹੜਾ ਗੁਰਮੁਖ ਦਾ ਸੌਣਾ ਹੈ, ਝੱਟ ਜਿਹੜੀ ਸਮਾਧੀ 'ਚ ਸੌਂ ਜਾਂਦੇ, ਨਾ ਕੋਈ ਸੰਕਲਪ, ਨਾ ਕੋਈ ਵਿਕਲਪ, ਨਾ ਕੋਈ ਸੁਪਨਾ, ਸੁਖੋਪਤ ਵਿੱਚ ਐਂ ਸੌਂਦੇ ਨੇ ਸਮਾਧੀ ਵਾਲੇ ਨੇ। ਅਤੇ ਉਹਨਾਂ ਦੀ ਸਮਾਧੀ ਵਿੱਚ ਆਪੇ ਆਪ
ਆਪੇ ਆਪ
ਆਪਣੇ ਆਪ ਦੀ ਸੋਝੀ, ਅਤੇ ਹੋਰ ਕੀ ਹੈ? ਨਾ ਥਾਪ ਥਾਪ ਹੈ,
ਨਾ ਥਾਪ ਥਾਪ ਹੈ,
ਥਾਪ ਹੁੰਦਾ ਬਣਾਉਣਾ, ਥਾਪ ਹੁੰਦਾ ਢਾਉਣਾ। ਉਹਨਾਂ ਦੇ ਕੋਲ ਜਿਹੜੇ ਨੇ ਜਿਹੜੇ ਫੁਰਨੇ ਨੇ ਨਾ, ਅਤੇ ਇਹ ਬਣਨ ਵਾਲੇ ਢਹਿਣਦੇ, ਕਦੇ ਬਣ ਗਏ ਕਦੇ ਟਹਿ ਗਏ, ਉਹ ਸੰਕਲਪੇ ਨਹੀਂ ਉੱਠਦੇ, ਨਿਹਰੇ ਵਿਕਲਪ ਹੁੰਦੇ ਨੇ ਉਹਦੇ ਸੌਣ ਵਿੱਚ ਵੀ। ਅਤੇ ਕਈਆਂ ਦਾ ਤਾਂ ਜਿਵੇਂ ਦਿਨ ਨੂੰ ਜਪੁਜੀ ਸਾਹਿਬ ਚੱਲਦਾ ਹੁੰਦਾ ਹੈ, 55 ਕਿਸੇ ਨੇ ਕੀਤੇ ਨੇ, ਉਹ ਸੁੱਤੇ ਪਿਆਂਦੇ ਵੀ ਚਲੀ ਜਾਂਦੇ ਨੇ। ਕਈ ਪੰਜ ਸੁਖਮਨੀ ਸਾਹਿਬ ਦੇ ਕਰਨ ਵਾਲੇ ਨੇ, ਅਤੇ ਉਹਨਾਂ ਦਾ ਸੁਪਨੇ ਵਿੱਚ ਸੁੱਤਿਆਂ ਵੀ ਸੁਖਮਨੀ ਸਾਹਿਬ ਚਲੀ ਜਾਂਦਾ। ਇੱਕ ਸਿੰਘ ਸੀ ਸੰਤ ਗੁਰਬਖਸ਼ ਉਹਨਾਂ ਦੇ ਵੇਲੇ, ਇਹ ਸਿੰਘਾਂ ਨੇ ਗੁਟਕਾ ਸਾਹਿਬ ਲੈ ਕੇ ਕੋਲ ਬੈਠ ਕੇ ਵੀ ਸੁਣਿਆ, ਸੁਖਮਨੀ ਸਾਹਿਬ ਚੱਲੀ ਜਾ ਰਿਹਾ ਸੁੱਤਾ ਹੈ। ਮਜਾਲ ਕਿਤੇ ਕੋਈ ਮਜਾਲ ਹੈ, ਕਿਤੇ ਕੋਈ ਪੰਗਤੀ ਦਾ ਇੱਧਰ ਉੱਧਰ ਹੋ ਜਾਏ, ਘਗਰਾਣੇ ਦਾ ਰਹਿਣ ਵਾਲਾ ਸੀ ਸਿੰਘ ਉਹ। ਉਹ ਇੱਦਾਂ ਦੀਆਂ ਅਵਸਥਾਵਾਂ ਵਾਲੇ ਨੇ, ਉਹ ਸੁੱਤੇ ਵਿੱਚ ਚੱਲਦਾ। ਉਹ ਸਮਾਧੀ ਹੁੰਦੀ ਹੈ, ਦੋ ਨੂੰ ਚਿੰਤਾ ਨਹੀਂ ਆਉਂਦੀ, ਇੱਕ ਚੋਰ ਨਹੀਂ ਸੌਂਦਾ, ਇੱਕ ਯਾਰ ਨਹੀਂ ਸੌਂਦਾ, ਇੱਕ ਜਿਹੜਾ ਆਪਣੀ ਚਿੰਤਾ ਵਾਲਾ ਨਹੀਂ ਸੌਂਦਾ। ਗੁਰਮੁਖ ਆਪਣੇ ਨਾਲ ਸੁੱਤੇ ਹੁੰਦੇ ਨੇ। ਕਾਰਵਾਰੀ
ਕਾਰਵਾਰੀ,
ਇੱਕ ਮਿੰਟ ਜੀ ਰੁਕੋ। ਹਾਂਜੀ, ਚੋਰ ਚੋਰੀ ਰਾਤ ਨੂੰ ਸੌਂਦੇ, ਉਹਨੇ ਚੋਰੀ ਕਰਨੀ ਹੁੰਦੀ ਹੈ। ਦੂਜੇ ਯਾਰ ਪੁੱਠੇ ਪਾਸੇ ਜਾਣ ਵਾਲੇ, ਅਤੇ ਇਵੇਂ ਜਿਹੜੇ ਨੇ ਚਿੰਤਾ ਵਾਲੇ, ਜਿਹਨਾਂ ਨੂੰ ਚਿੰਤਾ ਹੈ ਉਹ ਨਹੀਂ ਸੌਂਦਾ।
ਕਾਰਵਾਰੀ ਜੀਵਨ ਮੁਕਤ, ਲਹਿਰ ਨਾ ਭਵ ਜਲ,
ਲਹਿਰ ਹੁਣ
ਲਹਿਰ,
ਹਾਂ ਠੀਕ ਪੜਿਆ, ਮੈਨੂੰ ਮਹਿਲ ਜਿਹਾ ਸੁਣਿਆ ਸੀ
ਲਹਿਰ,
ਫਿਰ ਪੜ੍ਹ ਲਓ ਦੁਬਾਰਾ।
ਕਾਰਵਾਰੀ ਜੀਵਨ ਮੁਕਤ, ਲਹਿਰ
ਮੁਕਤ ਤੇ ਵਿਸ਼ਰਾਮ ਕਰੋ,
ਮੁਕਤ ਤੇ
ਬ੍ਰੇਕ ਉੱਥੇ ਮਾਰੋ।
ਕਾਰਵਾਰੀ ਜੀਵਨ ਮੁਕਤ, ਲਹਿਰ ਨਾ ਭਵ ਜਲ,
ਲਹਿਰ ਨਹੀਂ
ਲਹਿਰ ਨੰਨਾ ਇੱਥੋਂ
ਏਦਾਂ ਦਾ ਗ੍ਰਿਸ਼ਤੀ ਹੋਵੇ ਗੁਰੂ ਦਾ ਸਿੱਖ, ਕਿਉਂਕਿ ਗ੍ਰਿਸ਼ਤੀ ਹੁੰਦਾ ਹੋਇਆ ਜੀਵਨ ਮੁਕਤ। ਹਾਂਜੀ, ਭਵ ਜਲ ਹੈ, ਇੱਕ ਮਿੰਟ ਸਾਰੇ ਬੰਦ ਕਰਿਓ ਆਪਣਾ, ਤੁਹਾਡੇ ਕੋਲ ਕੀ ਹੈ ਜੀ? ਭਵ ਹੈ, ਇਵੇਂ ਕਰ ਲਓ, ਲੱਭ ਲੋਭ ਵਿਆਪ, ਲੱਭ ਲੋਭ ਅਰਥ ਸਾਰੀ ਉਹ ਕੱਟਿਓ ਵੀ ਨਾ, ਕੱਟਿਓ ਨਾ, ਪ੍ਰੈਕਟਿਸ 'ਚ ਲਿਖ ਲਓ, ਪਾਠ ਦਾ ਭੇਦ ਹੈ ਇਹ। ਕੁਝ ਨੁਸਖਿਆਂ ਵਿੱਚ ਇੱਦਾਂ ਵੀ ਪਾਠ ਹੈ, ਪੁਰਾਤਨ ਜਿਹੜੇ ਨੇ ਭਾਈ ਗੁਰਦਾਸ ਜੀ ਦੇ, ਸੋ ਇਹਨਾਂ ਨੂੰ ਪਾਠ ਭੇਦ ਕਿਹਾ ਜਾਂਦਾ। ਹਾਂਜੀ, ਜੀਵਨ ਮੁਕਤ ਹੁੰਦਾ ਗੁਰ ਘਰ ਵਾਲੀ ਸਿੱਖ, ਅਤੇ ਅੱਗੇ ਲਹਿਰ ਨਹੀਂ, ਕਾਹਦੀ ਲਹਿਰ ਨਹੀਂ ਉਹਨਾਂ ਨੂੰ ਚੜ੍ਹਦੀ? ਭਾਵ ਸੰਸਾਰ ਦੇ ਲੋਭ ਦੀ, ਜੇ ਭਾਵ ਆਇਆ, ਜੇ ਲੱਭ ਆਇਆ, ਨਾ ਉਹਨਾਂ ਨੂੰ ਲੱਭਦੀ ਨਾ ਉਹਨਾਂ ਨੂੰ ਲੋਭ ਦੀ ਲਹਿਰ ਨਹੀਂ, ਇਹ ਲਹਿਰਾਂ ਨਹੀਂ ਉਹਨਾਂ ਦੇ ਉੱਠਦੀਆਂ, ਇਹ ਖਤਮ ਹੋ ਚੁੱਕੀਆਂ ਹੁੰਦੀਆਂ ਨੇ। ਲੱਭ ਲੋਭ 'ਚ ਕੀ ਫਰਕ ਹੈ? ਹਾਂਜੀ, ਭਾਵ ਸੰਸਾਰ, ਜੇ ਭਾਵ ਹੈ ਨਾ ਉੱਥੇ, ਭਾਵ ਲਾਭ ਫਿਰ ਸੰਸਾਰ ਦੇ ਅਰਥਾਂ 'ਚ ਕਰ ਲਿਓ, ਸੰਸਾਰ ਦਾ ਲੋਭ ਨਹੀਂ ਵਿਆਪਦਾ। ਹਾਂਜੀ, ਜੇ ਭਾਵ ਹੈ, ਜੇ ਲੱਭ ਹੈ, ਲੱਭ, ਹਾਂ ਲੱਭ ਹੁੰਦਾ, ਲੋਭ ਹੁੰਦਾ ਪਦਾਰਥਾਂ ਨੂੰ ਇਕੱਠੇ ਕਰਨ ਦਾ, ਲੱਭ ਹੁੰਦਾ ਪਦਾਰਥਾਂ ਨੂੰ ਖਾਣ ਦਾ, ਠੀਕ ਹੈ, ਇਹ ਉਹ ਨਹੀਂ ਵਿਆਪਦਾ ਉਹਨਾਂ ਨੂੰ। ਚਲੋਗੇ
ਪਾਰ ਪਏ ਲੰਘ ਬਰੇ
ਪੇ ਬਰੇ ਸਰਾਪ ਹੈ,
ਬਰੇ
ਪਵੈ ਪਵੈ
ਹਾਂ
ਜੀ, ਠੀਕ ਕਰ ਲਿਓ, ਪਾਠ ਪਏ ਦੇ ਨਾਲ ਪਵੈ ਕਰ ਲਿਓ, ਪਾਰ ਪਵੈ ਲੰਘ ਬੜਾ ਸਰਾਪੈ, ਬੜਾ ਤੋਂ ਸਰਾਪਾਂ ਤੋਂ ਪਾਰ ਹੋ ਜਾਂਦੇ ਨੇ, ਕੋਈ ਸਰਾਪ ਨਹੀਂ ਦੇ ਸਕਦਾ ਉਹਨਾਂ ਨੂੰ, ਵਰਦੀ ਉਹਨੂੰ ਲੋੜ ਨਹੀਂ ਰਹਿੰਦੀ, ਰੱਬ ਨੂੰ ਮਿਲ ਚੁੱਕੇ ਹੁੰਦੇ ਨੇ ਕਿਸੇ ਦੇ ਵਰ ਲੈਣ ਦੀ, ਕਿ ਮੈਂ ਕਿਸੇ ਤੋਂ ਬੜੇ ਸਾਵਾਂਗਾ, ਐਸਾ ਉਹਨਾਂ ਦੀ ਅਵਸਥਾ ਹੈ। ਅੱਗੇ ਜੀ,
ਸਤਿਗੁਰ ਸਤ ਸਰੂਪ ਹੈ,
ਸਤਿਗੁਰੂ ਕੀ ਨੇ ਜੀ? ਰੱਬ ਦਾ ਰੂਪ ਨੇ, ਕੋਈ ਫਰਕ ਨਹੀਂ, ਸੱਚਾ ਰੂਪ ਰੱਬ ਦਾ, ਸਤਿਗੁਰੂ ਵਿੱਚ ਰੱਬ ਵਿੱਚ ਭੇਦ ਨਹੀਂ ਕੋਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਈ ਰੱਬ ਸਰੂਪ ਮੰਨਿਆ ਕਰੋ, ਮੱਥਾ ਟੇਕੋ, ਮੈਂ ਰੱਬ ਨੂੰ ਮਿਲ ਰਿਹਾ ਹਾਂ, ਕਹਿੰਦੇ ਮੈਂ ਰੱਬ ਦੇ ਦਰਸ਼ਨ ਨਹੀਂ ਹੋਏ, ਉਹ ਗੁਰੂ ਦੇ ਦਰਸ਼ਨ ਰੱਬ ਦੇ ਦਰਸ਼ਨ ਨੇ। ਹਾਂ ਚਲੋ,
ਧਿਆਨ ਮੂਲ ਗੁਰਮੂਰਤ ਜਾਣੈ,
ਧਿਆਨ ਮੂਲ,
ਧਿਆਨ ਮੂਲ
ਗੁਰਮੂਰਤ ਜਾਣੈ,
ਗੁਰਮੂਰਤ ਜਾਣੈ,
ਉਹਦੇ ਧਿਆਨ ਦਾ ਮੂਲ ਕੀ ਹੈ? ਗੁਰੂ ਦਾ ਸਰੂਪ ਉਹਦੇ ਧਿਆਨ ਦਾ ਮੂਲ ਹੈ, ਉਹ ਉੱਥੇ ਕੇਂਦਰਿਤ ਹੁੰਦਾ। ਹਾਂ, ਗੁਰੂ ਦੀ ਮੂਰਤ ਕੀ ਹੈ? ਗੁਰ ਸ਼ਬਦ, ਗੁਰਮੂਰਤ ਗੁਰ ਸ਼ਬਦ ਹੈ। ਹਾਂਜੀ,
ਸਤਿਨਾਮ ਕਰਤਾ ਪੁਰਖ,
ਇਹ ਮੂਲ ਮੰਤਰ ਦਾ ਸ਼ੋਰਟ ਫਾਰਮ ਦੱਸ ਕੇ ਕਹਿ ਰਹੇ ਨੇ। ਸੁਖ ਰੂਪ ਵਿੱਚ ਮੂਲ ਮੰਤਰ ਦੀ ਵਿਵਰਣ ਕਰਦੇ ਹੋਏ
ਮੂਲ ਮੰਤਰ ਸਿਮਰਰ ਪ੍ਰਵਾਣੀ
ਸਿੱਖ ਮੂਲ ਮੰਤਰ ਨੂੰ ਆਪਣਾ ਮੰਤਰ ਸਮਝਦਾ, ਹੋਰ ਮੰਤਰਾਂ ਨੂੰ ਨਹੀਂ ਲਿਆਉਂਦਾ ਆਪਣੇ ਵਿੱਚ, ਮੂਲ ਮੰਤਰ ਨਾਲ ਜੁੜ ਕੇ ਉਹਦਾ ਕਰਕੇ ਸਿਮਰਨ ਪ੍ਰਵਾਨ ਮਨਜ਼ੂਰ ਹੋ ਗਿਆ, ਰੱਬ ਦੇ ਦਰ 'ਤੇ ਪ੍ਰਮਾਣਿਕ ਹੋ ਗਿਆ। ਹਾਂਜੀ,
ਚਰਨ ਕਮਲ ਮਕਰੰਦ ਰਸ,
ਸਤਿਗੁਰੂ ਮਹਾਰਾਜ ਦੇ ਚਰਨਾ ਕਮਲਾਂ ਦੀ, ਚਰਨਾਂ ਦੀ ਮਕਰੰਦ ਮੈਨੇ ਧੂੜੀ, ਧੂੜੀ ਦਾ ਰਸ ਲੈਂਦਾ, ਜਿਵੇਂ ਭੌਰਾ ਨਾ ਫੁੱਲ ਦੀ ਧੂੜੀ 'ਤੇ ਬੈਠ ਕੇ ਉਹਦਾ ਰਸ ਲੈਂਦਾ ਹੈ, ਇਉਂ ਗੁਰੂ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਜਾਂਦਾ ਸਿੱਖ, ਫਿਰ ਉਹਦਾ ਰਸ ਲੈਂਦਾ ਚਰਨਾਂ ਦੀ ਧੂੜੀ ਦਾ। ਪੂਜਾ ਦਾ ਮੂਲ ਕੀ ਹੈ?
ਪੂਜਾ ਮੂਲ ਪਿਰਮ ਰਸ ਮਾਨ ਹੈ,
ਇਹੀ ਉਹਦਾ ਪੂਜਾ ਦਾ ਮੂਲ ਹੈ, ਗੁਰਚਰਨਾਂ ਦਾ ਭੌਰਾ ਹੋਣਾ, ਅਤੇ ਇਉਂ ਪਿਰਮ ਰਸ ਪ੍ਰੇਮ ਰਸ ਦਾ ਆਨੰਦ ਮਾਣਦਾ ਭੌਰਾ ਹੋ ਕੇ। ਸ਼ਬਦ
ਸ਼ਬਦ ਸੁਰਤ ਲਿਵ ਲਾ ਲਿਵ ਸਾਧ ਸੰਗ,
ਹਾਂ ਸਾਧ ਸੰਗ ਵਿੱਚ ਜੁੜ ਕੇ ਫਿਰ ਭਾਈ ਸੁਰਤੀ ਲਾ ਕੇ ਸ਼ਬਦ ਦੇ ਨਾਲ ਲਿਵ ਵਿੱਚ ਚੱਲ ਜਾਂਦਾ, ਸਮਾਧੀ ਚੱਲ ਜਾਂਦਾ,
ਗੁਰ ਕਿਰਪਾ 'ਤੇ ਅੰਦਰ ਆਉਣਾ,
ਗੁਰੂ ਦੀ ਹੋ ਜਾਂਦੀ ਆ ਕਿਰਪਾ ਮਿਹਰ, ਫਿਰ ਮਨ ਉਹਦਾ ਭਾਈ ਜਿਹੜਾ ਹੈ ਉਹ ਗੁਰੂ ਕਿਰਪਾ ਦੇ ਸਦਕਾ ਮਨ ਦੇ ਅੰਦਰ ਲੈ ਆਉਂਦਾ। ਹਾਂਜੀ,
ਗੁਰਮੁਖ ਪੰਥ ਅਗਮ ਹੈ,
ਇਉਂ ਜਿਹੜਾ ਗੁਰੂ ਦਾ ਪੰਥ ਗੁਰਮੁਖਾਂ ਵਾਲਾ ਪੰਥ ਹੈ ਨਾ, ਗੁਰੂ ਨਾਨਕ ਸਾਹਿਬ ਨੇ ਚਲਾਇਆ, ਅਗਮ ਪੰਥ ਹੈ, ਮਨ ਦੀ ਪਹੁੰਚ ਨਹੀਂ ਇੱਥੇ ਤੱਕ ਜਾ ਸਕਦੀ। ਹਾਂਜੀ, ਜਿਵੇਂ ਅਕਾਲ ਪੁਰਖ ਅਗਮ ਹੈ, ਗੁਰੂ ਅਗਮ ਹੈ, ਇਹ ਮਾਰਗ ਵੀ ਅਗਮ ਹੈ। ਹਾਂਜੀ,
ਗੁਰਮਤ ਨਿਹਚਲ ਚੱਲਣ ਭਾਣਾ,
ਗੁਰੂ ਦੀ ਮਤ ਲੈ ਕਰਕੇ ਗੁਰੂ ਦਾ ਸਿੱਖ ਜਿਹੜਾ ਭਾਈ ਭਾਣੇ ਵਿੱਚ ਚੱਲਦਾ ਹੈ ਮਾਰਗ 'ਤੇ, ਅਤੇ ਨਿਹਚਲ ਹੋ ਜਾਂਦਾ ਹੈ, ਇਹ ਮਾਰਗ ਤੋਂ ਪਾਸੇ ਨਹੀਂ ਹਟਦਾ, ਇਹ ਮਾਰਗ 'ਤੇ ਹੀ ਤੁਰਦਾ, ਨਿਹਚਲ ਨਾਮ ਦਿੜ ਹੋ ਜਾਂਦਾ ਉਸ 'ਤੇ, ਅਚਲ ਹੋ ਜਾਂਦਾ, ਚੱਲ ਕੇ ਹੋਰ ਰਾਹਾਂ ਤੋਂ ਹਟ ਜਾਂਦਾ। ਅੱਗੇ
ਵੇਦ ਕਤੇ ਬਹੁ ਬਾਹਰੀ,
ਹਾਂ ਕੀ ਹੈ ਵੇਦੋ ਕਤੇ ਤੋਂ ਬਾਹਰੀ ਕਿਹੜੀ ਚੀਜ਼ ਹੈ? ਅੱਗੇ
ਅਕਥ ਕਥਾ
ਆਏ, ਅਕਥ ਪਰਮੇਸ਼ਰ ਜਿਹੜੀ ਕਥਾ ਹੈ ਨਾ, ਉਹ ਵੇਦ ਵੀ ਕਥਾ ਮੇਰੇ ਤੋਂ ਹੋਰ ਨਹੀਂ ਹੋ ਸਕਦੀ, ਨੇਤ ਨੇਤ ਕਥੰਤ ਵੇਦਾ, ਅਤੇ ਵੇਦਾਂ ਤੋਂ ਕਿਤਾਬਾਂ ਤੋਂ ਪਰੇ ਆ ਉਸ ਵਾਹਿਗੁਰੂ ਦੀ ਕਥਾ ਕਥ ਦੀ, ਇਹਨੂੰ
ਕੌਣ ਆਖ ਵਖਾਣਾ,
ਕੌਣ ਕੋਈ ਆਖ ਸਕਦਾ ਪੂਰਨ ਤੌਰ 'ਤੇ, ਸਮੱਗਰ ਨਹੀਂ ਕਹੀ ਜਾ ਸਕਦੀ ਉਹਦੀ ਕਥਾ ਜਿਹੜੀ ਹੈ, ਠੀਕ ਹੈ ਕਥਾਗਰ ਕਥਾ ਕਰਦੇ ਨੇ ਪਰ ਪੂਰਨ ਤੌਰ 'ਤੇ ਨਹੀਂ ਕਹੀ ਜਾਂਦੀ। ਅੱਗੇ
ਵੀਹ ਇੱਕੀ ਉਲੰਘ ਸਿਆਣਾ,
ਹਾਂ ਵੀਹ ਇੱਕੀ ਦੀ ਗਿਣਤੀ ਤੋਂ, ਵੀਹ ਇੱਕੀ ਦਾ ਭਾਵ ਹੈ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦਾ, ਉਹਦੀ ਗਿਣਤੀ ਨਹੀਂ ਕੋਈ ਮਿਲੀ ਨਹੀਂ ਜਾ ਸਕਦੀ, ਗਿਣਤੀ ਕੀ ਕਰਾਂਗੇ ਇਕੱਥ ਦੀ ਕਿ ਇੰਨੀ ਗਿਣਤੀ ਆ ਗਈ ਜੀ, ਇਹ ਗਿਣਤੀ ਮਿਣਤੀ ਤੋਂ ਲੰਘ ਕੇ ਸੰਜਾਣਾ, ਇਉਂ ਭਾਈ ਪਹਿਚਾਣ ਲੈਂਦੇ ਨੇ। ਹਾਂਜੀ, ਅਕਾਲ ਪੁਰਖ ਨੂੰ
ਸੀਸ ਨਵਾਏ ਢੀਂਗਲੀ,
ਹਾਂ ਢੀਂਗਲੀ
ਢੀਂਗਲੀ ਗਲ ਬੰਦੇ ਜਲ ਉੱਚਾ ਆਵੇ,
ਜਾਣਦੇ ਹੋ ਢੀਂਗਲੀ ਕੀ ਹੁੰਦੀ ਆ ਪਿੰਡਾਂ 'ਚ? ਆਏ ਪਿੰਡਾਂ 'ਚ ਦੇਖੀ ਨਹੀਂ ਢੀਂਗਲੀ ਕਦੇ?
ਢੋਲ ਢੋਲ ਦਾਣੀ ਉਹ ਕੱਢ
ਦੇਖੀ ਹੈਗੀ ਹੈ ਪਰ ਦੱਸੀ ਨਹੀਂ ਜਾ ਸਕਦੀ,
ਢੋਲ ਜਿਹਾ
ਕਿਵੇਂ ਕੱਢਦੇ ਪਾਣੀ?
ਢੋਲ ਬੰਨ ਕੇ
ਇਹ ਢੀਂਗਲੀ ਹੁੰਦੀ ਸੀ, ਇੱਕ ਤਾਂ ਹੁੰਦੇ ਨੇ ਖੂਹ 'ਚੋਂ ਪਾਣੀ ਕੱਢਣਾ, ਉੱਤੇ ਲੱਜ ਵਰਾ ਕੇ ਕੀੜਾ ਹੀ ਫਿਰ ਡੂੰਘਾ ਜਾ ਕੇ ਪਾਣੀ ਲਿਆਉਣਾ, ਉਹ ਇੱਕ ਹੁੰਦਾ ਸੀ ਉਹ ਚੜਸ ਹੋਰ ਹੁੰਦਾ ਸੀ। ਹਾਂਜੀ, ਇੱਕ ਸਮਾਂ ਚੱਲਿਆ ਸੀ ਚੜਸ ਦਾ, ਉਹ ਕੀੜ ਦੇ ਉੱਤੇ ਰੱਸਾ ਬੰਨ੍ਹ ਕੇ ਵੱਡਾ ਬੋਕਾ ਜਿਹੜਾ ਹੁੰਦਾ ਸੀ ਚਮੜੇ ਦਾ, ਉਹ ਹੁੰਦਾ ਸੀ ਨੀਵੇਂ ਥਾਂ ਨੂੰ ਬਲਦ ਜਾਂਦੇ ਹੇਠਾਂ ਨੂੰ, ਅਤੇ ਉਹ ਜਦੋਂ ਉੱਪਰ ਆਉਣਾ ਦੋ ਜਣੇ ਫੜ ਕੇ ਡੋਲ ਦੇਣਾ, ਉਹ ਚੜਸ ਹੁੰਦਾ ਸੀ। ਇਹ ਹੈ ਢੀਂਗਲੀ, ਢੀਂਗਲੀਆਂ ਵੀ ਦੋ ਡੱਕੇ ਬਰਾਬਰ ਗੱਢ ਕੇ ਪਾਉਣੀ, ਚਲੋ ਤੁਸੀਂ ਦੱਸ ਦਿਓ ਪਾਉਣੀ ਕਿਵੇਂ ਆ ਜੀ? ਨਹੀਂ ਪਾਉਣੀ ਹੁੰਦੀ, ਪਹਿਲਾਂ ਸੁਣਿਆ ਕਰੋ, ਕਾਹਲੇ ਚੱਲ ਪੈਂਦੇ ਪਾਉਣੀ ਤਾਂ ਉਹੀ ਉਹਦੇ ਵਾਲੀ ਹੋਈ ਜਿਹੜੀ ਆਪਾਂ ਖੂਹ 'ਚੋਂ ਪਾਣੀ ਕੱਢਦੇ ਹਾਂ, ਪਾਉਣ ਇਹ ਉਹ ਪਾਉਣੀ ਹੋ ਗਈ, ਢੀਂਗਲੀ ਨਹੀਂ ਹੈਗੀ ਉਹ। ਹੁਣ ਢੀਂਗਲੀ ਸੁਣੋ, ਦੋ ਟੱਕੇ ਬਰਾਬਰ ਗੱਢ ਕੇ ਅਤੇ ਵਿਚਾਲੇ ਉਹਦੇ ਇੱਕ ਦੋਹਾਂ ਡੱਕਿਆਂ ਨੂੰ ਇੱਕ ਧੋਰਾ ਪਾ ਲਓ ਲੋਹੇ ਦਾ, ਉਹ ਧੋਰੇ ਵਿੱਚ ਇੱਕ ਲੰਬੀ ਜਿਹੜੀ ਸੀ ਹੋਰ ਇੱਕ ਬਾਹੀ ਵਾਂਗੂ ਲੰਬੀ ਉਹਦੇ ਵਿੱਚ ਦੀ ਲੰਘਾ ਲੈਂਦੇ, ਉਹਦੇ ਇੱਕ ਸਿਰੇ ਦੇ ਉੱਤੇ ਪੱਥਰ ਜਾਂ ਇੱਟਾਂ ਬੰਨ੍ਹ ਦਿੰਦੇ ਹੇਠਲੇ 'ਤੇ, ਦੂਜੇ ਸਿਰਾ ਜਿਹੜਾ ਸੀ ਉੱਪਰ ਨੂੰ ਖੜ੍ਹਾ ਉਹਦੇ ਨਾਲ ਰੱਸੀ ਬੰਨ੍ਹ ਕੇ ਡੋਲ ਬੰਨ੍ਹ ਲੈਂਦੇ, ਉਹਦਾ ਸਿਰ ਫੜ ਕੇ ਜਾਂ ਰੱਸੀ ਨਾਲ ਹੇਠਾਂ ਨੂੰ ਝੁਕਾ ਕੇ ਪੰਜ ਜਿੱਥੇ ਪਾਣੀ ਗਿਆ ਉੱਥੇ ਛੱਡ ਦਿੱਤਾ, ਮੁੜ ਕੇ ਹੱਥ ਛੱਡ ਦਿੱਤਾ, ਉਹ ਬੋਝ ਦੇ ਨਾਲ ਜਿਹੜਾ ਸੀ ਡੋਲ ਉੱਪਰ ਆ ਗਿਆ ਅਤੇ ਪਾਣੀ ਇੱਧਰ ਡੋਲ ਲੈਣਾ, ਉਹ ਢੀਂਗਲੀ ਹੈ। ਜਿਹੜਾ ਪਾਣੀ ਉੱਪਰ ਖੜ੍ਹਾ ਉਹ ਆਪਣੀ ਖੇਤੀ ਵਿੱਚ ਇਕੱਠਾ ਹੋ ਗਿਆ ਕਿਤੇ, ਅਤੇ ਪੌਣਾ ਕਿਆਰੇ 'ਚ ਹੈ ਉਹ ਢੀਂਗਲੀ ਰਾਹੀਂ ਪਾਇਆ ਜਾਂਦਾ ਸੀ। ਸੋ ਉਹ ਸਿਸਟਮ ਸੀ, ਉਹਨੂੰ ਕਹਿੰਦੇ ਨੇ ਢੀਂਗਲੀ। ਹਾਂ ਬਸ ਹੁਣ ਇਹ ਉਹ ਭਾਈ ਸਾਹਿਬ ਦੀ ਗੱਲ ਕਰ ਰਹੇ ਨੇ, ਉਹ ਢੀਂਗਲੀ ਦੀ ਸੌਖਾ ਸਮਝ ਲਓ। ਰੇਲਵੇ ਫਾਟਕ 'ਤੇ ਨਹੀਂ ਦੇਖਿਆ ਤੁਸੀਂ, ਉਹ ਬੈਰੀਅਰ ਜਿਹਾ ਆਉਂਦਾ, ਪਿੱਛੇ ਵਜਨ ਬੰਨਿਆ ਹੁੰਦਾ, ਉਹ ਰੱਸੀ ਫੜ ਕੇ ਹੇਠਾਂ ਨੂੰ ਲੈ ਆਉਂਦੇ ਨੇ। ਉਹ ਰੱਸੀ ਦੇ ਨਾਲ ਆਪਾਂ ਬੰਨਦੀ ਹੈ ਡੋਲ, ਉੱਥੇ ਕਦੀ ਰੱਸੀ ਨਾ ਲਿਆਉਂਦੇ ਨਾ, ਡੋਲ ਬੰਨ ਕੇ ਪਾਣੀ ਦਾ ਭਰ ਗਿਆ, ਰੱਸੀ ਛੱਡ ਦਿਉ, ਡੋਲ ਉੱਪਰ ਆ ਗਿਆ ਉੱਥੇ ਡੁੱਲ ਗਿਆ। ਉਹ ਢੀਂਗਲੀ ਹੁਣ ਸੌਖਾ ਸਮਝੋ, ਉਹ ਢੀਂਗਲੀ ਆ। ਹੁਣ ਭਾਈ ਸਾਹਿਬ ਪ੍ਰਮਾਣ ਕਿੰਨਾ ਸੋਹਣਾ ਦੇ ਰਹੇ ਨੇ, ਸੀਸ ਨਵਾਏ ਢੀਂਗਲੀ, ਢੀਂਗਲੀ ਦਾ ਆਪਣਾ ਸਿਰਾ ਗਰਦਨ ਫੜੇ ਬਿਨਾਂ ਸਿਰ ਨਵਾਏ ਬਿਨਾਂ ਨਹੀਂ ਨਾ ਪਾਣੀ ਭਰਦਾ, ਹੇਠਾਂ ਨੂੰ ਦੱਬਣੀ ਪੈਂਦੀ ਹੈ ਫਿਰ ਭਰਦਾ। ਇਉਂ ਮਨਮੁੱਖ ਵੀ ਆਪਣੇ ਆਪ ਨਹੀਂ ਇਸ ਪਾਸੇ ਆਉਂਦਾ, ਉਹਦਾ ਵੀ ਸਿਰ ਦੱਬਣਾ ਹੀ ਪੈਂਦਾ। ਅੱਜ ਫਿਰ ਕਈ ਵਾਰੀ ਬੀਬੀਆਂ ਨਿਆਣੇ ਲਿਆ ਕੇ ਮੱਥਾ ਨਹੀਂ ਟੇਕ ਰੱਖੀ ਹੋਇਆ ਹੁੰਦਾ, ਗਰਦਨ ਜੋ ਫੜ ਕੇ ਝੁਕਾ ਦਿੰਦੇ ਨੇ, ਢੀਂਗਲੀ ਵਾਲਾ ਸਿਸਟਮ ਹੈ। ਉਹ ਮਨਮੁੱਖ ਦਾ ਸੁਭਾਅ ਇੱਦਾਂ ਹੀ ਹੈ, ਗਰਦਨੋਂ ਫੜ ਕੇ ਲਿਆਉਣਾ ਪੈਂਦਾ ਗੁਰੂ ਦੀ ਹਜ਼ੂਰ, ਆਪਣੇ ਆਪ ਨਹੀਂ ਆਉਂਦਾ। ਹਾਂ ਜਿਵੇਂ ਸੀਸ ਨਵਾਏ ਢੀਂਗਲੀ, ਗਲ ਬੰਧੇ ਜਲ ਉੱਚਾ ਆਵੇ, ਗਲ ਨਾਲ ਬੰਧ ਨੇ ਡੋਲ 'ਤੇ ਫੜ ਕੇ ਇਸਾਂ ਕਰਦੇ ਨੇ ਤਾਂ ਪਾਣੀ ਉੱਚਾ ਆਉਂਦਾ। ਇਵੇਂ ਹੀ ਮਨਮੁੱਖ ਭਾਈ ਧੱਕ ਕਰਨਾ ਹੀ ਪੈਂਦਾ ਥੋੜ੍ਹਾ ਧੱਕਾ ਧੇੜਾ, ਚਲੋ ਤਾਂ ਆਉਂਦੇ ਨੇ।
ਘੁੱਗੂ ਸੁੱਜੇ ਨਾ ਸੁੱਜੀ,
ਘੁੱਗੂ ਸੁੱਜ ਨਾ ਸੁੱਜਈ,
ਘੁੱਗੂ ਸੁੱਜੇ ਨਾ ਸੁੱਜੀ,
ਚੱਕੀ ਚੰਦ ਨਾ ਡਿੱਠਾ ਭਾਵੇ,
ਚੱਕੀ ਚੰਦ ਨਾ ਡਿੱਠਾ ਭਾਵੇ।
ਭਾਈ ਘੁੱਗੂ ਕਹਿੰਦੇ ਨੇ ਉੱਲੂ ਨੂੰ, ਇਹ ਤਿੰਨ ਚੀਜ਼ਾਂ ਨੇ ਜਿਹੜਾ ਨਾ ਕਹਿੰਦੇ ਅਸੀਂ ਨਹੀਂ ਮੰਨਦੇ ਵੀ ਸੂਰਜ ਚੜਿਆ, ਕੌਣ ਘੁੱਗਾ, ਕਦੇ ਉੱਲੂ ਨੂੰ ਪੁੱਛਿਆ ਸੂਰਜ ਹੈਗਾ, ਨਾ ਬਈ ਨਾ, ਸੂਰਜ ਕਿੱਥੇ ਹੋਇਆ, ਉਹ ਨਹੀਂ ਮੰਨਦਾ। ਇਵੇਂ ਸਾ ਜਿਹੜਾ ਹੈਗਾ ਮਨਮੁੱਖਾਂ ਨੂੰ ਕਹਾ ਰੱਬ ਹੈਗਾ, ਕਾਹਨੂੰ ਹੈ ਰੱਬ, ਕਿੱਥੇ ਰੱਬ ਹੈ, ਉਹ ਵੀ ਨਹੀਂ ਮੰਨਦਾ। ਤਿੰਨ ਚੀਜ਼ਾਂ ਜਿਹੜੀਆਂ ਨੇ ਸੂਰਜ ਨੂੰ ਨਹੀਂ ਮੰਨਦੀਆਂ, ਉਹ ਜਿਹੜਾ ਹੈ ਉੱਲੂ ਦੇਣ ਅਗਾਈਆਂ ਸਾਹ ਦੀ ਚਾਮ ਚੜਿਕ, ਸੂਰ ਚੜੇ ਨਾ ਕੁਲ ਵਿਖੇ, ਬਾਤ ਕਹਿਣ ਸਭ ਇੱਕ। ਨਹੀਂ ਸਮਝ ਆਈ? ਉੱਲੂ ਦੇਣ ਅਗਾਈਆਂ, ਉੱਲੂ ਅੰਗਰੇਜ਼ੀ 'ਚ ਕਹਿੰਦੇ ਨੇ ਔਲ, ਉੱਲੂ ਵੀ ਨਹੀਂ ਮੰਨਦਾ ਸੂਰਜ ਨੂੰ, ਕਿ ਉਹਨੂੰ ਦਿਨ ਨੂੰ ਦੀਂਦਾ ਨਹੀਂ, ਉਹ ਕਹਿੰਦਾ ਸੂਰਜ ਨਹੀਂ ਹੈਗਾ ਜੇ ਪੁੱਛੋ। ਅਤੇ ਇੱਕ ਹੈ ਜੀ ਚਾਮ ਚੜਿਕ, ਇੱਕ ਚਿੜੀ ਜੀ ਹੁੰਦੀ ਹੈ ਫੰਗਾਂ ਵਾਲੀ, ਉਹਨੂੰ ਪੁੱਛੋ ਸੂਰਜ ਕਹਿੰਦਾ ਨਹੀਂ ਹੈ ਨਹੀਂ ਚਮ, ਹਾਂਜੀ ਹਾਂ ਉਹ ਕਹਿ ਲਓ ਬੈਠ ਕੇ ਨਹੀਂ। ਇੱਕ ਆ ਕੇ ਚਮਗਿੱਦੜ, ਉਹ ਚਮ ਚੜਿਕ ਛੋਟੇ ਆਕਾਰ ਦੀ, ਉਹ ਵੱਡਾ ਆਕਾਰ ਹੁੰਦਾ ਹੈ, ਪੁੱਠਾ ਹੇਠਾਂ ਨੂੰ ਲੜਕਦਾ ਹੁੰਦਾ, ਮੂੰਹ ਸਿਰ ਹੇਠਾਂ ਨੂੰ ਹੁੰਦਾ, ਉਹਦਾ ਲੱਤਾਂ ਉੱਪਰ ਨੂੰ ਪਾਈਆਂ ਹੁੰਦੀਆਂ ਟਾਹਣੇ ਨਾਲ ਚਮਗਿੱਦੜ। ਇਹ ਤਿੰਨੇ ਨਹੀਂ ਮੰਨਦੇ, ਉੱਲੂ ਦੇਣ ਉਗਾਈਆਂ ਸਾਹ ਦੀ ਚਾਮ ਚੜਿਕ, ਚਾਮ ਚਿਕੜ ਵੀ ਇਹੀ ਗਵਾਹੀ ਦਿੰਦੀ ਹੈ, ਸੂਰ ਚੜੇ ਨਾ ਕੁੱਲ ਵਿਖੇ, ਪਾਤ ਕਹਿਣ ਸਭ ਇੱਕ। ਇਵੇਂ ਘੁੱਗੂ ਉੱਲੂ ਸੁੱਜ ਨਾਮ ਸੂਰਜ ਦਾ, ਸੁੱਜ ਇੱਥੇ ਸੂਰਜ ਆਇਆ ਨਾ, ਹਾਂਜੀ ਘੁੱਗੂ ਸੁੱਜ ਨਾ ਸੁੱਜਈ, ਘੁੱਗੂ ਨੂੰ ਸੁੱਜ, ਸੂਰਜ ਦੀ ਸੁੱਜ ਨਹੀਂ ਹੈਗੀ, ਨਹੀਂ ਮੰਨਦਾ ਉਹ। ਚੱਕੀ ਚੰਦ ਨਾਲ ਡਿੱਠਾ ਭਾਵੈ, ਚੱਕਵੀ ਵੀ ਜਿਹੜੀ ਹੈ ਭਾਈ ਚੰਦ ਨੂੰ ਨਹੀਂ ਮੰਨਦੇ, ਉਹ ਸੂਰਜ ਨਾਲ ਪ੍ਰੇਮ ਹੈ, ਚੰਦ ਨੂੰ ਅੱਖਾਂ ਨਾਲ ਨਹੀਂ ਵੇਖਣਾ ਚਾਹੁੰਦੇ। ਸੋ ਇਵੇਂ ਹੀ ਜਿਹੜਾ ਹੈ ਮਨਮੁੱਖ ਜਿਹੜਾ ਹੈਗਾ, ਸਾਖ ਜਿਹੜਾ ਹੈਗਾ, ਰੱਬ ਦੀ ਹੋਂਦ ਤੋਂ ਮੁਨਕਰ ਹੈ, ਗੁਰੂ ਦੀ ਹੋਂਦ ਤੋਂ ਮੁਨਕਰ ਹੈ, ਗੁਰੂ ਦੀ ਸ਼ਕਤੀ ਤੋਂ ਮੁਨਕਰ ਹੈ। ਕਹਿੰਦੇ ਪੰਜਾ ਕਾਹਨੂੰ ਲਾਇਆ ਕਿਤੇ, ਐਵੇਂ ਉਹ ਟੱਕ ਜਿਹਾ ਲੱਗਿਆ ਹੋਣਾ, ਕਾਹਨੂੰ ਡਿੱਠਾ ਮਿੱਠਾ ਕੀਤਾ, ਉਹ ਕੁਦਰ ਡਿੱਠਾ ਹੀ ਮਿੱਠਾ, ਉਹ ਗੁਰੂ ਦੀ ਸ਼ਕਤੀ ਤੋਂ ਮੁਨਕਰ ਲੋਕ। ਹਾਂਜੀ ਅੱਖਾਂ ਮੀਟ ਕੇ ਕਾਹਨੂੰ ਜਿਹੜੇ ਸੀ ਗਏ ਹੋਣਗੇ ਸੰਗਲਾ ਦੀਪ, ਉਹੀਆਂ ਜਿਹੀਆਂ ਸ਼ਕਤੀਆਂ ਤੋਂ ਮੁਨਕਰ, ਉਹ ਉਹਨਾਂ ਨੂੰ ਕਹਿੰਦੇ ਘੁੱਗੂ। ਹਾਂ ਕਈ ਵਾਰੀ ਪੁੱਛਿਆ ਜਾਂਦਾ, ਚਲੋ ਬੀਬੀਆਂ ਦਾ ਵਿੱਚ ਵੀ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਜਿਹਾ ਹੁੰਦਾ, ਕਿਉਂ ਕੁੜੇ ਕਿਹੋ ਜਿਹਾ ਪਤੀਆਂ ਇਕੱਠੇ ਹੋ ਕੇ ਪੁੱਛ ਲੈਂਦੀਆਂ ਨੇ, ਕੀ ਦੱਸਾਂ ਭੈਣੇ ਘੁੱਗੂਏ ਮਿਲਿਆ, ਉਹ ਇਹ ਭਾਵ ਹੁੰਦਾ। ਜਾਂ ਚਮਗਿੱਦੜੇ ਆ ਉਹ ਤਾਂ ਪਤਾ ਹੀ ਨਹੀਂ ਉਹਨੂੰ ਕੋਈ, ਚਲੋ ਚੱਕਵੀ ਇੱਕ ਪੰਛੀ ਹੈ, ਚੱਕੀ ਤੋਂ ਬਾਅਦ ਚੱਕਵੀ, ਹਾਂਜੀ ਚਲ ਐਂ ਕਹਿੰਦੇ ਹੋਣਗੇ ਗੱਲ ਇੱਕੋ ਜੀ, ਚਲੋ ਜੀ ਅੱਗੇ।
ਸਿੰਬਲ ਵਿਰਖ ਨਾ ਸਫਲ ਹੋਏ,
ਐਵੇਂ ਸਿੰਬਲ ਵਿਰਖ ਕਿੱਡਾ ਕੱਦ, ਕਿੱਡਾ ਉੱਚਾ, ਕਿੱਡਾ ਫਲਾਓ, ਫਲ ਕੋਈ ਨਹੀਂ, ਉਹ ਜਿਹੜੇ ਸਾਗ 'ਤੇ ਨੇ ਕੱਦ ਕਾਟ ਦਾ ਬਥੇਰਾ ਵੱਡਾ ਹੁੰਦਾ, ਟਿੱਬੇ 'ਚ ਬਣੇ ਹੁੰਦੇ ਨੇ, ਗੁਣ ਕੋਈ ਨਹੀਂ, ਫੋਕੇ ਹੀ।
ਹਾਂ ਚੰਦਨ ਵਾਸ ਨਾ ਬਾਂਸੇ ਸਮਾਵੇ,
ਹਾਂ ਚੰਦਨ ਦਾ ਬੂਟਾ ਕਿੰਨਾ ਛੋਟਾ ਸਿੰਬਲ ਨਾਲੋਂ, 52 ਉਂਗਲ ਦਾ 52 ਰੂਪ ਹੀ ਹੈ, ਉਹਦੇ ਵਿੱਚ ਸੁਗੰਧੀ ਹੈ, ਪਰ ਉਹਦੇ ਕੋਲ ਵੱਡਾ ਉੱਚਾ ਬਾਂਸ ਹੋਰ ਖੜ੍ਹਾ, ਉਹਨੂੰ ਕਿੰਨੇ ਕਦ ਉੱਟਾ, ਪਰ ਸੁਗੰਧੀ ਕੋਈ ਨਹੀਂ ਬਾਂਸ ਵਿੱਚ। ਕਿਉਂ? ਤਿੰਨ ਚਾਰ ਕਾਰਨ ਨੇ। ਉਹਦੇ 'ਚ ਉੱਚੇਪਣੇ ਦਾ ਹੰਕਾਰ ਹੈ, ਦੂਜਾ ਅੰਦਰੋਂ ਥੁੱਥ ਹੈ, ਤੀਜਾ ਛਿਦਰਾਂ ਵਾਲਾ ਹੈ, ਚੌਥਾ ਕੁਲਕਾਤਕ ਹੈ। ਇਹ ਕਾਰਨ ਹੋਣ ਕਰਕੇ ਸੁਗੰਧੀ ਵਾਲਾ ਨਹੀਂ ਬਣ ਸਕਿਆ ਬਾਂਸ। ਇਵੇਂ ਹੀ ਗੁਰੂ ਹੈ ਚੰਦਨ, ਸੁਗੰਧੀ ਵਾਲਾ, ਜਿਹੜਾ ਮਨਮੁੱਖ ਸਾਖਤ ਹੈ ਉਹਦੇ 'ਚ ਔਗਣ ਨੇ, ਗੁਰੂ ਤੋਂ ਸੁਗੰਧੀ ਨਹੀਂ ਲੈ ਸਕਦਾ, ਆਪਣੇ ਆਪ ਨੂੰ ਉੱਚਾ ਮੰਨਦਾ, ਮੈਂ ਤਾਂ ਉੱਚੇ ਘਰਾਂ ਨਾਲ ਸੰਬੰਧਿਤ ਹਾਂ। ਥੋਥਾ ਅੰਦਰੋਂ ਗੁਣ ਕੋਈ ਨਹੀਂ। ਛਿਦਰਾਂ ਵਾਲਾ ਈਰਖਾ ਦਾ ਕੰਡਾ ਬੰਦਰ ਬਹੁਤ ਚੁੱਭੀ ਜਾਂਦਾ ਹੈ। ਕੁੱਲ ਘਾਤਕ ਹੈ, ਜਿਵੇਂ ਬਾਂਸ ਆਪੋ ਵਿੱਚ ਹੀ ਰਗੜ ਕੇ ਸਾਰਾ ਜੰਗਲ ਖਤਮ ਕਰਦਾ ਬਾਂਸ ਦਾ, ਇਉਂ ਮਨਮੁੱਖ ਆਪਣੀ ਕੁੱਲ ਦਾ ਵੀ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਸੁਗੰਧੀ ਵਾਲਾ ਨਹੀਂ ਹੁੰਦਾ। ਅੱਗੇ ਜੀ,
ਸੱਪੇ ਦੁੱਧ ਪਿਆਈਏ,
ਸੱਪ ਨੂੰ ਦੁੱਧ ਪਿਆਈ ਜਾਓ, ਫਿਰ ਕਹਿੰਗੇ ਬੜਾ ਮਿੱਤਰ ਹੈ ਜੀ, ਨਾਲ ਪਾ ਲਓ ਡੰਗ ਮਾਰੇ ਦੇਣਾ।
ਪਿਆਲੀਏ,
ਪਿਆਲੀਆ ਪਾਠ ਹੈ ਤੁਹਾਡੇ ਕੋਲ, ਪਿਆਲੀਆ, ਠੀਕ ਹੈ। ਸੱਪੇ ਦੁੱਧ ਪਿਆਲੀਏ,
ਸੱਪੇ ਦੁੱਧ ਪਿਆਲੀਏ,
ਹੋਰ
ਤੁਮੇ ਦਾ ਕੜਾ
ਕੌੜਾ
ਜਾਵੇ,
ਪੜੋ ਸਾਰੇ, ਸੱਪੇ ਦੁੱਧ ਪਿਆਲੀਏ,
ਸੱਪੇ ਦੁੱਧ ਪਿਆਲੀਏ,
ਤੁਮੇ ਦਾ ਕੌੜਾ ਤਨਾ ਜਾਵੇ,
ਤੁਮੇ ਦਾ
ਕੌੜ ਤੁਮਾ, ਉਹਦੇ ਜੜ੍ਹਾਂ ਵਿੱਚ ਖੰਡ ਪਾਈ ਜਾਓ ਰੋਜ਼, ਅੰਮ੍ਰਿਤ ਵੀ ਪਾਈ ਜਾਓ, ਸਪਰੇ ਅੰਮ੍ਰਿਤ ਦੀ ਕਰੀ ਜਾਓ, ਮਿੱਠਾ ਥੋੜ੍ਹਾ ਹੋ ਚੱਲਿਆ, ਕੌੜੇ ਦਾ ਕੌੜਾ ਹੀ। ਇਉਂ ਜਿਹਨਾਂ ਦਾ ਸਵਾਗ ਕੁੜੱਤਣ ਵਾਲਾ ਭਾਈ ਮਿੱਠਾ ਨਹੀਂ ਹੁੰਦਾ, ਸੋ ਉਹ ਵੀ ਸਾਂਝ ਕਰ ਲੈਂਦੇ, ਬੀਬੀਆਂ ਕੀ ਕਰੀਏ, ਕੁੜੇ ਕੌੜ ਤੁਮਾ ਹੀ ਹੈ। ਚਲੋ,
ਜਿਉਂ ਥਣ ਚੰਬੜ ਚਿਚੜੀ,
ਬੋਲੋ ਜੀ, ਜਿਉਂ ਥਣ ਚੰਬੜ ਚਿਚੜੀ,
ਥਣ ਚੰਬੜ ਚਿਚੜੀ,
ਲੋਹੂ ਪੀਏ ਦੁੱਧ ਨਾ ਖਾਵੇ,
ਲੋਹੂ ਪੀਏ ਦੁੱਧ ਨਾ ਖਾਵੇ,
ਬਸ ਸਾਡੇ ਪਿੰਡ ਇੱਕ ਚਿਚੜੀ ਉਹਦਾ ਰੁਕਿਆ ਹੋਇਆ ਸੀ, ਚਿਮ ਚਿਮਟੀ ਗੱਲ ਵੀ। ਹੁਣ ਚਿਚੜੀ ਥਣ ਦੇ ਲਾਗੇ ਕਿੰਨੀ ਹੁੰਦੀ ਹੈ, ਦੁੱਧ ਥਣ ਦੇ ਚੁੰਬੜੀ ਆ ਨਾ ਥਣ ਨੂੰ, ਦੁੱਧ ਦੇ ਕਿੰਨੇ ਨੇੜੇ ਹੈ, ਪੀਂਦੀ ਨਹੀਂ ਦੁੱਧ, ਪਰ ਪੀਂਦੀ ਕੀ ਆ ਗੰਦਾ ਖੂਨ। ਇਉਂ ਮਨਮੁੱਖ ਜਿਹੜੇ ਲੋਕ ਨੇ ਰਹਿੰਦੇ ਭਾਵੇਂ ਗੁਰੂ ਦੇ ਕੋਲ ਹੀ ਨੇ, ਅਤੇ ਦੇਖਿਆ ਉਹਨਾਂ ਤੁਸੀਂ, ਉੱਥੇ ਅਸੀਂ 2 ਸਾਲ ਰਹੇ ਹਾਂ ਮਹਾਂਪੁਰਖਾਂ ਦੇ ਨਾਲ, ਦਰਬਾਰ ਸਾਹਿਬ ਅਟੈਕ ਮਿਲੇ 82 ਤੋਂ ਲੈ ਕੇ 84 ਤੱਕ ਅਟੈਕ ਤੱਕ ਉੱਥੇ ਰਹੇ, ਉਹ ਜਿੰਨੇ ਵੀ ਉੱਥੇ ਉਹਨਾਂ ਦੇ ਮੁਲਾਜ਼ਮ ਨੇ ਕਦੇ ਸਰੋਵਰ ਇਸ਼ਨਾਨ ਕਰਦੇ ਨਹੀਂ ਦੇਖੇ। ਅਤੇ ਇੱਥੇ ਆਪਾਂ ਸੱਚੇ ਪਾਤਸ਼ਾਹ ਰੋਜ਼ ਅਰਦਾਸ ਹੈ ਸਿੱਖ ਦੀ, ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਇੱਥੋਂ ਦੂਰੋਂ ਦੂਰੋਂ ਜਾ ਕੇ ਕਰਦੇ ਹਾਂ। ਇੱਕ ਪਤਾ ਲੱਗਿਆ ਕਿ ਉੱਥੇ ਅੰਮ੍ਰਿਤਸਰ ਜਾ ਕੇ ਕਹਿੰਦੇ ਵੀ ਗੁਜਰਾਤ ਤੋਂ ਇੱਕ ਬੰਦਾ ਆਉਂਦਾ ਹੈ ਹਰੇਕ ਸੰਗਰਾਂਦ ਨੂੰ ਇਸ਼ਨਾਨ ਕਰਨ, ਅਤੇ ਉਹ ਵੀ ਆਉਂਦੇ ਨੇ, ਅਤੇ ਜਿਹੜੇ ਚਿਚੜੀ ਵਾਂਗੂ ਲਾਗੇ ਕੋਲ ਹੀ ਰਹਿੰਦੇ ਨੇ, ਅਤੇ ਉਹਨਾਂ ਲਈ ਐਵੇਂ ਟੋਭਾ ਹੀ ਲੱਗਦਾ। ਸੋ ਇਸ ਲਈ ਇਹੋ ਜਿਹਾ ਵੀ ਹੈ ਕੁਛ, ਲੋਹੂ ਪੀਏ ਦੁੱਧ ਨਾ ਖਾਵੇ,
ਪੀਵੇ ਦੁੱਧ ਨਾ ਖਾਵੇ।
ਹਾਂਜੀ, ਡੱਡੂ ਪਾਣੀ ਵਿੱਚ ਕਮਲ ਫੁੱਲ ਦੇ ਕਿੰਨਾ ਨੇੜੇ ਹੁੰਦਾ, ਜਾਲਾ ਹੀ ਖਾਂਦਾ, ਸੁਗੰਧੀ ਨਹੀਂ ਲੈਂਦਾ, ਅਤੇ ਦੂਰੋਂ ਜਿਹੜੀਆਂ ਨੇ ਭੌੜੇ ਦੂਰੋਂ ਆ ਕੇ ਸੁਗੰਧੀ ਲੈ ਜਾਂਦੇ ਨੇ। ਚਲੋ,
ਸਭ ਅਵਗੁਣ ਮੈਂ ਤਨ ਵਸਨ,
ਹਾਂਜੀ,
ਗੁਣ ਕੀਤੇ ਅਵਗੁਣ ਨੂੰ ਪਾਵੇ
ਧਾਵੇ
ਧਾਵੇ।
ਹਾਂ, ਜਿੰਨੇ ਉੱਪਰ ਔਗੁਣ ਕਹੇ ਨੇ ਨਾ ਸਾਰੇ, ਕੌੜ ਤੁਮਾ ਵੀ ਅਤੇ ਸੱਪ ਵਾਲਾ ਕੰਮ ਵੀ, ਅਤੇ ਉਹ ਸਾਰੇ ਭਾਈ ਸਾਹਿਬ ਜੀ ਕਹਿੰਦੇ ਮੇਰੇ ਵਿੱਚ ਹੀ ਨੇ, ਨਿਮਰਤਾ ਹੈ, ਜਿਹੜਾ ਨਿਮਰਤਾ ਵਾਲਾ ਸੀਗਾ, ਮਾਰੇ ਇੰਨੇ ਔਗਲ ਨੇ ਮੇਰੇ ਵਿੱਚ, ਤਾਂ ਜਿਹਦੇ 'ਚ ਇੰਨੇ ਔਗਲ ਨੇ ਗੁਣ ਕੀਤੇ ਰੱਬ ਦੇ ਕੀਤੇ ਹੋਏ ਗੁਣਾਂ ਨੂੰ, ਫਿਰ ਭਾਈ ਔਗਣਾਂ ਵੱਲ ਨੂੰ ਇਹ ਤਾਂ ਆਉਂਦਾ, ਗੁਣਾਂ ਦਾ ਪਰਪਕਾਰ ਨਹੀਂ ਸਮਝਦਾ, ਔਗਣਾਂ ਵਾਲੀ ਗੱਲ ਜਿਹੜੀ ਉਹਦੇ ਨੂੰ ਤੁਰਦਾ ਹੈ, ਗੁਣ ਨਹੀਂ ਗ੍ਰਹਿਣ ਕਰਦਾ, ਗੁਣਗ੍ਰਾਹੀ ਨਹੀਂ ਹੁੰਦਾ। ਇਉਂ ਮਨਮੁੱਖ ਦੀ ਦਸ਼ਾ ਦੱਸੀ ਹੈ।
ਥੋਮ ਨੈ ਵਾਸ,
ਥੋਮ ਤੇ ਵਿਸ਼ਰਾਮ ਕਰਨ, ਥੋਮ
ਥੋਮ
ਨਾ ਵਾਸ ਕਥੂਰੀ ਆਵੇ,
ਨਾ ਵਾਸ ਕਥੂਰੀ ਆਵੇ,
ਥੋਮ ਨਾ ਆਵੇ ਲਸਣ ਦਾ, ਲਸਣ ਤੋਂ ਕਦੇ ਕਸਤੂਰੀ ਦੀ ਸੁਗੰਧੀ ਤਾਂ ਨਹੀਂ ਨਾ ਆਉਂਦੀ। ਹਾਂ, ਲਸਣ ਥੋਮ ਮੈਨੇ ਲਸਣ, ਕਿਤੇ ਖੁੰਜੇ ਰੱਖਿਆ ਹੋਵੇ ਸਾਰੇ ਘਰ ਨੂੰ ਪਤਾ ਵੀ ਮੈਂ ਇੱਥੇ ਪਿਆ ਵਾਂ, ਉੱਥੇ ਦੁਗੰਧੀ ਆ ਜਾਂਦੀ ਹੈ। ਤਦੇ ਕੱਚਾ ਨਹੀਂ ਗੁਰੂ ਕਿਸ਼ਨ ਸਿੰਘਾਂ ਦੇ ਪਾਠ ਕਰਨ ਵੇਲੇ ਉਹ ਕੱਚਾ ਜੇ ਖਾ ਲਵੇ ਤਾਂ ਬਦਬੋ ਆਉਂਦੀ ਹੈ ਮੂੰਹ 'ਚੋਂ, ਤਾਂ ਪਾਠ ਕਰਨ ਵੇਲੇ ਨਹੀਂ ਖਾਂਦੇ, ਤੜਕਾ ਤੁੜਕਾ ਲਾ ਕੇ ਤਾਂ ਖਾ ਲੈਂਦਾ, ਖਾ ਲਿਆ ਕਰੋ ਚਲੋ, ਅਤੇ ਪਰ ਉਂਝ ਨਹੀਂ, ਕੱਚਾ ਨਹੀਂ ਖਾਣਾ। ਹੈ ਹੁਣ ਦੇ ਸਮੇਂ ਮੁਤਾਬਕ ਲਾਭ ਬਣਦਾ ਪਾਠ, ਉਂਝ ਉਂਝ ਇਹ ਹੁਣ ਦੇ ਤੀ ਕੈਂਸਰ ਨਹੀਂ ਕਹਿੰਦੇ ਹੁੰਦਾ, ਜਦੋਂ ਇਹਨੂੰ ਵੱਧ ਤੋਂ ਵੱਧ ਖਾਇਆ ਜਾਵੇ ਅਤੇ ਕੋਲੈਸਟਰੋਲ ਪਤਲਾ ਕਰ ਦਿੰਦਾ, ਕੁਝ ਗੁਣ ਵੀ ਨਹੀਂ, ਪਰ ਇੱਥੋਂ ਭਾਵ ਤਾਂ ਸੁਗੰਧੀ ਤੋਂ ਲਿਆ ਜਾ ਰਿਹਾ। ਥੋਮ
ਥੋਮ
ਨਾ ਵਾਸ ਕਥੂਰੀ ਆਵੇ,
ਵਾਸ
ਕਸਤੂਰੀ ਦੀ ਸੁਗੰਧੀ ਨਹੀਂ ਆਉਂਦੀ ਇਹਦੇ 'ਚੋਂ, ਇਵੇਂ ਥੋਮ ਨੇ ਭਾਈ ਜਿਹਨਾਂ ਨੂੰ ਗੰਦਗੀ ਅੰਦਰ ਕੋਈ ਵਾਸਨਾ ਹੈ ਨਹੀਂ, ਸੁਗੰਧੀ ਹੈ ਨਹੀਂ ਭਗਤੀ ਦੀ, ਲਸਣ ਵਾਂਗੂ ਦੁਰਗੰਧੀ ਹੋਈ ਹੈ। ਚਲ ਪੜ੍ਹ ਲਓ ਸਾਰੀ ਪੌੜੀ ਨੂੰ ਸਮਾਪਤੀ ਕਰੀਏ।
ਸੀਸ ਨਿਆਏ ਡੁੰਗਲੀ ਗੱਲ ਬੰਦੇ ਜਲ ਉੱਚਾ ਆਵੇ ਘੁੱਗੂ ਸੋਜ ਨ ਸੋਜਈ ਚਕਵੀ ਚੰਦਨ ਠੁੱਕ ਭਾਵੈ ਸਿਮਲ ਵਿਰਖ ਨਾ ਸਫਲ ਹੋਏ ਚੰਦਨ ਵਾਸ ਨ ਵਾਸ ਸਮਾਵੈ ਸਾਪੇ ਦੁੱਧ ਪਿਲਾਈਏ ਤੁੰਮੇ ਦਾ ਕੌੜਾ ਤਨ ਜਾਵੇ ਜਿਉਂ ਥਾਣ ਚੰਬੜ ਚਿਚੜੀ ਲੋਹੂ ਪੀਏ ਦੁੱਧ ਨਾ ਖਾਵੇ ਸਭ ਅਵਗੁਣ ਮੈਂ ਤਨ ਵਸਣ ਗੁਣ ਕੀਤੇ ਅਵਗੁਣ ਨਾ ਧਾਵੇ ਥੋਮ ਨਵਾਸ ਕਥੂਰੀ
ਫੇਰ ਦਾਂ ਤੇ ਚੱਲ ਗਏ ਥੋਮ ਨਾ ਕਰਗੇ ਥੋਮ ਤੇ ਰੁਕੋ
ਥੋਮ ਅਸ ਕਥੂਰੀ ਆਵੇ
ਫੇਰ ਪੜੋ ਥੋਮ
ਥੋਮ
ਨਾ ਵਾਸ ਕਥੂਰੀ ਆਵੇ
ਵਾਸ ਕਥੂਰੀ ਆਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥੂਰੀ ਨਾਮ ਕਸਤੂਰੀ ਦਾ